श्री वाहे गुरु जियो डरत है अपना गैसों करी पुकार दुख विसारन सेव्या सदा सदा दाता साहिब मेरा नीत नवा सदा सदा दाता जी सदा सदा दाता मेरे लालन की शोभा 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 मेरे लालन की शोभा
साधु नाम थान मन रंगी शोभा साधु नाम थान मन
रंगी शोभा
साधु नाम थान मन रंगी शोभा
साधु नाम थान मन रंगी शोभा
मेरे लालन की शोभा मेरे लालन की शोभा
मेरे लालन की शोभा मेरे लालन की शोभा सिद्ध मन इंद्रा
ब्रह्म महेश सिद्ध मन इंद्रा
ब्रह्म महेश सिद्ध मन इंद्रा
जी भगत दान जस मंगी भगत दान जस मंगी
भगत दान जस मंगी
भगत दान जस मंगी भगत दान जस मंगी
भगत दान जस मंगी भगत दान जस मंगी
मेरे लालन की शोभा मेरे लालन की शोभा
मेरे लालन की शोभा मेरे लालन की शोभा
साधु नाम थान मन रंगी शोभा
साधु नाम थान शोभा
जी सब थानू मन रखी शोभा
सदना मन रखी शोभा
मेरे लाल की शोभा
सदसंगी
मांगो प्रभु के सदसंगी। करके सत संगी,
जो प्रभु के सत संगी, जो प्रभु के सत संगी,
मेरे लालन की शोभा, मेरे लालन की शोभा,
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 साधना बंगी शोभा,
साधना बंगी शोभा,
साधना बन साधना बन साधना बन रंगी शोभा,
साधना बन रंगी शोभा,
मेरे लालन की शोभा, मेरे लालन की शोभा,
मेरे लालन की शोभा, मेरे लालन की शोभा,
मेरे लालन की शोभा, मेरे लालन की शोभा, मेरे लालन की शोभा,
मेरे लालन की शोभा, मेरे लालन की शोभा,
वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु,
साधना बतन मन, साधना बतन मन रंगी शोभा,
साधना बतन मन रंगी शोभा,
मेरे लालन की शोभा,
मेरे लालन की शोभा, मेरे लालन की शोभा,
मेरे लालन की शोभा, मेरे लालन की शोभा,
मेरे लालन की शोभा,
मेरे लालन की शोभा,
ਸੰਗਤ ਜੀ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਬਹੁਤ ਹੀ ਪਿਆਰ ਦੇ ਨਾਲ ਆਪ ਸਰਬੱਤ ਸੰਗਤਾਂ, ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਜੋ ਫਗਵਾੜਾ ਸ਼ਹਿਰ ਦੇ ਵਿੱਚ 2 ਦਿਨ ਦਾ ਰੱਖਿਆ ਹੈ, ਅੱਜ ਆਪ ਜੀ ਪਹਿਲੇ ਦਿਨ ਹਾਜ਼ਰੀਆਂ ਭਰਨ ਵਾਸਤੇ ਬਹੁਤ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਹੋ। ਬੜੇ ਪਿਆਰ ਨਾਲ ਆਪ ਜੀ ਨੇ ਪਰਮੇਸ਼ਵਰ ਦੁਆਰ ਸਾਹਿਬ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸੁਣਿਆ। ਕਾਹੇ ਮਨ ਤੂੰ ਡੋਲਤਾ, ਉਸ ਤੋਂ ਬਾਅਦ ਆਪ ਜੀ ਨੇ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ ਮੇਰੇ ਲਾਲਣ ਕੀ ਸੋਭਾ, ਸਦ ਨਵਤਨ ਮਨ ਰੰਗੀ ਸੋਭਾ, ਇਹ ਸ਼ਬਦ ਪੰਚਮ ਪਾਤਸ਼ਾਹ ਦਾ ਆਪ ਜੀ ਨੇ ਸਰਵਣ ਕੀਤਾ ਹੈ। ਸੋ ਜਿੰਨੀ ਸੰਗਤ ਬਾਹਰ ਹੈ, ਸਭ ਤੋਂ ਪਹਿਲਾਂ ਬੇਨਤੀ ਉਹਨਾਂ ਨੂੰ ਹੈ ਵੀ ਆਓ ਆਪਾਂ ਨਮਸਕਾਰ ਕਰਕੇ ਸਤਿਗੁਰਾਂ ਦੀ ਗੋਦ ਵਿੱਚ ਬੈਠੀਏ, ਫਿਰ ਪੰਡਾਲ ਭਰ ਜਾਂਦਾ ਹੈ, ਫਿਰ ਸਾਰੀ ਸੰਗਤ ਨੂੰ ਪਿੱਛੇ ਬੈਠਣਾ ਪੈਂਦਾ ਅਤੇ ਆਪਣੇ ਮਨ ਵਿੱਚ ਚਾਅ ਹੁੰਦਾ ਵੀ ਆਪਾਂ ਅੱਗੇ ਬੈਠ ਕੇ ਦੀਵਾਨ ਸੁਣੀਏ, ਕੀਰਤਨ ਸੁਣੀਏ। ਅਤੇ ਜਿੰਨੀ ਸੰਗਤ ਲੰਗਰ ਹਾਲ ਵਿੱਚ ਹੈ ਜਾਂ ਬਾਹਰ ਇੱਧਰ ਉੱਧਰ ਤੁਰ ਫਿਰ ਰਹੇ ਹਨ, ਸਾਰਿਆਂ ਨੂੰ ਬੇਨਤੀ ਹੈ ਆਓ ਆਪਾਂ ਸਾਰੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਆਪਾਂ ਨਿੱਘ ਮਾਨਣਾ ਹੈ, ਆਨੰਦ ਮਾਨਣਾ ਹੈ। ਸਤਿਗੁਰਾਂ ਦੇ ਪਿਆਰੇ ਪਿਆਰੇ ਸ਼ਬਦ ਹੁੰਦੇ ਹੈ, ਪਿਆਰੇ ਪਿਆਰੇ ਬਚਨ ਹੁੰਦੇ ਹੈ, ਸਤਿਗੁਰੂ ਜੀ ਦਾ ਪਿਆਰਾ ਜਿਹਾ ਇਤਿਹਾਸ ਹੈ। ਸੋ ਆਪਾਂ ਨੇ ਇਹਦੇ ਵਿੱਚੋਂ ਕੁਝ ਨਾ ਕੁਝ ਸਿੱਖਿਆ ਲੈਣੀ ਹੁੰਦੀ ਹੈ, ਉਹਦੇ ਵਿੱਚੋਂ ਕੁਝ ਨਾ ਕੁਝ ਆਪਾਂ ਨੇ ਗ੍ਰਹਿਣ ਕਰਨਾ ਹੁੰਦਾ, ਤਾਂ ਕਿ ਜਦੋਂ ਇੱਥੇ ਕਿਸੇ ਗੁਰਸਿੱਖ ਦਾ ਇਤਿਹਾਸ ਸੁਣਾਇਆ ਜਾਂਦਾ ਹੈ, ਉਹਦਾ ਮਤਲਬ ਹੁੰਦਾ ਵੀ ਅਸੀਂ ਉਹਨਾਂ ਗੁਰਸਿੱਖਾਂ ਵਾਂਗੂ ਸਤਿਗੁਰੂ ਨੂੰ ਪ੍ਰੇਮ ਕਰ ਸਕੀਏ, ਪਿਆਰ ਕਰ ਸਕੀਏ। ਜਦੋਂ ਇੱਥੇ ਗੁਰਬਾਣੀ ਦਾ ਬਚਨ ਸੁਣਿਆ, ਪੜ੍ਹਿਆ, ਪੜ੍ਹਾਇਆ ਜਾਂਦਾ ਹੈ ਜਾਂ ਗਾਇਆ ਜਾਂਦਾ ਹੈ ਜਾਂ ਉਹਦੀ ਵਿਆਖਿਆ ਹੁੰਦੀ ਹੈ, ਉਹ ਆਪਣੇ ਸਾਰਿਆਂ ਲਈ ਹੁੰਦਾ। ਮੈਂ ਸੁਣਾ ਭਾਵੇਂ ਰਿਹਾ, ਪਰ ਮੈਂ ਆਪਣੇ ਆਪ ਨੂੰ ਵੀ ਸੁਨੇਹਾ ਦੇਵਾਂ ਵੀ ਮਨਾ ਤੇਰੇ ਲਈ ਵੀ ਹੈ। ਇਹ ਨਹੀਂ ਵੀ ਅਵਰਹਿ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਬੀਰ ਸਾਹਿਬ ਕਹਿੰਦੇ ਵੀ ਇਹ ਬੰਦਿਆ ਤੇਰੇ ਨਾਲ ਐ ਨਾ ਹੋਵੇ ਵੀ ਦੂਜਿਆਂ ਨੂੰ ਤਾਂ ਕਹਿੰਦਾ ਰਵੇ, ਚੌਂਕੀਦਾਰ ਜਿਵੇਂ ਦੂਜਿਆਂ ਨੂੰ ਕਹਿੰਦਾ ਹੁੰਦਾ ਵੀ ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ, ਤੇ ਆਪਣਾ ਘਰ ਕਈ ਵਾਰੀ ਗੁਰਮੁਖੋਂ ਲੁੱਟਿਆ ਜਾਂਦਾ। ਇਸੇ ਕਰਕੇ ਗੁਰਬਾਣੀ ਦਾ ਬਚਨ ਸਰਬ ਸਾਂਝਾ ਉਪਦੇਸ਼ ਹੁੰਦਾ। ਇਹ ਨਹੀਂ ਵੀ ਜਿਹੜਾ ਬੰਦਾ ਵਿਆਖਿਆ ਕਰ ਰਿਹਾ ਉਹਦੇ ਲਈ ਨਹੀਂ ਹੈ, ਜੋ ਗਾ ਰਿਹਾ ਉਹਦੇ ਲਈ ਨਹੀਂ ਹੈ। ਸੋ ਇਹ ਜਿਹੜਾ ਉਪਦੇਸ਼ ਹੈ ਸਤਿਗੁਰੂ ਜੀ ਦਾ ਸਾਂਝਾ ਉਪਦੇਸ਼ ਹੁੰਦਾ। ਤੇ ਗੁਰਮੁਖੋ, ਸਤਸੰਗਤ ਦੀਆਂ ਘੜੀਆਂ ਮੈਂ ਬੜੇ ਵਾਰੀ ਅਰਜ਼ ਕੀਤੀ ਹੈ ਵੀ ਸਤਸੰਗਤ ਦੀਆਂ ਘੜੀਆਂ ਇਸ ਤਰ੍ਹਾਂ ਦੀਆਂ ਘੜੀਆਂ ਹੁੰਦੀਆਂ ਹੈ ਜਿੱਥੇ ਆ ਕੇ ਸਾਡੇ ਅੰਦਰ ਕਹਿ ਲਓ ਨਾ, ਇੰਨੀ ਸੰਗਤ ਨੂੰ ਵੇਖ ਕੇ, ਇੰਨੇ ਗੁਰਮੁਖਾਂ ਨੂੰ ਵੇਖ ਕੇ, ਗੁਰਸਿੱਖਾਂ ਨੂੰ ਵੇਖ ਕੇ, ਪੱਗਾਂ ਵਾਲਿਆਂ ਨੂੰ ਵੇਖ ਕੇ, ਸੋਹਣੇ ਸੋਹਣੇ ਪ੍ਰਕਾਸ਼ ਦਾੜਿਆਂ ਨੂੰ ਵੇਖ ਕੇ, ਤੇ ਕਈਆਂ ਅੰਦਰ ਚਾਅ ਪੈਦਾ ਹੁੰਦਾ ਵੀ ਮੈਂ ਵੀ ਦਾੜਾ ਰੱਖਾਂ, ਮੈਂ ਪੱਗ ਬੰਨਾ, ਮੈਂ ਗੁਰਦੁਆਰਾ ਸਾਹਿਬ ਜਾਇਆ ਕਰਾਂ, ਮੈਂ ਕੀਰਤਨ ਸੁਣਿਆ ਕਰਾਂ, ਮੈਂ ਕਥਾ ਸੁਣਾ। ਇੱਥੇ ਆ ਕੇ ਸੰਗਤ ਵਿੱਚ ਸਾਨੂੰ ਇੱਕ ਜਾਗ ਲੱਗਦੀ ਹੈ, ਇੱਥੇ ਆ ਕੇ ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ। ਤੇ ਔਰ ਇਹ ਇੰਨੀਆਂ ਸੁਹਾਵਣੀਆਂ ਘੜੀਆਂ ਹੁੰਦੀਆਂ ਜਿੱਥੇ ਆ ਕੇ, ਮੈਨੂੰ ਯਾਦ ਹੈ ਤੁਸੀਂ ਵੀ ਕਿੰਨੇ ਸਾਲਾਂ ਤੋਂ ਭਾਈ ਸਾਹਿਬ ਨੂੰ ਇੱਦਾਂ ਸੁਣਦੇ ਆ ਰਹੇ, ਤੇ ਕਿੰਨੇ ਲੱਖਾਂ ਲੋਕਾਂ ਨੇ ਅੰਮ੍ਰਿਤ ਛਕਿਆ, ਲੱਖਾਂ ਨੇ ਦਾੜੀਆਂ ਰੱਖੀਆਂ, ਕੇਸ ਰੱਖੇ, ਸਤਿਗੁਰੂ ਦੇ ਘਰ ਵਿੱਚ ਦਾਖਲਾ ਲਿਆ। ਤੇ ਆਹ ਹੁਣ ਮੈਂ ਬੜੇ ਵਾਰੀ ਇਹ ਸਟੇਜ ਤੋਂ ਹੀ ਗੱਲ ਕੀਤੀ ਹੈ ਵੀ ਜੇ ਅੱਜ ਅਸੀਂ ਇੱਥੇ ਬੈਠ ਕੇ ਕਥਾ ਕਰ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਇਹ ਵੀ ਤੇ ਕਿਸੇ ਨਾ ਕਿਸੇ ਵੇਲੇ ਇੱਥੇ ਬਹਿ ਕੇ ਸੁਣਿਆ, ਤੁਹਾਡੇ ਵਾਂਗੂ ਬਹਿ ਕੇ ਸੁਣਿਆ, ਅੱਜ ਆਪਾਂ ਕਥਾ ਕਰਨ ਲੱਗ ਪਏ। ਇਹ ਜਾਗ ਲੱਗਦੀ ਹੈ ਇੱਥੇ ਆ ਕੇ ਸਾਡੇ ਅੰਦਰ, ਇੱਕ ਕਹਿ ਲਓ ਨਾ ਜਿਵੇਂ ਦਹੀਂ ਜਮਾਉਣ ਲਈ ਥੋੜ੍ਹਾ ਜਿਹਾ ਹੀ ਬਹੁਤ ਹੁੰਦਾ, ਖੱਟਾ ਥੋੜ੍ਹਾ ਜਿਹਾ ਹੀ ਬੜਾ ਹੁੰਦਾ। ਤੇ ਤਾਂ ਹੀ ਤੇ ਮਹਾਰਾਜ ਕਹਿੰਦੇ ਕਿਨਕਾ ਵੀ ਤੇਰੇ ਅੰਦਰ ਵਸ ਗਿਆ, ਕਿਨਕਾ ਏਕ ਜਿਸ ਜੀਵ ਸਾਹਿਬ ਹੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਰੋਜ਼ ਮਹਾਰਾਜ ਬਚਨ ਕਰਦੇ ਆ, ਮੰਨੇ ਕੀ ਗੱਤ ਕਹੀ ਨਾ ਜਾਏ। ਜੇ ਅਸੀਂ ਮਾੜਾ ਜਿਹਾ ਵੀ ਮੰਨ ਲਈਏ ਨਾ ਗੁਰਮੁਖੋ, ਮਾੜਾ ਜਿਹਾ ਵੀ ਮਹਾਰਾਜ ਦਾ ਬਚਨ ਮੰਨ ਲਈਏ ਵੀ ਮੈਂ ਇੰਨਾ ਹੀ ਮੰਨ ਲਓ ਵੀ ਆਪਾਂ ਗੁਰਦੁਆਰਾ ਸਾਹਿਬ ਜਾਣਾ ਹੀ ਜਾਣਾ, ਬਸ ਮਨ ਕਰੇ ਭਾਵੇਂ ਨਾ ਕਰੇ ਪਰ ਜਾਣਾ ਹੀ ਜਾਣਾ। ਜਿਵੇਂ ਹੁਣ ਆਪਾਂ ਕਈ ਕਹਿਣਗੇ ਮਨ ਜਿਹਾ ਤੇ ਕਰਦਾ ਨਹੀਂ, ਕਿਵੇਂ ਜਾਈਏ ਗੁਰਦੁਆਰੇ, ਲੈ ਕੰਮ ਤੇ ਵੀ ਨਹੀਂ ਕਈਆਂ ਦਾ ਮਨ ਕਰਦਾ, ਫਿਰ ਕੰਮ ਤੇ ਵੀ ਤਾਂ ਜਾਂਦੇ ਹੀ ਹੈ ਨਾ ਆਪਾਂ। ਜਿਵੇਂ ਆਪਾਂ ਨੂੰ ਕੰਮ ਜ਼ਰੂਰੀ ਹੈ, ਇਵੇਂ ਸਤਿਗੁਰੂ ਦੀ ਬਾਣੀ ਸਾਡੇ ਲਈ ਬੜੀ ਜ਼ਰੂਰੀ ਹੈ। ਇਹਦੇ ਨਾਲ ਕੀ ਹੁੰਦਾ, ਸਾਡੇ ਮਨ ਦਾ ਟਿਕਾਅ ਬਣਦਾ, ਕੁਛ ਨਾ ਕੁਛ ਸਮਾਂ ਸਾਡੇ ਜਿਹੜੇ ਵਿਚਾਰ ਰੁਕਦੇ ਆ। ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਬੈਠੇ ਆਪਾਂ ਜਾ ਕੇ, ਮੰਨ ਕੇ ਚਲੋ ਇੱਥੇ ਹੀ ਬੈਠੇ ਹਾਂ ਆਪਾਂ, ਕੀਰਤਨ ਹੋਇਆ, 7 ਵਜੇ ਦੀ ਸਟੇਜ ਸ਼ੁਰੂ ਹੋਈ ਹੈ, ਕਈ ਬੰਦੇ 7 ਵਜੇ ਆਏ, ਕੋਈ 7:15 ਆਇਆ, ਕੋਈ 7:30 ਆਇਆ, ਚਲੋ 7:30 ਦੇ ਬੈਠੇ ਆ, 8:30 ਹੋ ਗਏ, 1 ਘੰਟੇ ਵਾਸਤੇ ਸਾਡੇ ਕਿੰਨੇ ਵਿਚਾਰ ਰੁਕ ਗਏ ਦੇਖੋ ਤੇ ਸਹੀ, ਨਹੀਂ ਤੇ ਕਿੰਨੇ ਸਾਡੇ ਤਾਂ ਨੈਗੇਟਿਵ ਥੋਟ ਆਈ ਜਾਣੇ ਸੀ, ਅੰਦਰ ਈਰਖਾ ਨਫ਼ਰਤ ਇੱਦਾਂ ਦੀਆਂ ਹੀ ਅੱਜ ਚੀਜ਼ਾਂ ਸਾਡੇ ਅੰਦਰ ਚੱਲਦੀਆਂ ਰਹਿੰਦੀਆਂ ਭਾਈ, ਸਭ ਦੇ ਅੰਦਰ ਇੱਦਾਂ ਹੀ ਸਾਡੇ ਅੰਦਰ ਚੱਲਦਾ। ਕੋਈ ਇਹਨਾਂ ਚੀਜ਼ਾਂ ਤੋਂ, ਇਹਨਾਂ ਬਿਮਾਰੀਆਂ ਤੋਂ ਬਚਿਆ ਹੋਣਾ, ਕੋਈ ਇਹਨਾਂ ਚੀਜ਼ਾਂ ਤੋਂ ਬਚਿਆ ਹੋਣਾ, ਨਹੀਂ ਤੇ ਸਾਡੇ ਅੰਦਰ ਇਹੋ ਜਿਹੇ ਵਿਚਾਰ ਜਿਹੜੇ ਆ ਗੁਰਮੁਖੋ ਚੱਲਦੇ ਰਹਿੰਦੇ ਆ। ਤੇ ਹੁਣ ਆਪਾਂ ਸੰਗਤ ਵਿੱਚ ਆਏ, ਕੀਰਤਨ ਸੁਣਿਆ, ਕਥਾ ਸੁਣੀ, ਸਾਡੇ ਅੰਦਰ ਪ੍ਰੇਮ ਪੈਦਾ ਹੋਇਆ ਵੀ ਚੱਲ ਮਨਾ ਗੁਰਦੁਆਰੇ ਜਾਣਾ, ਮਨ ਕਰੇ ਭਾਵੇਂ ਨਾ ਕਰੇ ਪਰ ਤੂੰ ਬਹਿ ਜਾਣਾ, ਜਾ ਕੇ ਮਨ ਨਹੀਂ ਲੱਗ ਰਿਹਾ ਪਰ ਕੋਈ ਨਾ ਕੋਈ ਉੱਥੇ ਬਚਨ ਗਾਇਆ ਜਾ ਰਿਹਾ, ਜੇ ਉੱਥੇ ਜਪਜੀ ਸਾਹਿਬ ਦਾ ਪਾਠ ਹੋ ਰਿਹਾ, ਸ਼ਾਮ ਨੂੰ ਰਹਿ ਰਾਜ ਸਾਹਿਬ ਜੀ ਦੇ ਜਾਪ ਹੋ ਰਹੇ ਹਨ, ਉੱਥੇ ਕੀਰਤ ਕਥਾ ਹੋ ਰਹੀ ਹੈ, ਲੈ 1 ਘੰਟਾ ਆਪਾਂ 1/2 ਘੰਟਾ ਉੱਥੇ ਬੈਠੇ ਤੇ ਅੱਧੇ ਘੰਟੇ ਵਾਸਤੇ ਜਿਹੜੇ ਸਾਡੇ ਵਿਚਾਰ, ਮਾਫ਼ ਕਰਿਓ, 1/2 ਘੰਟੇ ਵਾਸਤੇ ਸਾਡੇ ਵਿਚਾਰ ਰੁਕ ਗਏ ਉੱਥੇ ਜਾ ਕੇ, 1/2 ਘੰਟੇ ਵਾਸਤੇ ਸਾਡਾ ਜਿਹੜਾ ਖਿਆਲਾਂ, ਜਿਹੜਾ ਇਹ ਖਿਆਲਾਂ ਦੇ ਵਹਿਣ 'ਚ ਅਸੀਂ ਵਹਿ ਰਹੇ ਸੀ ਲਗਾਤਾਰ, ਜਿਹੜੇ ਖਿਆਲਾਂ 'ਚ ਅਸੀਂ ਲਗਾਤਾਰ ਵਹਿੰਦੇ ਜਾ ਰਹੇ ਸੀ, ਜਿਹੜੇ ਖਿਆਲਾਂ ਨੇ ਸਾਨੂੰ ਭੜਕਾਇਆ ਹੋਇਆ ਸੀ, ਜਿਵੇਂ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਏ, ਜਿਵੇਂ ਹੀ ਗੁਰਦੁਆਰਾ ਸਾਹਿਬ ਦੀ ਜੂਹ ਦੇ ਅੰਦਰ ਇੱਦਾਂ ਪੈਰ ਧਰਿਆ, ਸਾਡੇ ਕਿੰਨੇ ਵਿਚਾਰ ਰੁਕ ਜਾਂਦੇ ਆ, ਕਿੰਨੇ ਵਿਚਾਰ ਸਾਡੇ ਥੰਮ ਜਾਂਦੇ ਹਨ, ਕਿੰਨੇ ਸਾਡੇ ਨੈਗੇਟਿਵ ਵਿਚਾਰ ਰੁਕ ਜਾਂਦੇ ਹੈ। ਅਤੇ ਗੁਰਮੁਖੋ, ਮੈਂ ਤਾਂ ਦਾਅਵੇ ਨਾਲ ਇਹ ਗੱਲ ਕਹਿੰਦਾ, ਬੰਦੇ ਦਾ ਜਿੰਨਾ ਮਰਜ਼ੀ ਦੁਖੀ ਮਨ ਹੋਵੇ, ਇੱਕ ਵਾਰੀ ਗੁਰਦੁਆਰਾ ਸਾਹਿਬ ਚੱਲਿਆ ਜਾਏ, ਉਹਨੂੰ ਇੰਨੀ ਸ਼ਾਂਤੀ ਮਿਲ ਜਾਣੀ ਤੁਸੀਂ ਸੋਚ ਵੀ ਨਹੀਂ ਸਕਦੇ, ਇੰਨਾ ਉਹਨੂੰ ਉਹਦਾ ਮਨ ਹੀ ਚੇਂਜ ਹੋ ਜਾਣਾ। ਇੱਕੋ ਇੱਕ ਆਹ ਦਰਬਾਰ ਹੈ ਸਤਿਗੁਰੂ ਦਾ ਸਿੱਖਾਂ ਕੋਲ, ਸਾਡੇ ਕੋਲ ਅਸੀਂ ਤੇ ਕਰਮਾਂ ਵਾਲੇ ਹਾਂ। ਆਏ ਜਿਹੜਾ ਮਰਜ਼ੀ, ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਜਿਹੜਾ ਮਰਜ਼ੀ ਆਏ ਇੱਥੇ, ਜਿਹੜਾ ਮਰਜ਼ੀ ਸਤਿਗੁਰੂ ਦੀ ਗੋਦ ਵਿੱਚ ਬੈਠੇ ਆ ਕੇ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ ਯੂਨੀਵਰਸਲ, ਪਰ ਸਿੱਖ ਤੇ ਕਰਮਾਂ ਵਾਲੇ ਆਪਾਂ, ਤੇ ਸਾਡੇ ਕੋਲ ਤੇ ਗੁਰੂ ਗ੍ਰੰਥ ਸਾਹਿਬ ਹਨ, ਆਪਾਂ ਪੜ੍ਹ ਸਕਦੇ ਹਾਂ, ਆਪਾਂ ਸੁਣ ਸਕਦੇ ਹਾਂ, ਆਪਾਂ ਗਾ ਸਕਦੇ ਹਾਂ, ਜਿਹੜਾ ਮਰਜ਼ੀ ਕੀਰਤਨੀਆਂ ਬਣ ਜਾਏ, ਜਿਹੜਾ ਮਰਜ਼ੀ ਕਥਾਵਾਚਕ ਬਣ ਜਾਏ, ਕਿੱਡੀ ਵੱਡੀ ਖੁੱਲ੍ਹ ਹੈ ਸਾਡੇ ਲਈ। ਸੋ ਕਹਿਣ ਦਾ ਭਾਵ ਇਹ ਹੈ ਵੀ ਮਨ ਜਿੰਨਾ ਮਰਜ਼ੀ ਸਾਡਾ ਐਂ ਵਿਆਕੁਲ ਹੋਇਆ ਹੋਵੇ, ਦੁਖੀ ਹੋਇਆ ਹੋਵੇ, ਲੈ ਪੰਜ ਕੁ ਮਿੰਟ ਕੱਢ ਕੇ ਨਾ ਵੀ ਸਭ ਕੁਛ ਭੁੱਲ ਭੁਲਾ ਕੇ ਇੱਕ ਵਾਰੀ ਦਰਬਾਰ ਸਾਹਿਬ ਬਹਿ ਜਾ ਕੇ, ਲੈ ਮਨ ਸਾਰੇ ਦਾ ਸਾਰਾ ਚੇਂਜ ਹੋ ਜਾਂਦਾ। ਮੈਂ ਕਹਿੰਦਾ ਬੰਦਾ ਸੁਸਾਈਡ ਕਰਨ 'ਤੇ ਵੀ ਆਇਆ ਹੋਵੇ, ਬੰਦਾ ਨਾ ਐਂ ਸੋਚ ਰਿਹਾ ਹੋਵੇ ਮੈਂ ਮਰ ਜਾਣਾ, ਪਰ ਥੋੜ੍ਹਾ ਜਿਹਾ ਕਿਤੇ, ਪਰ ਉਸ ਵੇਲੇ ਬੰਦਾ ਸੋਚਦਾ ਨਹੀਂ, ਪਰ ਜੇ ਸੋਚੇ ਨਾ, ਸੋਚੇ ਵੀ ਆਪਾਂ ਚੱਲ ਗੁਰਦੁਆਰਾ ਸਾਹਿਬ ਚੱਲੀਏ, ਸੁਸਾਈਡ ਥੋੜ੍ਹਾ ਜਿਹਾ ਪਾਸੇ ਕਰਕੇ ਵੀ ਚੱਲ ਇੱਕ ਵਾਰੀ ਇੱਕ ਮਿੰਟ ਗੁਰਦੁਆਰਾ ਸਾਹਿਬ ਜਾ ਕੇ ਵੇਖਦੇ, ਅਤੇ ਉਹਨੇ ਆਪਣਾ ਸੁਸਾਈਡ ਕਰਨਾ ਕੈਂਸਲ ਕਰ ਦੇਣਾ, ਕਿਉਂਕਿ ਵਿਚਾਰ ਹੀ ਬਦਲ ਗਏ ਉੱਥੇ ਜਾ ਕੇ। ਜਿਹੜਾ ਬੰਦਾ ਨਹਿਰ 'ਚ ਛਾਲ ਮਾਰਨ ਦੀ ਸੋਚ ਰਿਹਾ ਸੀ, ਜਿਹੜਾ ਬੰਦਾ ਪੱਖੇ ਨਾਲ ਲਟਕਣ ਦੀ ਸੋਚ ਰਿਹਾ ਸੀ ਪੱਖੇ ਦੇ ਨਾਲ, ਉਹਦਾ ਵਿਚਾਰ ਹੀ ਬਦਲ ਜਾਣਾ, ਉਹਦੀ ਸੋਚ ਬਦਲ ਜਾਣੀ ਹੈ। ਸੋ ਇਸੇ ਕਰਕੇ ਤਾਂ ਸਤਿਗੁਰੂ ਜੀ ਕਹਿੰਦੇ ਅੰਤਰ ਗੁਰ ਅਰਾਧਣਾ ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰ ਵੇਖਣਾ ਸ਼ਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆ। ਜਦੋਂ ਇਹਦੇ ਰੰਗ ਵਿੱਚ ਰੰਗੇ ਜਾਂਦੇ ਹਾਂ ਨਾ ਆਪਾਂ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਏ ਠਾਉਂ, ਦਰਗਾਹ ਵਰਗੀ ਜ਼ਿੰਦਗੀ ਬਣ ਜਾਂਦੀ ਹੈ। ਲੋਕੀ ਮਰਨ ਤੋਂ ਬਾਅਦ ਦਰਗਾਹਾਂ ਲੱਭਦੇ ਸੀ ਮੇਰੇ ਸਤਿਗੁਰੂ ਕਹਿੰਦੇ, ਜਿੱਦਣ ਅੱਖਾਂ ਸਤਿਗੁਰੂ ਦੇ ਦੀਦਾਰ ਕਰਨ ਲੱਗ ਪਈਆਂ, ਜਦੋਂ ਕੰਨ ਸਤਿਗੁਰੂ ਨੂੰ ਸੁਣਨ ਲੱਗ ਪਏ, ਦਿਲ ਵਿੱਚ ਅਰਾਧਨਾ ਵੀ ਸਤਿਗੁਰੂ ਦੀ ਹੋਣ ਲੱਗ ਪਈ, ਤੇ ਗੁਰਮੁਖੋ ਇੱਥੇ ਹੀ ਦਰਗਾਹ ਬਣ ਜਾਣੀ ਹੈ। ਵਿਚਾਰ ਕੋਈ ਹੋਰ ਆਉਣਾ ਹੀ ਨਹੀਂ, ਸਤਿਗੁਰੂ ਸਤਿਗੁਰੂ ਸਤਿਗੁਰੂ, ਫਿਰ ਤੇ ਕੰਮ ਵੀ ਕਰਾਂਗੇ ਨਾ ਨਾਮਦੇਵ ਜੀ ਵਾਂਗੂ। ਕੱਪੜੇ ਰੰਗਦੇ ਸਨ, ਥੋੜ੍ਹੀ ਜਿਹੀ ਬੇਨਤੀ, ਕੱਪੜੇ ਰੰਗਦੇ ਸਨ ਨਾਮਦੇਵ ਜੀ, ਤੇ ਤਰਲੋਚਨ ਜੀ ਕਹਿੰਦੇ ਆ ਕੇ, ਕਹਿੰਦੇ ਨਾਮਦੇਵ ਮੈਂ ਤੇ ਸੋਚਿਆ ਸੀ ਵੀ ਤੂੰ ਭਗਤੀ ਬਹੁਤ ਕਰਦਾ ਹੋਏਗਾ, ਤੂੰ ਤੇ ਬੰਦਗੀ ਬਹੁਤ ਕਰਦਾ ਹੋਏਗਾ, ਤੂੰ ਤੇ ਨਾਮ ਬੜਾ ਜਪਦਾ ਹੋਏਗਾ, ਤੇ ਮੈਂ ਤੇ ਤੈਨੂੰ ਵੇਖਿਆ ਸਵੇਰ ਦਾ ਕੰਮ 'ਚ ਹੀ ਲੱਗਿਆ ਫਿਰਦਾ। ਤੇ ਨਾਮਦੇਵ ਜੀ ਕਹਿੰਦੇ, ਕਹਿੰਦੇ ਜਿਹੜੇ ਮੈਂ ਕੱਪੜੇ ਰੰਗਦਾ ਨਾ, ਮੈਂ ਇਹ ਸੋਚ ਕੇ ਕੱਪੜੇ ਨਹੀਂ ਰੰਗਦਾ ਵੀ ਮੈਂ ਕਿਸੇ ਗਾਹਕ ਨੂੰ ਦੇਣੇ ਆ, ਮੈਂ ਕਿਸੇ ਤੋਂ ਪੈਸੇ ਲੈ ਕੇ ਉਹਨੂੰ ਕੱਪੜੇ ਦੇਣੇ ਆ, ਮੈਂ ਇਹ ਸੋਚ ਕੇ ਕੱਪੜੇ ਰੰਗਦਾ ਜਿਹੜਾ ਮੇਰੇ ਕੋਲ ਜੀਵ ਆ ਰਿਹਾ ਉਹ ਰੱਬ ਦਾ ਰੂਪ ਹੀ ਹੈ ਬਈ, ਉਹ ਰੱਬ ਦਾ ਰੂਪ ਹੀ ਹੈ, ਮਤਲਬ ਐ ਕੰਮ ਕਰਨਾ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਐ ਫਿਰ ਕੰਮ ਤੇ ਕੰਮ ਕਾਰ ਕਰਦੇ ਹਾਂ, ਧੰਦੇ ਧੰਧਾਰ ਕਰਦੇ ਹਾਂ, ਦੁਨੀਆਂ 'ਚ ਵਿਚਰਦੇ ਹਾਂ, ਤੇ ਗੁਰਮੁਖੋ ਜਦੋਂ ਖਿਆਲਾਤ ਸਾਡੇ ਚੰਗੇ ਹੋ ਜਾਂਦੇ ਫਿਰ ਸਾਡਾ ਧੰਦਾ ਵੀ ਧਰਮ ਬਣ ਜਾਂਦਾ ਹੈ, ਫਿਰ ਸਾਡਾ ਕਰਮ ਵੀ ਧਰਮ ਬਣ ਜਾਂਦਾ ਹੈ। ਇਸੇ ਕਰਕੇ ਜੇ ਦਰਗਾਹ ਬਣਾਉਣੀ ਹੈ ਦਰਗਾਹ, ਤੇ ਸਤਿਗੁਰੂ ਜੀ ਕਹਿੰਦੇ ਦਰਗਾਹ ਬਣਾਉਣ ਦਾ ਇੱਕੋ ਹੀ ਤਰੀਕਾ ਹੈ, ਨੇਤਰਾਂ ਨਾਲ ਗੁਰੂ ਦੇ ਦਰਸ਼ਨ ਕਰਿਆ ਕਰ ਹਰ ਜਗ੍ਹਾ ਹੀ, ਆਹ ਵੇਖੋ ਆਹ ਵੀ ਮੇਰੇ ਸਤਿਗੁਰੂ ਦਾ ਰੂਪ ਹੀ ਹੈ, ਆਹ ਵੀ ਰੱਬ ਦਾ ਰੂਪ ਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਕੰਨਾਂ ਨਾਲ ਉਹਨੂੰ ਹੀ ਸੁਣਿਆ ਕਰ, ਕੰਨਾਂ ਨਾਲ ਉਹਨੂੰ ਸੁਣਨਾ ਤੇ ਅੰਦਰ ਉਹਦੀ ਅਰਾਧਨਾ ਸਦਾ ਚੱਲਦੀ ਰਹਿਣੀ, ਫਿਰ ਦਰਗਹਿ ਪਾਈਏ ਠਾਉ, ਫਿਰ ਸਦਾ ਲਈ ਦਰਗਾਹ ਹੈ ਗੁਰਮੁਖੋ।
ਜੀ ਸਾਧ ਸੰਗਤ ਕੈ ਆਸਰੈ, ਸਾਧ ਸੰਗਤ ਕੈ ਆਸਰੈ, ਪ੍ਰਭ ਕਿਉਂ ਰੰਗ ਲਾਏ, ਪ੍ਰਭ ਕਿਉਂ ਰੰਗ ਲਾਏ, ਜੀ ਸਾਧ ਸੰਗਤ ਕੈ ਆਸਰੈ, ਜੀ ਸਾਧ ਸੰਗਤ ਕੈ ਆਸਰੈ, ਪ੍ਰਭ ਕਿਉਂ ਰੰਗ ਲਾਏ, 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 ਹਮ ਸਾਧ ਸੰਗਤ ਕੈ ਆਸਰੈ, ਪ੍ਰਭ ਕਿਉਂ ਰੰਗ ਲਾਏ, ਪ੍ਰਭ ਕਿਉਂ ਰੰਗ ਲਾਏ, ਜੀ ਸਾਧ ਸੰਗਤ ਕੈ ਆਸਰੈ, ਪ੍ਰਭ ਕਿਉਂ ਰੰਗ ਲਾਏ, ਪ੍ਰਭ ਕਿਉਂ ਰੰਗ ਲਾਏ, ਪ੍ਰਭ ਕਿਉਂ ਰੰਗ ਲਾਏ। ਆਓ
ਮੁਖ ਉਜਲਾ ਔਗਣ ਕੱਟ ਮੁਖ ਉਜਲਾ ਔਗਣ ਕੱਟ ਮੁਖ ਉਜਲਾ ਔਗਣ ਕੱਟ ਮੁਖ ਉਜਲਾ ਹਰ ਨਾਮ ਤੁਰਾਏ 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 ਨਾਮ ਤੁਰਾਏ ਹਰ ਨਾਮ ਤੁਰਾਏ ਨਾਮ ਤੁਰਾਏ ਰੱਬ ਕਿਉਂ ਰੰਗ ਲਾਏ ਰੱਬ ਕਿਉਂ ਰੰਗ ਲਾਏ ਰੱਬ ਕਿਉਂ ਰੰਗ ਲਾਏ ਰੱਬ ਕਿਉਂ ਰੰਗ ਲਾਏ
ਸਾਧ ਸੰਗਤ ਕੈ ਆਸਰੇ ਸਾਧ ਸੰਗਤ ਕੈ ਆਸਰੇ ਰੱਬ ਕਿਉਂ ਰੰਗ ਲਾਏ ਰੱਬ ਕਿਉਂ ਰੰਗ ਲਾਏ
ਸਾਧ ਸੰਗਤ ਕੈ ਆਸਰੇ ਸਾਧ ਸੰਗਤ ਕੈ ਆਸਰੇ ਰੱਬ ਕਿਉਂ ਰੰਗ ਲਾਏ 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 ਰੱਬ ਕਿਉਂ ਰੰਗ ਲਾਏ
ਨਾਗੀ ਸਾਧ ਸੰਗਤ ਕੈ ਸਾਧ ਸੰਗਤ ਕੈ ਆਸਰੇ ਰੱਬ ਕਿਉਂ ਰੰਗ ਲਾਏ ਰੱਬ ਕਿਉਂ ਰੰਗ ਲਾਏ
ਸਾਧ ਸੰਗਤ ਕੈ ਆਸਰੇ ਰੱਬ ਕਿਉਂ ਰੰਗ ਲਾਏ ਰੱਬ ਕਿਉਂ ਰੰਗ ਲਾਏ
ਇਸੇ ਕਰਕੇ ਗੁਰਮੁਖੋ ਸੰਗਤ ਹੀ ਇੱਕੋ ਇੱਕ ਰਸਤਾ ਹੈ ਜਿੱਥੇ ਆ ਕੇ ਸਾਡੇ ਮਨ ਨੂੰ ਰੰਗ ਚੜ੍ਹਦਾ ਜਿੱਥੇ ਸਤਿਗੁਰ ਦੀਆਂ ਵਡਿਆਈਆਂ ਸੁਣ ਸੁਣ ਕੇ ਸਤਿਗੁਰ ਪ੍ਰਤੀ ਪਿਆਰ ਪੈਦਾ ਹੁੰਦਾ ਹੈ ਸਤਿਗੁਰ ਦੀਆਂ ਸਾਖੀਆਂ ਸਤਿਗੁਰ ਦੀ ਬਾਣੀ ਦੇ ਬਚਨ ਪਿਆਰੇ ਪਿਆਰੇ ਸ਼ਬਦ ਸੁਣ ਕੇ ਸਾਡੇ ਅੰਦਰ ਪਿਆਰ ਪੈਦਾ ਹੁੰਦਾ ਹੈ ਇੱਕੋ ਇੱਕ ਸੰਗਤ ਹੀ ਹੈ ਸਤਸੰਗਤ ਤੋਂ ਬਿਨਾਂ ਕੋਈ ਦੂਜਾ ਰਸਤਾ ਨਹੀਂ ਹੈ ਅਤੇ ਸੰਗਤ ਵਿੱਚ ਜਦੋਂ ਪ੍ਰੇਮੀ ਸਤਿਗੁਰ ਦੇ ਪਿਆਰ ਦੀ ਗੱਲ ਕਰਦੇ ਹਨ ਫਿਰ ਸਾਡੇ ਅੰਦਰ ਚੋਅ ਪੈਦਾ ਹੁੰਦਾ ਹੈ ਸਾਡੇ ਅੰਦਰ ਇੱਛਾ ਪੈਦਾ ਹੁੰਦੀ ਹੈ ਫਿਰ ਜਦੋਂ ਇੱਛਾ ਸ਼ਕਤੀ ਸਾਡੀ ਬਹੁਤ ਵੱਧ ਜਾਂਦੀ ਫਿਰ ਇੱਛਾ ਸੰਪੂਰਨ ਪੂਰੀ ਵੀ ਹੁੰਦੀ ਹੈ ਸੋ ਆਓ ਆਖਰੀ ਪੰਕਤੀਆਂ ਸਰਵਣ ਕਰੀਏ ਆਪਾਂ ਅਤੇ ਭਾਈ ਸਾਹਿਬ ਜੀ ਪਾਸੋਂ ਆਪਾਂ ਨੇ ਸਾਰਿਆਂ ਨੇ ਟਿਕਾ ਬਣਾ ਕੇ ਸੁਣਨਾ ਹੈ ਜਿੰਨੀ ਸੰਗਤ ਬਾਹਰ ਹੈ ਸਾਰਿਆਂ ਨੂੰ ਬੇਨਤੀ ਆਓ ਭਾਈ ਆਪਾਂ ਸਤਿਗੁਰਾਂ ਦੀ ਗੋਦ ਵਿੱਚ ਰਲ ਮਿਲ ਕੇ ਬੈਠੀਏ ਮਸਾਂ ਮਸਾਂ ਇਹ ਸਮਾਂ ਲੱਭਦਾ ਹੈ ਮਸਾਂ ਮਸਾਂ ਇਹ ਸਾਨੂੰ ਘੜੀਆਂ ਪ੍ਰਾਪਤ ਹੁੰਦੀਆਂ ਹਨ ਬਹੁਤ ਮੁਸ਼ਕਲ ਨਾਲ ਸਮਾਂ ਲੱਭਦਾ ਕਿੰਨੇ ਸਾਲਾਂ ਬਾਅਦ ਆਪਾਂ ਵੇਖ ਰਹੇ ਹਾਂ ਕਿੰਨੇ ਸਾਲਾਂ ਬਾਅਦ ਫਗਵਾੜੇ ਦੀ ਧਰਤੀ 'ਤੇ ਇੱਦਾਂ ਵੱਡੇ ਖੁੱਲ੍ਹੇ ਪੰਡਾਲ ਵਿੱਚ ਸਤਿਗੁਰ ਦੀ ਹਜ਼ੂਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੋਹਣਾ ਪੰਡਾਲ ਲੱਗਿਆ ਗੁਰੂ ਕੀਆਂ ਸੰਗਤਾਂ ਵਾਸਤੇ ਲੰਗਰ ਤਿਆਰ ਹੋਇਆ ਭਾਈ ਸਾਹਿਬ ਜੀ ਆਏ ਆਪ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕਰਨ ਵਾਸਤੇ ਆਪ ਸੰਗਤਾਂ ਨੂੰ ਜੋੜਨ ਵਾਸਤੇ ਸੋ ਇਹ ਬੜਾ ਸੁਹਾਵਣਾ ਸਮਾਂ ਹੈ ਬਹੁਤ ਅਮੋਲਕ ਘੜੀਆਂ ਹਨ ਬਹੁਤ ਅਮੋਲਕ ਸਮਾਂ ਹੈ ਅਤੇ ਸਾਡਾ ਸਮਾਂ ਜਿਹੜਾ ਇਹ ਸੰਗਤ ਵਾਲਾ ਇੱਦਾਂ ਹੀ ਨਾ ਲੰਘ ਜਾਏ ਸਾਰਿਆਂ ਨੂੰ ਬੇਨਤੀ ਹੈ ਆਓ ਮਨ ਬਿਰਤੀਆਂ ਇਕਾਗਰ ਕਰਕੇ ਆਪਾਂ ਸਤਿਗੁਰਾਂ ਦੀ ਗੋਦ ਵਿੱਚ ਬੈਠੀਏ ਅਤੇ ਇਸ ਸਮੇਂ ਦਾ ਆਪਾਂ ਪੂਰਾ ਪੂਰਾ ਲਾਹਾ ਪ੍ਰਾਪਤ ਕਰੀਏ ਮਨ ਜੋੜ ਕੇ ਰੱਖਣਾ ਸਾਰਿਆਂ ਨੇ ਜਿਨ੍ਹਾਂ ਭੈਣਾਂ ਕੋਲ ਬੱਚੇ ਹਨ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖਿਓ ਤਾਂ ਕਿ ਕਿਸੇ ਪਾਸੋਂ ਰੌਲੇ ਦੀ ਆਵਾਜ਼ ਨਾ ਆਵੇ ਗੱਲਾਂ ਬਾਤਾਂ ਸੰਕੋਚ ਕਰਕੇ ਆਪਾਂ ਸਾਰਿਆਂ ਨੇ ਇੱਕ ਇੱਕ ਬਚਨ ਧਿਆਨ ਦੇ ਨਾਲ ਮਨ ਚਿੱਤ ਜੋੜ ਕੇ ਸਰਵਣ ਕਰਨਾ ਹੈ ਆਓ ਕੁਝ ਬੇਨਤੀਆਂ ਹਨ ਭਾਈ ਸਾਹਿਬ ਜੀ ਪਾਸੋਂ ਆਪ ਜੀ ਸਰਵਣ ਕਰੋ ਤੇ ਕਥਾ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਇੱਥੇ ਫਤਿਹ ਬੁਲਾਇਓ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਗੋਦ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਔਰ ਲੰਮੇ ਸਮੇਂ ਬਾਅਦ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜੋ ਫਗਵਾੜੇ ਵਿਖੇ ਅੱਜ ਸਮਾਗਮ ਉਲੀਕੇ ਗਏ, ਦੋ ਰੋਜ਼ਾ ਸਮਾਗਮ ਦੇ ਪਹਿਲੇ ਸਮਾਗਮ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਪਰਮੇਸ਼ਰ ਦੁਆਰ ਤੋਂ ਆਏ ਹੋਏ ਭਾਈ ਸਾਹਿਬ ਦੇ ਜਿਹੜੇ ਨਾਲ ਜਥੇ ਹਨ, ਸਿੰਘ ਹਨ, ਉਹਨਾਂ ਦੇ ਪਾਸੋਂ ਰੱਬੀ ਅਰਸ਼ੀ ਬਾਣੀ ਹਰ ਜਸ ਕੀਰਤਨ ਵਿਚਾਰਾਂ ਸਰਵਣ ਕੀਤੀਆਂ ਹਨ। ਭਾਈ ਸਾਹਿਬ ਜੀਆਂ ਨੇ ਆਪ ਜੀਆਂ ਨੂੰ ਗੁਰੂ ਬਾਬਾ ਜੀ ਦੇ ਅੰਮ੍ਰਿਤ ਬੋਲ ਵਿਚਾਰਾਂ ਦੀ ਸਾਂਝ ਕਰਵਾਉਣੀ ਹੈ, ਔਰ ਉਸ ਤੋਂ ਪਹਿਲਾਂ ਜੋ ਪ੍ਰਬੰਧਕਾਂ ਵੱਲੋਂ ਕੁਝ ਸਨਮਾਨ ਹਨ ਮੈਂ ਬੇਨਤੀ ਕਰਾਂਗਾ। ਸਰਦਾਰ ਜਸਪਾਲ ਸਿੰਘ ਜੀ ਢੇਸੀ ਸਟੇਜ 'ਤੇ ਆ ਜਾਣ, ਜਿਹੜੇ ਮੈਂ ਨਾਮ ਅਨਾਊਂਸ ਕਰਾਂਗਾ, ਆਪ ਜੀ ਸਟੇਜ 'ਤੇ ਸਾਰੇ ਵੀਰ ਆ ਜਾਣਾ, ਕਿਉਂਕਿ ਆਪਾਂ ਵੱਧ ਤੋਂ ਵੱਧ ਸਮਾਂ ਫਿਰ ਭਾਈ ਸਾਹਿਬ ਜੀ ਕੋਲੋਂ ਵਿਚਾਰ ਰੱਖਣੀ ਹੈ। ਔਰ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ, ਉਹਨਾਂ ਦੇ ਨਾਲ ਅਨੀਤਾ ਸੋਮ ਪ੍ਰਕਾਸ਼ ਜੀ, ਉਹ ਵੀ ਸਟੇਜ ਉੱਪਰ ਆ ਜਾਣ, ਇੰਨੇ ਸਨਮਾਨ ਹੋਣੇ ਹਨ। ਹਲਕਾ ਇੰਚਾਰਜ ਆਮ ਆਦਮੀ ਪਾਰਟੀ ਤੋਂ ਹਰਜੀ ਮਾਨ, ਰਾਮਪਾਲ ਉੱਪਲ ਜੀ ਮੇਅਰ, ਔਰ ਪ੍ਰਸ਼ਾਸਨ ਦੇ ਵਿੱਚੋਂ ਮੈਡਮ ਕਮਿਸ਼ਨਰ ਅਕਿਸ਼ਤਾ ਗੁਪਤਾ ਜੀ, ਉਹ ਵੀ ਆ ਜਾਣ। ਐਸ ਪੀ ਮੈਡਮ ਮਾਧਵੀ ਸੂ ਜੀ, ਉਹ ਵੀ ਆ ਜਾਣ। ਐਸ ਡੀ ਐਮ ਜਸ਼ਨਪ੍ਰੀਤ ਸਿੰਘ ਜੀ, ਉਹ ਵੀ ਆ ਜਾਣ। ਵਰਕਿੰਗ ਮੈਂਬਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀਰ ਸੁਖਦੇਵ ਸਿੰਘ, ਔਰ ਗੁਰਮੀਤ ਸਿੰਘ ਜੀ ਦਾਦੂਵਾਲ ਪਹੁੰਚੇ ਹਨ, ਉਹਨਾਂ ਨੂੰ ਵੀ ਬੇਨਤੀ ਹੈ ਆਪ ਜੀ ਸਟੇਜ 'ਤੇ ਆ ਜਾਓ। ਰਾਜਕੁਮਾਰ ਚੱਬੇਵਾਲ ਜੀ, ਹੋਰ ਸ਼ਖਸੀਅਤਾਂ ਜਿਹੜੀਆਂ ਹਨ, ਜਸਵਿੰਦਰ ਕੌਰ ਜੀ, ਉਹ ਵੀ ਆ ਜਾਓ ਸਟੇਜ ਦੇ ਉੱਤੇ। ਜੋਤੀ ਬਾਲਾ ਮੱਟੂ ਜੀ, ਏ ਡੀ ਸੀ, ਰਾਜ ਕੌਰ ਜੀ ਦਾਦੂਵਾਲ, ਉਹਨਾਂ ਨੂੰ ਵੀ ਭੈਣ ਜੀ ਨੂੰ ਬੇਨਤੀ ਹੈ ਕਿ ਆਪ ਜੀ ਸਟੇਜ 'ਤੇ ਆ ਜਾਓ, ਸਨਮਾਨ ਜਿਹੜਾ ਹੈ ਪ੍ਰਾਪਤ ਕਰੋ ਜੀ। ਔਰ ਅੱਜ ਦੇ ਸਮਾਗਮਾਂ ਦੇ ਵਿੱਚ ਬਹੁਤ ਸਾਰੀਆਂ ਸਭਾ ਸੁਸਾਇਟੀਆਂ ਸੇਵਾਵਾਂ ਨਿਭਾ ਰਹੀਆਂ ਹਨ, ਉਹਨਾਂ ਦੇ ਸਨਮਾਨ ਆਪਾਂ ਕੱਲ੍ਹ ਕਰਨੇ ਹਨ। ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਦੂਰ ਦੂਰ ਤੱਕ ਸੰਗਤਾਂ ਦਾ ਭਰਵਾਂ ਇਕੱਠ ਗੁਰੂ ਕੀ ਪਾਵਨ ਪਿੱਤਰ ਬਾਣੀ ਦੀ ਵਿਚਾਰਧਾਰਾ ਜੁੜਨ ਵਾਸਤੇ ਇਕੱਤਰ ਹੋਇਆ ਹੈ। ਔਰ ਜਿਹੜੀਆਂ ਸੰਗਤਾਂ ਅਜੇ ਵੀ ਕੁਝ ਬਾਹਰ ਹਨ, ਬੇਨਤੀ ਹੈ ਪੰਡਾਲ ਵਿੱਚ ਜਗ੍ਹਾ ਹੈ, ਆਪ ਜੀ ਆਓ। ਨਰਿੰਦਰ, ਔਰ ਬੇਨਤੀ ਹੈ ਹੁਣ ਪ੍ਰਬੰਧਕ ਵੀਰਾਂ ਨੂੰ ਕਿ ਕੁਝ ਸਮੇਂ ਬਾਅਦ 'ਤੇ ਜੋ ਲੰਗਰ ਹੈ ਉਹ ਬੰਦ ਕਰ ਦਿੱਤਾ ਜਾਵੇ। ਭਾਈ ਸਾਹਿਬ ਜੀ ਨੇ ਵਿਚਾਰਾਂ ਦੀ ਸਾਂਝ ਪਾਉਣੀ ਹੈ, ਔਰ ਜਿਨ੍ਹਾਂ ਦੇ ਸਨਮਾਨ ਹੋ ਗਏ ਹਨ ਆਪ ਜੀ ਸੰਗਤ ਵਿੱਚ ਸੱਜਣ ਦੀ ਕਿਰਪਾਲਤਾ ਕਰੋ। ਔਰ ਜਿੱਥੋਂ ਤੱਕ ਆਵਾਜ਼ ਪਹੁੰਚ ਰਹੀ ਹੈ ਆਪਾਂ ਲਾਭ ਪ੍ਰਾਪਤ ਕਰਨਾ ਹੈ, ਜਿੱਥੇ ਆਪ ਜੀ ਭਰਵੀਂ ਗਿਣਤੀ ਦੇ ਵਿੱਚ ਜੁੜ ਬੈਠੇ ਹੋ ਉੱਥੇ ਹੀ ਆਪ ਜੀ ਸਾਰੇ ਸਮਾਗਮ ਦਾ ਜਿਹੜਾ ਆਨੰਦ ਹੈ, ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੂਰ ਨੇੜੇ ਸੰਗਤ ਬੈਠੀ ਹੈ, ਐਮ ਪੀ ਚੈਨਲ ਯੂਟਿਊਬ ਦੇ ਉੱਤੇ ਆਪ ਜੀ ਆਨੰਦ ਮਾਣ ਸਕਦੇ ਹੋ। ਸੋ ਬਹੁਤ ਸਾਰੀਆਂ ਸੰਗਤਾਂ ਘਰਾਂ ਵਿੱਚ ਬੈਠ ਕੇ ਵੀ ਦੂਰ ਨੇੜੇ ਭਾਈ ਸਾਹਿਬ ਜੀ ਦੇ ਵਿਚਾਰ ਸਰਵਣ ਕਰਦੀਆਂ ਹਨ। ਗੁਰਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਓ ਹੁਣ ਸਮਾਂ ਹੈ ਗੁਰੂ ਕੀ ਪਾਵਨ ਪਿੱਤਰ ਬਾਣੀ ਵਿਚਾਰ ਦੇ ਨਾਲ ਇਤਿਹਾਸ ਦੇ ਪੰਨਿਆਂ ਦੇ ਨਾਲ ਜੁੜਨ ਦਾ। ਸਤਿਗੁਰ ਕਿਰਪਾ ਕਰਨ ਦੀ ਸਾਰਿਆਂ ਦੀਆਂ ਹਾਜ਼ਰੀਆਂ ਪਿਟਾਵਾਂ ਸਵਾਂ ਪ੍ਰਵਾਨ ਹੋਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We'll be right back.
ਧੰਨ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਸ ਕੋਈ ਜਨ ਹਰ ਸਿਉਂ ਦੇਵੇ ਜੋਰ ਚਰਨ ਗਹੋਂ ਬਕੋਂ ਸੁਬਰਸਨਾ ਦੀਜਹਿ ਪ੍ਰਾਨ ਅਕੋਰ ਮਨ ਤਨ ਨਿਰਮਲ ਕਰਤ ਕੇ ਹਰੂ ਹਰ ਸਿੰਚੈ ਸੁਧਾ ਸੰਜੋਰ ਯਾ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁੱਖ ਭੰਜਨ ਚਿਤਵੋਂ ਤੁਮਰੀ ਓਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ ਆਓ ਸਤਸੰਗ ਜੀ ਰਲ ਮਿਲ ਕੇ ਸਤਿਗੁਰੂ ਜੀ ਦਾ ਜਸ ਗਾਇਨ ਕਰੀਏ ਸਬੱਬ ਨਾਲ ਸਤਸੰਗ ਦੀਆਂ ਕੜੀਆਂ ਪ੍ਰਾਪਤ ਹੁੰਦੀਆਂ ਹਨ ਬੜਾ ਸੁਹਾਵਣਾ ਮੌਸਮ ਹੈ ਨਾ ਗਰਮੀ ਹੈ ਨਾ ਠੰਡ ਹੈ ਬਾਹਰਲੇ ਮੌਸਮ ਦਾ ਫਿਰ ਵੀ ਇੰਤਜ਼ਾਮ ਕਰ ਲਈਦਾ ਹੈ ਜੇ ਗਰਮੀ ਵੱਧ ਜਾਏ ਏਅਰ ਕੰਡੀਸ਼ਨ ਹਨ ਏ ਸੀ ਲਾ ਲਏ ਗੱਡੀਆਂ 'ਚ ਵੀ ਘਰਾਂ 'ਚ ਵੀ ਹਰ ਜਗ੍ਹਾ ਠੰਡ ਜ਼ਿਆਦਾ ਵੱਧ ਜਾਏ ਉਹਦੇ ਲਈ ਅਸੀਂ ਹੀਟ ਦਾ ਪ੍ਰਬੰਧ ਕਰ ਲੈਂਦੇ ਹਾਂ ਬਾਹਰਲਿਆਂ ਦੇਸ਼ਾਂ 'ਚ ਤੇ ਬਹੁਤ ਸੋਹਣਾ ਇੰਤਜ਼ਾਮ ਹੁੰਦਾ ਹੈ ਪਰ ਤੰਗ ਸਾਨੂੰ ਸਾਡੇ ਮਨ ਦਾ ਮੌਸਮ ਕਰਦਾ ਹੈ ਬਾਹਰ ਜਿੰਨਾ ਮਰਜ਼ੀ ਸੁਹਾਵਣਾ ਮੌਸਮ ਹੋਵੇ ਪਰ ਜੇ ਮਨ ਦਾ ਮੌਸਮ ਠੀਕ ਨਾ ਹੋਵੇ ਫਿਰ ਕੋਈ ਰਸ ਜ਼ਿੰਦਗੀ ਵਿੱਚ ਨਹੀਂ ਆਉਂਦਾ ਤੇ ਮਨ ਦਾ ਮੌਸਮ ਠੀਕ ਕਰਨ ਵਾਸਤੇ ਸਾਨੂੰ ਸਤਿਗੁਰੂ ਜੀ ਦੀ ਸ਼ਰਨ ਅਖਤਿਆਰ ਕਰਨੀ ਪੈਂਦੀ ਹੈ ਬਾਣੀ ਨਾਲ ਜੁੜਨਾ ਪੈਂਦਾ ਹੈ ਸਤਿਗੁਰੂ ਜੀ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਸਮਝ ਕੇ ਆਪਣੀ ਜ਼ਿੰਦਗੀ ਨੂੰ ਸਵਾਰਨਾ ਹੁੰਦਾ ਆਪਣੇ ਵਿਚਾਰਾਂ ਨੂੰ ਸਵਾਰਨਾ ਹੁੰਦਾ ਆਪਣੇ ਕਰਮਾਂ ਨੂੰ ਸਵਾਰਨਾ ਹੁੰਦਾ ਤੇ ਜ਼ਿੰਦਗੀ ਸਵਰ ਜਾਂਦੀ ਹੈ ਇਸ ਕਰਕੇ ਮਨ ਦਾ ਮੌਸਮ ਠੀਕ ਕਰਨ ਦਾ ਇਹ ਸਭ ਤੋਂ ਚੰਗਾ ਸਾਧਨ ਹੈ ਲੋਕ ਬਿਊਟੀ ਪਾਰਲਰ ਵਿੱਚ ਜਾਂਦੇ ਹਨ ਜਿੱਥੇ ਉਹ ਆਪਣੇ ਸਰੀਰ ਨੂੰ ਸਵਾਰਨ ਦਾ ਯਤਨ ਕਰਦੇ ਹਨ ਭਾਵੇਂ ਕੁਝ ਹੀ ਲੱਗਣ ਪਰ ਉਹਨਾਂ ਨੂੰ ਲੱਗਦਾ ਹੈ ਕਿ ਬਾਹਰੋਂ ਸਵਰ ਜਾਂਦਾ ਹੈ ਸਰੀਰ ਸੋਹਣਾ ਲੱਗਦਾ ਹੈ ਸਰੀਰ ਵਾਸਤੇ ਲੋਕ ਬਿਊਟੀ ਪਾਰਲਰ ਵਿੱਚ ਜਾਂਦੇ ਹਨ ਤੇ ਮਨ ਦੀ ਜਿੱਥੇ ਬਿਊਟੀ ਬਣਦੀ ਹੈ ਉਹ ਸਤਸੰਗਤ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸੰਗਤ ਚ ਆ ਕੇ ਬੰਦਾ ਸੋਹਣਾ ਬਣ ਜਾਂਦਾ। ਸੋਹਣਾ ਕੀ? ਉਹਦੇ ਵਿਚਾਰ ਸੋਹਣੇ ਬਣ ਜਾਂਦੇ, ਉਹਦਾ ਮਨ ਸੋਹਣਾ ਬਣ ਜਾਂਦਾ। ਜਿਸ ਦੇ ਵਿਚਾਰ ਸੋਹਣੇ ਬਣ ਗਏ ਉਹ ਸੋਹਣਾ ਹੋ ਗਿਆ। ਸੋਹਣਾ ਬੰਦਾ ਸੋਹਣਿਆ ਵਿਚਾਰਾਂ ਕਰਕੇ ਲੱਗਦਾ ਹੈ। ਬੰਦਾ ਰੱਜ ਕੇ ਗੋਰਾ ਚਿੱਟਾ ਹੋਵੇ ਜਦੋਂ ਗੱਲ ਕਰੇ ਤੇ ਉਹਨੂੰ ਵਿਚਾਰ ਉਹਦੇ ਚੱਜਦੇ ਨਾ ਹੋਣ, ਕਰਮ ਚੱਜਦੇ ਨਾ ਹੋਣ। ਸਮੁੱਚੀ ਪਰਸਨੈਲਿਟੀ ਜਿਹੜੀ ਹੈ ਨਾ, ਉਹ ਕਈ ਕੁਛ ਉਹਦੇ 'ਚ ਵੇਖਿਆ ਜਾਂਦਾ। ਪਰਸਨੈਲਿਟੀ ਬੰਦੇ ਦੀ ਪੱਗ ਬੰਨੀ ਹੈ, ਕੱਦ ਕਾਠ ਬੜਾ, ਬੜੀ ਪਰਸਨੈਲਿਟੀ ਹੈ। ਸਰੀਰ ਦੀ ਬਣਤਰ ਸੋਹਣੀ ਹੈ ਪਰਸਨੈਲਿਟੀ, ਪਰ ਜਿੱਦਣ ਸ਼ਖਸੀਅਤ ਵੇਖੀ ਜਾਂਦੀ ਉਹਦੇ ਵਿੱਚ ਸਾਰਾ ਕੁਛ ਵੇਖਿਆ ਜਾਂਦਾ। ਇਹਦੀ ਰਹਿਣੀ, ਇਹਦੀ ਕਹਿਣੀ, ਇਹਦੀ ਬਹਿਣੀ, ਇਹਦੀ ਸਹਿਣੀ, ਇਹਦੇ 'ਚ ਬਰਦਾਸ਼ਤ ਕਰਨ ਦੀ ਕਿੰਨੀ ਸ਼ਕਤੀ ਹੈ, ਇਹਦੇ 'ਚ ਸਹਿਨਸ਼ੀਲਤਾ ਦਾ ਗੁਣ ਕਿੰਨਾ ਵੱਡਾ ਹੈ, ਇਹਦੀ ਰਹਿਤ ਕਿਸ ਤਰ੍ਹਾਂ ਦੀ ਹੈ, ਇਹਦੇ ਕਰਮ ਕਿਸ ਤਰ੍ਹਾਂ ਦੇ ਹਨ। ਸੋ ਸਾਰੀ ਸ਼ਖਸੀਅਤ ਜਿਹੜੀ ਪਰਸਨੈਲਿਟੀ ਹੈ ਉਹ ਤੇ ਘੜੀ ਜਾਂਦੀ ਹੈ ਸੰਗਤ ਵਿੱਚ ਆ ਕੇ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਇੱਥੇ ਘੜਿਆ ਜਾਂਦਾ। ਸੰਗਤ ਚ ਆ ਕੇ ਬੰਦਾ ਘੜਿਆ ਜਾਂਦਾ, ਉਹਦਾ ਮਨ ਘੜਿਆ ਜਾਂਦਾ। ਉਹ ਫਿਰ ਜਦੋਂ ਮਨ ਸੋਹਣਾ ਬਣ ਜਾਏ ਫਿਰ ਗੁਰਮੁਖੋ ਜ਼ਿੰਦਗੀ ਦਾ ਸਵਾਦ ਆ ਜਾਂਦਾ। ਤੇ ਆਓ ਰਲ ਕੇ ਆਪਣੇ ਮਨ ਨੂੰ ਸੋਹਣਾ ਬਣਾਉਣ ਦਾ ਯਤਨ ਕਰੀਏ। ਸਾਹਿਬਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ, ਆਪਾਂ ਰਲ ਕੇ ਪੜ੍ਹਦੇ ਹਾਂ। ਸਖੀਏ ਸਤਸੰਗੀ ਸਖੀਏ, ਤੂੰ ਜੁੜੀ ਹੈ ਤੇ ਮੈਂ ਵੀ ਜੁੜਾਂ, ਆਪਾਂ ਰਲ ਕੇ ਸਤਸੰਗ ਮੇਲਾ ਬਣਾਈਏ, ਵਿਚਾਰਾਂ ਕਰੀਏ, ਸਾਡੇ ਮੇਲ ਨੂੰ ਸਤਸੰਗ ਬਣਾ ਲਈਏ। ਦੋ ਜਣੇ ਮਿਲ ਰਹੇ ਹਨ, ਜੇ ਚੰਗੇ ਵਿਚਾਰ ਵਿੱਚ ਲੈ ਆਉਣ ਤੇ ਸਤਸੰਗ ਬਣ ਜਾਂਦਾ। ਦੋ ਜਣੇ ਮਿਲ ਰਹੇ ਹਾਂ, ਚੁਗਲੀਆਂ ਨਿੰਦਿਆ ਜੋ ਮਰਜ਼ੀ ਜਿੱਧਰ ਨੂੰ ਮਰਜ਼ੀ ਲੱਗ ਜਾਓ, ਪਰ ਜੇ ਚੰਗੀ ਵਿਚਾਰ ਤੋਰ ਲਈਏ ਤੇ ਸਤਸੰਗ ਬਣ ਜਾਂਦਾ। ਤੇ ਕਹਿੰਦੇ ਆ ਜਾ ਫਿਰ ਭੈਣੇ,
ਸਖੀ ਆਓ ਸਖੀ ਹਰ ਮੇਲ ਕਰੇ ਹਾ, ਆਓ ਸਖੀ ਆਓ ਸਖੀ ਹਰ ਮੇਲ ਕਰੇ ਹਾ, ਆਓ ਹਰ ਮੇਲ ਕਰੇ ਹਾ, ਆਓ ਸਖੀ ਹਰ ਮੇਲ ਕਰੇ ਹਾ।
ਹਰ ਮੇਲ ਕਰੇ ਹਾ।
संगत बोलो हर रे फिर हर मेल करे
हो रहे जागृत दीन सतगुर शरणाई हर 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 जल ने तो हम जल के मीने हर जल ने तो हम जल के मीने जन नानक
हर मेल करे आओ सखी हर मेल करे
सारे सिंह भाई गज के ਪੈਣਾ ਬਈ ਰੱਜ ਕੇ ਸਾਧ ਨਾਮ ਵਾ ਭੈਣਾ ਤੇਰੀ ਵਾਹੇ ਰੱਜ ਕੇ ਸਾਧ ਨਾਮ ਵਾਹਿ ਗੁਰੂ ਸਾਰੇ ਵਾਹ 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 ਸਾਹ ਸਾਹ ਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ 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 ਰਾਜੇ ਨਹੀਂ ਰਹਿਣਾ ਨਾਲ ਬੋਲੋ ਅੱਖਾਂ ਬੰਦ ਕਰਕੇ ਮਨ ਜੋੜਨ ਦੀ ਕੋਸ਼ਿਸ਼ ਕਰੋ ਵਾਹਿਗੁਰੂ 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 ਵਾਹਿਗੁਰੂ
ਕਹੋ ਬਕੋ
ਹਰ ਨਾਮਾ ਚਿਤ ਲਾਏ
ਕੋਈ ਗਾਵੇ ਪਾਏ
ਮਾਨੁਖ ਦੇਹੁਰੀਆ ਗੋਬਿੰਦ ਮਿਲ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਗਵਾੜੇ ਦੀ ਧਰਤੀ ਉੱਤੇ ਸਤਿਗੁਰੂ ਜੀ ਦੀ ਇਹ ਚਰਨ ਛੋਹ ਭੂਮੀ ਹੈ ਆ ਬਾਹਰ ਵੇਖਿਓ ਜਰਾ ਕਾਹਦੀ ਆਵਾਜ਼ ਆ, ਜਰਾ ਕੰਟਰੋਲ ਕਰ ਲੈ। ਇੱਧਰ ਸੁਣੋ, ਰਲ ਮਿਲ ਬੈਠਣ ਦਾ ਸਾਨੂੰ ਸਾਰਿਆਂ ਨੂੰ ਸਮਾਂ ਮਿਲਿਆ ਹੈ। ਕਈ ਸਾਲ ਫਗਵਾੜੇ ਦੇ ਵਿੱਚ ਸਮਾਗਮ ਹੁੰਦੇ ਰਹੇ ਹਨ। 2004 ਵਿੱਚ ਪਹਿਲੀ ਵਾਰੀ ਬੜਾ ਪਿੰਡ ਵਿੱਚ ਦੀਵਾਨ ਲੱਗੇ ਸੀ। ਪੁਰਾਣਿਆਂ ਨੂੰ ਕਈਆਂ ਨੂੰ ਯਾਦ ਹੈ ਜਿਨ੍ਹਾਂ ਨੇ ਪਹਿਲੀ ਵਾਰੀ ਉਸ ਸਮਾਗਮ ਵਿੱਚ ਹਾਜ਼ਰੀ ਭਰੀ ਹੋਏਗੀ। ਅੱਜ ਤੋਂ ਕੋਈ 21-22 ਸਾਲ ਪਹਿਲਾਂ ਜਦੋਂ ਬੜਾ ਪਿੰਡ ਵਿੱਚ ਵੱਡਾ ਸਮਾਗਮ ਹੋਇਆ ਸੀ, ਫਿਰ ਬਾਕੀ ਇੱਧਰ ਸ਼ਹਿਰਾਂ 'ਚ ਜਲੰਧਰ ਵੀ ਸਾਰੇ ਹੀ ਆਲੇ ਦੁਆਲੇ ਸਮਾਗਮ ਹੁੰਦੇ ਰਹੇ ਹੈ, ਨੇੜੇ ਤੇੜੇ ਬਹੁਤ ਪਿੰਡਾਂ ਵਿੱਚ ਵੀ ਅਤੇ ਫਗਵਾੜੇ ਸ਼ਹਿਰ ਦੇ ਵਿੱਚ ਵੀ ਕਈ ਸਾਲ ਲਗਾਤਾਰ ਸਮਾਗਮ ਹੁੰਦੇ ਰਹੇ ਹੈ। ਇਸੇ ਕਰਕੇ ਨੇੜੇ ਤੇੜੇ ਦੀਆਂ ਸੰਗਤਾਂ ਬਹੁਤ ਹਨ ਜਿਨ੍ਹਾਂ ਨੂੰ ਮੈਂ ਪਰਸਨਲੀ ਜਾਣਦਾ ਹਾਂ। ਤੁਹਾਡੇ ਵਿੱਚ 50% ਬੰਦੇ ਉਹ ਹਨ ਜਿਨ੍ਹਾਂ ਨੂੰ ਮੈਂ ਪਰਸਨਲੀ ਜਾਣਦਾ। ਬਹੁਤ ਬੰਦਿਆਂ ਦੇ ਚਿਹਰੇ ਮੈਂ ਪਛਾਣਦਾ ਹੈ, ਕਿਹੜੇ ਪਿੰਡ ਦਾ ਹੈ, ਕਿਹੜੇ ਏਰੀਏ ਦਾ ਹੈ, ਇਹ ਕਿੱਥੋਂ ਆਇਆ, ਕਿਉਂਕਿ ਬਹੁਤ ਦੇ ਘਰਾਂ 'ਚ ਗਿਆ, ਕਈਆਂ ਨੂੰ ਮਿਲਦਾ ਰਿਹਾ ਪੁਰਾਣਾ। ਤਾਂ ਕਰਕੇ ਆਪਣੇ ਸ਼ੁਰੂ ਤੋਂ ਲੈ ਕੇ ਸੰਗਤ ਕਰਨ ਵਾਲੇ ਹਨ, ਪਿਆਰ ਕਰਨ ਵਾਲੀਆਂ ਸੰਗਤਾਂ ਹੈ। ਅਤੇ ਐਤਕੀ ਫਿਰ ਦੁਬਾਰਾ ਸਰਦਾਰ ਮੋਹਨ ਸਿੰਘ ਜੀ ਸਾਈਂ ਜੀ ਨੇ ਅੱਗੇ ਲੱਗ ਕੇ ਉਪਰਾਲਾ ਕੀਤਾ ਹੈ, ਸਮੂਹ ਸੰਗਤਾਂ ਇਲਾਕਾ ਨਿਵਾਸੀ ਰਲ ਮਿਲ ਕੇ ਇਸ ਸਮਾਗਮ ਦਾ ਪ੍ਰੋਗਰਾਮ ਉਲੀਕਿਆ ਗਿਆ। ਅਤੇ ਅੱਜ ਪਹਿਲੇ ਦਿਨ ਆਪਾਂ ਹਾਜ਼ਰੀ ਭਰ ਰਹੇ ਹਾਂ। ਦੋ ਹੀ ਦੀਵਾਨ ਹਨ, ਕੱਲ੍ਹ ਨੂੰ ਸਮਾਪਤੀ ਹੋ ਜਾਣੀ ਹੈ, ਕੱਲ੍ਹ ਸ਼ਨੀਵਾਰ ਵੀ ਹੈ। ਅੱਜ ਵੀ ਬੜੀ ਵੱਡੀ ਗਿਣਤੀ 'ਚ ਆਪ ਜੀ ਬੈਠੇ ਹੋ, ਪੂਰਾ ਪੰਡਾਲ ਭਰਿਆ ਹੋਇਆ, ਕੱਲ੍ਹ ਨੂੰ ਵਧਾ ਦੇਣਗੇ, ਹੋਰ ਵੀ ਸੰਗਤਾਂ ਸ਼ਨੀਵਾਰ ਦੇ ਦੀਵਾਨ ਕਰਕੇ ਕੱਲ੍ਹ ਹਾਜ਼ਰੀ ਭਰਨਗੀਆਂ। ਸੋ ਆਓ ਥੋੜ੍ਹਾ ਚਿਰ ਟਿਕਾ ਬਣਾਉਣਾ। ਜੇ 2-4 ਸੇਵਾਦਾਰ ਰਸਤੇ 'ਚ ਬਹਿ ਜਾਣ, ਅੱਧ ਜੇ ਦੇ ਵਿੱਚ 3-4 ਸੇਵਾਦਾਰ ਬਹਿ ਜਾਣ, ਜਿਹੜੀ ਸੰਗਤ ਆਵੇ ਉਹਨਾਂ ਨੂੰ ਰਸਤੇ 'ਚ ਵਾ ਦਈਏ, ਫਿਰ ਇੱਕ ਵਾਰੀ ਮੱਥਾ ਦੂਰੋਂ ਟੇਕ ਲੈਣ, ਇੱਕ ਵਾਰੀ ਬਾਅਦ 'ਚ ਨੇੜੇ ਟੇਕ ਲੈਣਗੇ। ਆਏ ਨਾਲੇ ਰਸਤੇ 'ਚ ਹੀ ਬਿਠਾਈ ਜਾਣ, ਉੱਥੇ ਹੀ ਨਾਲੇ ਥਾਂ ਵੀ ਹੈ ਬਹਿਣ ਨੂੰ, ਆਉਣ ਵਾਲੀ ਸੰਗਤ ਨੂੰ ਉੱਥੇ ਹੀ ਰਸਤੇ 'ਚ 5-4 ਸਿੰਘ ਜੇ ਉੱਥੇ ਬਹਿ ਜਾਣ ਨਾ, ਆਉਣ ਵਾਲੀ ਸੰਗਤ ਨੂੰ ਟਿਕਾਈ ਜਾਈਏ। ਅਤੇ ਆਓ ਜਿਹੜੀ ਬੇਨਤੀ ਆਪਾਂ ਕਰ ਰਹੇ ਸੀ, ਸ਼ੁਰੂ ਵਿੱਚ ਵੀ ਮੈਂ ਅਰਜ਼ ਕੀਤੀ ਹੈ ਕਿ ਪਾਰਲਰ ਵਿੱਚ ਲੋਕ ਜਾਂਦੇ ਹੈ, ਸਰੀਰ ਸੋਹਣਾ ਬਣ ਜਾਏ, ਪਰ ਜ਼ਿਆਦਾ ਨਜ਼ਾਰਾ ਜੋ ਉਦੋਂ ਆਉਣਾ ਜਦੋਂ ਸਾਡਾ ਮਨ ਸੋਹਣਾ ਹੋ ਗਿਆ। ਅਤੇ ਸੰਗਤ ਵਿੱਚ ਆ ਕੇ ਮਨ ਦੀ ਘਾੜਤ ਘੜੀ ਜਾਂਦੀ ਹੈ, ਮਨ ਬਹੁਤ ਸੋਹਣਾ ਹੋ ਜਾਂਦਾ। ਵਾਹੁ ਵਾਹੁ ਕਰਹਿ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣੇ ਆਈ। ਉਹਦੀ ਸਿਫਤ ਸਲਾਹ ਕਰਨ ਵਾਲੇ ਬੜੇ ਸੋਹਣੇ ਬਣ ਜਾਂਦੇ ਹੈ, ਬੜੀ ਮਸਤੀ ਦੇ ਵਿੱਚ, ਬੜੇ ਆਨੰਦ ਵਿੱਚ, ਬੜੇ ਖੇੜੇ ਦੇ ਵਿੱਚ ਰਹੀਦਾ। ਅਤੇ ਸੰਗਤ ਵਿੱਚ ਆ ਕੇ ਮਨ ਸੋਹਣਾ ਬਣੇ, ਅਤੇ ਸਾਡੀ ਇੱਛਾ ਵੀ ਇਹ ਚਾਹੀਦੀ ਹੈ। ਯਾਦ ਇਹ ਰੱਖਣਾ ਗੁਰਮੁਖੋ, ਮਾਇਨੇ ਇਹ ਰੱਖਦਾ ਹੈ ਅਸੀਂ ਸੋਚ ਕੇ ਕੀ ਆਏ ਹਾਂ, ਅਸੀਂ ਕੀ ਸੋਚ ਕੇ ਸੰਗਤ ਕਰਦੇ ਹਾਂ, ਅਸੀਂ ਦੀਵਾਨ 'ਚ ਆਏ ਹਾਂ ਕੀ ਸੋਚ ਕੇ ਆਏ ਹਾਂ। ਇੱਕ ਹੈ ਕਿ ਚਲੋ ਜੀ ਰੌਣਕ ਮੇਲਾ ਲੱਗਾ, ਫਗਵਾੜੇ ਸਮਾਗਮ ਹੋ ਰਿਹਾ, ਚੱਲੀਏ ਚੱਲੀਏ ਚੱਲੀਏ, ਬਸ ਇੱਦਾਂ ਹੀ ਆ ਗਏ। ਕਈ ਵਿੱਚ ਇੱਦਾਂ ਦੇ ਨੇ, ਮੈਂ ਕਿੱਥੇ ਆਉਣਾ ਸੀ, ਆਹ ਲੱਗਿਆ ਮੈਨੂੰ ਲੈ ਨਾਲ ਵੀ ਚੱਲ ਚੱਲੀਏ, ਮੇਰਾ ਤਾਂ ਕੋਈ ਪ੍ਰੋਗਰਾਮ ਹੀ ਨਹੀਂ ਸੀ ਅੱਜ ਆਉਣ ਦਾ। ਕਈ ਇੱਦਾਂ ਦੇ, ਕਈ ਸਤਸੰਗੀ ਨੇ ਵੀ ਚਲੋ ਦੀਵਾਨ ਸੁਣਦੇ ਹਾਂ, ਅੱਜ ਬੜੇ ਸਾਲ ਸੁਣਦੇ ਰਹੇ ਹਾਂ, ਹੁਣ ਵੇਖੀਏ ਜਾ ਕੇ, ਉਦੋਂ ਵਾਲੀ ਗੱਲ ਹੈਗੀ ਹੈ ਕਿ ਬਦਲ ਗਿਆ ਸਾਰਾ ਕੁਝ, ਬਦਲ। ਕਈ ਇੱਦਾਂ ਸੋਚ ਕੇ ਆਉਂਦੇ, ਕਈ ਵੇਖਣ ਦੇ ਨਜ਼ਰੀਏ ਨਾਲ ਆਉਂਦੇ ਨੇ ਵੀ ਵੇਖ ਕੇ ਆਈਏ ਕੀ ਹਿਸਾਬ ਕਿਤਾਬ ਹੈ, ਕਿਵੇਂ ਹੈ। ਕਈ ਪਿਆਰ ਵਿੱਚ ਵੀ ਆਉਂਦੇ ਹੈ, ਪਰ ਚਾਹੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਤੁਸੀਂ ਆਓ, ਇੱਥੇ ਆਓ, ਮਹਾਰਾਜ ਸਾਹਿਬ ਦੇ ਪਾਵਨ ਸਥਾਨ 'ਤੇ ਛੇਵੇਂ ਪਾਤਸ਼ਾਹ ਦੇ ਉੱਥੇ ਦਰਸ਼ਨ ਕਰੋ ਜਾ ਕੇ, ਚਾਹੇ ਤੁਸੀਂ ਦਰਬਾਰ ਸਾਹਿਬ ਮੱਥਾ ਟੇਕੋ, ਤਰਨ ਤਾਰਨ ਸਾਹਿਬ ਚਲੇ ਜਾਓ, ਖਡੂਰ ਸਾਹਿਬ ਚਲੇ ਜਾਓ, ਗੋਇੰਦਵਾਲ ਸਾਹਿਬ ਚਲੇ ਜਾਓ, ਦਿੱਲੀ ਜਾਓ, ਜਿੱਥੇ ਵੀ ਤੁਹਾਡਾ ਜੀ ਕਰਦਾ ਦਰਸ਼ਨ ਕਰੋ। ਪਰ ਸੋਚ ਕੇ ਕੀ ਗਏ ਹੋ, ਕਾਹਦੇ ਲਈ ਜਾ ਰਹੇ ਹਾਂ, ਇਹ ਮਾਇਨੇ ਰੱਖਦਾ। ਜਿਹੜੇ ਬੰਦੇ ਨੇ ਏਮ ਬਣਾ ਲਿਆ ਮੁੱਢ ਤੋਂ ਲੈ ਕੇ, ਨਾਨਕ ਨਾਮ ਤਿੰਨਾਂ ਕੋ ਮਿਲਿਆ ਕਹਿੰਦੇ ਉਹਨਾਂ ਨੂੰ ਮਿਲਦਾ ਹੈ, ਜਿਨ ਕੋ ਧੁਰ ਲਿਖ ਪਾਇਆ, ਜਿਨ੍ਹਾਂ ਨੇ ਮੁੱਢ ਤੋਂ ਲਿਖਿਆ ਹੋਇਆ ਸੀ, ਸੋਚਿਆ ਹੋਇਆ ਸੀ, ਲਿਖ ਲਿਆ ਜਿਨ੍ਹਾਂ ਨੇ, ਕੀ ਕਰਨ ਚੱਲੇ ਆ, ਦਿਮਾਗ 'ਚ ਚੱਲ ਰਿਹਾ ਨਾ ਜੀ, ਲਿਖਣਾ ਕੀ ਹੁੰਦਾ, ਸੋਚਣਾ, ਤੁਸੀਂ ਕੀ ਸੋਚ ਕੇ ਆਏ ਆ, ਜੋ ਤੁਸੀਂ ਸੋਚਿਆ ਉਸੇ ਮੁਤਾਬਕ ਹੀ ਫਿਰ ਲੱਭਾਂਗੇ ਵਿੱਚੋਂ ਸੰਗਤ 'ਚ ਆ ਕੇ ਵੀ ਕੀ ਪ੍ਰਾਪਤ ਕਰਨਾ। ਜਿਨ੍ਹਾਂ ਨੇ ਇਹ ਲਿਖਿਆ ਸੀ ਕਿ ਮੈਨੂੰ ਨਾਮ ਚਾਹੀਦਾ, ਮੈਨੂੰ ਗਿਆਨ ਚਾਹੀਦਾ, ਮੈਨੂੰ ਸਮਝ ਚਾਹੀਦੀ ਹੈ, ਮੈਨੂੰ ਅਕਲ ਚਾਹੀਦੀ ਹੈ, ਉਹਨਾਂ ਨੇ ਪਾ ਲਿਆ। ਨਾਨਕ ਨਾਮ ਤਿੰਨਾਂ ਕੋ ਮਿਲਿਆ, ਪਰ ਕਿੰਨਾਂ ਨੂੰ, ਜਿਨ ਕੋ ਧੁਰ ਲਿਖ, ਜਿਨ੍ਹਾਂ ਨੇ ਲਿਖਿਆ ਤੇ ਪਾਇਆ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਖਾਹੋ। ਜਿਨ੍ਹਾਂ ਨੇ ਸੋਚਿਆ ਹੀ ਨਹੀਂ, ਵਿਚਾਰਿਆ ਹੀ ਨਹੀਂ, ਚਾਹੀਦਾ ਕੀ ਹੈ ਜ਼ਿੰਦਗੀ 'ਚ, ਤੇ ਚਾਹੀਦਾ ਗੁਰਮੁਖੋ ਗਿਆਨ ਚਾਹੀਦੀ ਹੈ, ਸਮਝ ਚਾਹੀਦੀ ਹੈ, ਅਕਲ, ਅਕਲ ਆ ਜਾਏ ਨਾ, ਸਮਝ ਆ ਜਾਏ, ਨੌਲੇਜ ਆ ਜਾਏ। ਦੁੱਖ ਦੀ ਕੋਈ ਹੋਂਦ ਨਹੀਂ ਹੁੰਦੀ ਦੁਨੀਆਂ ਵਿੱਚ, ਇਹ ਗੱਲ ਕਹੀ ਜਾਂਦੀ ਹੈ ਵੀ ਦੁੱਖ ਹੁੰਦਾ, ਅਸਲ ਦੁੱਖ ਦੀ ਕਿਤੇ ਹਸਤੀ ਨਹੀਂ ਹੈ, ਦੁੱਖ ਦੀ ਕੋਈ ਹੋਂਦ ਨਹੀਂ, ਦੁੱਖ ਅਗਿਆਨਤਾ ਕਰਕੇ ਹੁੰਦਾ ਹੈ। ਜਿਵੇਂ ਹੁਣ ਦੱਸੋ, ਹਨੇਰੇ ਦੀ ਆਪਣੀ ਕੋਈ ਹੋਂਦ ਹੀ ਨਹੀਂ, ਸੂਰਜ ਦਾ ਚਲੇ ਜਾਣਾ ਹੀ ਇਹਦੀ ਹੋਂਦ ਬਣਦਾ ਹੈ, ਸੂਰਜ ਹੈ ਨਹੀਂ ਤੇ ਹਨੇਰਾ ਹੈ, ਜਿਉਂ ਹੀ ਸੂਰਜ ਨੇ ਆਉਣਾ ਹੈ ਇਹਦੀ ਹੋਂਦ ਖਤਮ ਹੋ ਜਾਣੀ ਹੈ। ਸੂਰਜ ਦੀ ਅਣਹੋਂਦ ਹੀ ਹਨੇਰੇ ਦੀ ਹੋਂਦ ਹੈ। ਜਿਹੜਾ ਸਾਡੀ ਜ਼ਿੰਦਗੀ 'ਚ ਦੁੱਖ ਨੇ ਨਾ, ਦੁੱਖ ਤਕਲੀਫਾਂ, ਅਸਲ 'ਚ ਜਿੰਨੀਆਂ ਦੁੱਖ ਨੇ, ਜਿੰਨੀਆਂ ਤਕਲੀਫਾਂ ਨੇ, ਉਹ ਉਹਨਾਂ ਦੀ ਆਪਣੀ ਕੋਈ ਹੋਂਦ ਨਹੀਂ, ਅਗਿਆਨਤਾ ਕਰਕੇ ਹੈ। ਜਦੋਂ ਗਿਆਨ ਹੋ ਜਾਂਦਾ ਹੈ, ਹਰ ਦੁੱਖ ਨੇ ਸੁੱਖ 'ਚ ਬਦਲ ਜਾਣਾ। ਕਮਾਲ ਹੈ, ਵੇਖੋ, ਦੁੱਖ ਸੁੱਖ ਕੋਈ ਚੀਜ਼ ਨਹੀਂ, ਗਿਆਨ ਤੇ ਅਗਿਆਨਤਾ ਹੁੰਦੀ ਹੈ, ਦੁੱਖ ਸੁੱਖ ਨਹੀਂ ਹੁੰਦਾ। ਫਿਰ ਸੁਣੋ, ਸਮਝ ਆਵੇ ਗੱਲ, ਨੁਕਤਾ ਕਲਿੱਕ ਹੋਣਾ ਚਾਹੀਦਾ ਜ਼ਰੂਰੀ। ਵੇਖੋ, ਬੱਚਾ ਪੈਦਾ ਕਰਨਾ ਮਾਂ ਦੇ ਵਾਸਤੇ ਤਕਲੀਫ ਦੇ ਹੈ ਕਿ ਨਹੀਂ, ਦਰਦ ਹੈ, ਮਾਂ ਤੰਗ ਹੁੰਦੀ ਹੈ, ਉਹਨੇ ਕਿੰਨੀ ਤਕਲੀਫ ਵਿੱਚੋਂ ਗੁਜ਼ਰਨਾ, ਇਹ ਦੁੱਖ ਹੈ, ਇਹ ਦੁੱਖ ਹੈ। ਆਪਾਂ ਕਹੀਏ ਬੜਾ ਦੁੱਖ ਹੈ, ਬੜਾ ਦਰਦ ਹੈ, ਸਰੀਰਕ ਦਰਦ ਹੈ, ਮਾਨਸਿਕ ਵੀ ਦਰਦ ਹੈ। ਮੈਂ ਕੱਲ੍ਹ ਵੀ ਰਾਤ ਦੇ ਦੀਵਾਨ 'ਚ ਗੱਲ ਕੀਤੀ ਹੈ ਕਿ ਇੱਕ ਮਾਂ ਜਦੋਂ ਬੱਚੇ ਨੂੰ, ਪਹਿਲਾਂ ਉਹਦਾ ਸਾਲ ਹੁੰਦਾ ਹੈ, ਤੇ ਸਾਰੀ ਰਾਤ ਬੱਚਾ ਮਾਂ ਨੂੰ ਸੌਣ ਨਹੀਂ ਦਿੰਦਾ, ਤੇ ਜੇ ਬੱਚਾ 2 ਘੰਟੇ ਸੌਂਦਾ, ਮਾਂ ਵੀ 2 ਘੰਟੇ ਸੌਂਦੀ ਹੈ, ਬੱਚਾ ਫਿਰ ਉੱਠ ਖਲੋਂਦਾ। ਨਿਆਣੇ ਜਿਹੜੇ ਨੇ 6 ਵਾਰੀ ਰਾਤ ਨੂੰ ਦੁੱਧ ਪੀਂਦੇ ਨੇ, ਜਿਹੜੇ ਬਿਲਕੁਲ ਨਵ ਜੰਮੇ ਬੱਚੇ ਹੁੰਦੇ, ਫਿਰ ਹੌਲੀ ਹੌਲੀ 4 ਵਾਰੀ ਦੁੱਧ ਪੀਂਦੇ ਨੇ, ਫਿਰ ਹੌਲੀ ਹੌਲੀ 3 ਵਾਰੀ ਦੁੱਧ ਪੀਂਦੇ ਨੇ, ਫਿਰ 2 ਵਾਰੀ, ਫਿਰ ਬੱਚਾ ਜਦੋਂ 8-9 ਮਹੀਨੇ ਦਾ ਹੁੰਦਾ, ਫਿਰ 1 ਵਾਰੀ ਉੱਠਦਾ ਰਾਤ ਨੂੰ। ਪਰ ਨਵੇਂ ਬੱਚੇ ਜੰਮਦੇ ਨੇ ਜਦੋਂ, ਤੇ 5 ਵਾਰੀ ਉੱਠਦੇ ਨੇ, ਫਿਰ ਉਹਨਾਂ ਨੂੰ ਮਾਂ ਨੂੰ ਦੁੱਧ ਵੀ ਪਿਆਉਣਾ ਪੈਂਦਾ ਹੈ, ਤੇ ਨਾਲ ਫਿਰ ਉਹ ਕੱਪੜੇ ਵੀ ਲਿਬੜਦੇ ਨੇ ਉਹਦੇ, ਹਰ ਵਾਰ ਉਹਨੂੰ ਸਾਫ਼ ਕਰਦੀ ਹੈ। ਤੇ ਮਾਂ ਰਾਤ ਨੂੰ 6 ਵਾਰ ਜਾਗਦੀ ਹੈ, ਨੀਂਦ ਕਾਹਦੀ ਆਉਣੀ ਹੈ ਮਾਂ ਨੂੰ। ਪਰ ਜਦੋਂ ਇਹ ਮਾਂ ਵੇਖਦੀ ਹੈ, ਮਾਨਸਿਕ ਪਰੇਸ਼ਾਨੀ ਵੀ ਹੁੰਦੀ ਹੈ, ਵਾਰ ਵਾਰ ਜਾਗਣਾ, ਪਰ ਇਹਦੇ ਪਿੱਛੇ ਜਦੋਂ ਉਹਨੂੰ ਸਮਝ ਹੈ, ਪਤਾ ਹੈ ਵੀ ਇਹ ਮੇਰਾ ਪੁੱਤ ਹੈ, ਇਹ ਮੇਰੀ ਧੀ ਹੈ, ਇਹ ਮੇਰੇ ਜਿਗਰ ਦਾ ਟੁਕੜਾ ਹੈ, ਇਹ ਮੇਰਾ ਬੱਚਾ ਹੈ, ਇਹਦੇ ਲਈ ਮੈਂ ਕਰਨਾ ਹੈ, ਇਹਨੇ ਵੱਡਾ ਹੋਣਾ ਹੈ, ਇਹਨੇ ਮੈਨੂੰ ਮਾਂ ਕਹਿਣਾ ਹੈ, ਮੈਂ ਵੇਟ ਕਰ ਰਹੀ ਹਾਂ ਜਿੱਦਣ ਮੈਨੂੰ ਇਹ ਮਾਂ ਕਹਿ ਕੇ ਬੁਲਾਵੇ, ਮੈਨੂੰ ਇਹ ਪਿਆਰ ਕਰੇ। ਉਹਦੀ ਇਹ ਸਮਝ ਉਸ ਦੁੱਖ ਨੂੰ ਖਤਮ ਕਰ ਦਿੰਦੀ ਹੈ, ਤਕਲੀਫ ਦੀ, ਦੁੱਖ ਦੀ ਆਪਣੀ ਕੋਈ ਹੋਂਦ ਹੀ ਨਹੀਂ, ਗਿਆਨ ਆਇਆ, ਦੁੱਖ ਖਤਮ ਹੋ ਜਾਂਦਾ। ਦੁੱਖ ਦੀ ਆਪਣੀ ਹੋਂਦ ਨਹੀਂ, ਅਗਿਆਨਤਾ ਕਰਕੇ ਦੁੱਖ ਹੈ, ਦੁੱਖ ਕੋਈ ਵੀ ਨਹੀਂ ਦੁੱਖ ਦੁਨੀਆਂ 'ਚ। ਹੁਣ ਮੌਤ ਦੁੱਖ ਹੈ, ਮਰਨਾ ਦੁੱਖ ਹੈ, ਪਰ ਜਦੋਂ ਮੌਤ ਬਾਰੇ ਗਿਆਨ ਹੋ ਜਾਂਦਾ, ਫਿਰ ਲੱਗਦਾ ਵੀ ਇਹ ਵੀ ਦੁੱਖ ਨਹੀਂ, ਇੱਕ ਸਿਸਟਮ ਹੈ। ਜੇ ਨਾ ਦੁਨੀਆਂ ਮਰੇ, ਇੱਥੇ ਤੇ ਕੁਰਬਲ ਹੋਣ ਲੱਗ ਜਾਏ। ਅਸੀਂ ਜਿਉਂਦੇ ਹਾਂ, ਸਾਡਾ ਪਿਓ ਜਿਉਂਦਾ, ਸਾਡਾ ਦਾਦਾ ਵੀ ਜਿਉਂਦਾ ਹੋਵੇ, ਦਾਦੇ ਦਾ ਪਿਓ ਵੀ ਜਿਉਂਦਾ ਹੋਵੇ, ਪੜਦਾਦਾ ਵੀ ਹੋਵੇ, ਪੜਦਾਦੇ ਦਾ ਪਿਓ ਵੀ ਬੈਠਾ ਹੋਵੇ, 10 15 20 ਬਾਪੂ ਬੈਠੇ ਹੋਣ ਘਰ ਦੇ ਵਿੱਚ, ਇਹ ਉਹਦਾ ਪਿਓ ਹੈ, ਉਹਦਾ ਪਿਓ ਹੈ, ਉਹਦਾ ਪਿਓ ਹੈ, ਉਹਦਾ ਪਿਓ ਹੈ, ਕਿਵੇਂ ਜ਼ਿੰਦਗੀ ਚੱਲੇਗੀ? ਕਿਹਨੂੰ ਕਿਹਨੂੰ ਸਾਂਭੇਗਾ? ਸਾਂਭਿਆ ਤਾਂ ਇੱਕ ਬਾਪੂ ਨਹੀਂ ਜਾਂਦਾ ਸਾਥ, ਡੈਡੀ ਤਾਂ ਇੱਕ ਨਹੀਂ ਸਾਂਭਿਆ ਜਾਂਦਾ ਸਾਥ। ਅੱਜ ਦਾ ਹਾਲਾਤ ਤਾਂ ਇਹ ਨੇ, ਪਰ ਇਹ ਜਿਹੜਾ ਸਰਕਲ ਹੈ, ਸਿਸਟਮ ਹੈ ਜਿਹੜਾ ਮੌਤ ਦਾ ਬਣਿਆ, ਜਦੋਂ ਇਹਦੇ ਬਾਰੇ ਗਿਆਨ ਹੋ ਜਾਏ ਫਿਰ ਕੀ ਲੱਗਦਾ? ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ। ਗੱਲ ਚੰਗੀ, ਇਹ ਸਰਕਲ ਹੈ, ਸਿਸਟਮ ਹੈ ਬਣਿਆ ਹੋਇਆ, ਇਹਨੇ ਇੱਦਾਂ ਹੀ ਚੱਲਣਾ। ਜੋ ਹੈ ਜੋ ਤੁੱਧ ਭਾਵੈ ਸਾਈ ਪਲੀ ਕਾ। ਮੈਂ ਮੂਰਖ ਸੀ ਆਪਣੀ ਅਗਿਆਨਤਾ ਕਰਕੇ, ਮੈਨੂੰ ਉਹ ਚੀਜ਼ਾਂ ਗਲਤ ਲੱਗਦੀਆਂ ਹੁੰਦੀਆਂ, ਪਰ ਗਲਤ ਨਹੀਂ ਹੁੰਦੀਆਂ, ਸਾਡੀ ਅਗਿਆਨਤਾ ਕਰਕੇ ਸਾਨੂੰ ਉਹ ਚੀਜ਼ਾਂ ਦੁਖੀ ਕਰਦੀਆਂ, ਤਕਲੀਫ ਦਿੰਦੀਆਂ। ਪਰ ਜਦੋਂ ਗਿਆਨ ਹੋ ਜਾਂਦਾ ਹੈ ਫਿਰ ਤਕਲੀਫ ਨਹੀਂ ਹੁੰਦੀ, ਸਮਝ ਆ ਜਾਂਦੀ ਹੈ ਜਦੋਂ। ਹੁਣ ਆਪਾਂ ਕਹੀਏ ਤਕਲੀਫ ਕਿਵੇਂ ਨਹੀਂ ਹੁੰਦੀ, ਮੰਨ ਲਓ ਬੱਚਾ ਪਿਓ ਦੀ ਕਦਰ ਨਹੀਂ ਕਰ ਰਿਹਾ, ਇੱਜ਼ਤ ਨਹੀਂ ਕਰ ਰਿਹਾ, ਸਤਿਕਾਰ ਨਹੀਂ ਦੇ ਰਿਹਾ, ਪਿਆਰ ਨਹੀਂ ਦੇ ਰਿਹਾ, ਧੱਕੇ ਮਾਰਦਾ, ਇਹ ਦੁੱਖ ਹੈ ਪਿਓ ਲਈ, ਪਰ ਅਗਿਆਨਤਾ ਕਰਕੇ ਦੁੱਖ ਹੈ। ਉਹ ਆਪਣਾ ਮੰਨੀ ਬੈਠਾ ਸੀ, ਇਹ ਮੇਰਾ ਪੁੱਤ ਹੈ, ਮੇਰੇ ਤੋਂ ਜਾਨ ਵਾਰੂਗਾ, ਮੇਰੇ ਤੋਂ ਐਂ ਕਰੂਗਾ, ਮੇਰੇ ਤੋਂ ਐਂ ਕਰੂਗਾ। ਜਦੋਂ ਉਹਨੂੰ ਗਿਆਨ ਹੋਇਆ, ਸਮਝ ਆਈ, ਅਸਲੀਅਤ ਦਿਖਾ ਦਿੱਤੀ ਮੈਨੂੰ, ਆਹ ਅਸਲੀਅਤ ਹੈ ਸੰਸਾਰ ਦੀ। ਮਾਤ ਪਿਤਾ ਬੰਤਾ ਸੁੱਤ ਬੰਧਪ ਇਸ਼ਟ ਮੀਤ ਯਾਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਇੱਥੇ ਕੋਈ ਸਹਾਈ ਨਹੀਂ, ਇਹਨਾਂ ਚੋਂ ਕੋਈ ਨਹੀਂ ਬਣਨਾ ਮੇਰਾ। ਨਹੀਂ ਦਸਾਰ ਪਿਤਾ ਪਿਤਾਮਾ, ਪਰ ਪਿਤਾਮਾ ਸੱਜਣ ਕੁਟੰਬ, ਸੁੱਤ ਬਾਂਧਵ ਨਾ ਪਰਾਤਾ ਹੈ। ਦਾਦਕਿਆਂ ਚ ਕੋਈ ਨਹੀਂ ਤੇਰਾ, ਪਿਤਾ ਵੀ ਨਹੀਂ, ਪਰ ਨਹੀਂ ਦਸਾਰ ਪਿਤਾ ਪਿਤਾਮਾ ਦਾਦਾ, ਪਰ ਪਿਤਾਮਾ ਪੜਦਾਦਾ। ਨਹੀਂ ਨਨਸਾਰ ਮਾਤਾ ਪਰ ਮਾਤਾ, ਬਿਰਧ ਪਰ ਮਾਤਾ, ਮਾਮੂ ਮਾਮੀ ਮਾਸੀ ਉਹ ਮੌਸਾ ਬਿਬਧ ਬਖਿਆਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ, ਨਾਨਕਿਆਂ ਚ ਵੀ ਕੋਈ ਨੀ, ਨਾ ਮਾਂ ਨਾ ਨਾਨੀ ਨਾ ਪੜਨਾਨੀ, ਨਾ ਮਾਮੀ ਨਾ ਮਾਮਾ, ਨਾ ਮਾਸੀ ਨਾ ਮਾਸੜ। ਨਹੀਂ ਸਸੁਰਾਰ ਵਿਆਹਿਆ ਜਾਏਗਾ, ਸਹੁਰੇ ਹੋਣਗੇ, ਨਹੀਂ ਸਸੁਰਾਰ ਸਾਸ ਸਾਸਰੋ ਸਾਰੋ ਔ ਸਾਰੀ, ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ। ਸਹੁਰਿਆਂ ਚ ਕੋਈ ਨੀ, ਸੱਸ ਸਹੁਰਾ ਅੱਗੇ ਸਾਰੋ ਔ ਸਾਰੀ, ਇਹ ਸ਼ਬਦ ਆਪਾਂ ਵਰਤਦੇ ਹੀ ਹਾਂ, ਚਲੋ ਸਾਰੋ ਸਾਰੀ, ਸਿਸਟਰ ਇਨ ਲਾ, ਬ੍ਰਦਰ ਇਨ ਲਾ, ਆਪਾਂ ਜਿੱਦਾਂ ਕਹਿ ਦਿੰਦੇ ਅੱਜ ਦੀ ਭਾਸ਼ਾ, ਕੋਈ ਨਹੀਂ ਤੇਰਾ। ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ। ਇੱਕ ਦਾਨੀ ਦਾ ਤੇ ਮੰਗਤੇ ਦਾ ਰਿਸ਼ਤਾ ਵੀ ਬਣ ਜਾਂਦਾ, ਪਰ ਬੜਾ ਥੋੜਾ ਟਾਈਮ ਦਾ ਹੁੰਦਾ ਹੈ। ਤੁਸੀਂ ਚਾਰ ਪੈਸੇ ਦੇਈ ਜਾਓ, ਤੇਰੇ ਵਰਗਾ ਬੰਦਾ ਹੀ ਕੋਈ ਨਹੀਂ, ਰਿਸ਼ਤਾ ਜਾ ਬਣਾਈ ਰੱਖਦੇ ਨੇ, ਜਿੱਦਣ ਪੈਸੇ ਦੇਣੇ ਛੱਡ ਦੇਗਾ ਕਹੇਗਾ ਤੇਰੇ ਵਰਗੇ 50 ਤੁਰੇ ਫਿਰਦੇ ਨੇ, ਰਿਸ਼ਤਾ ਟੁੱਟ ਗਿਆ। ਭੇਜੀ ਜਾ 50,000 ਰੁਪਈਆ, ਕਨੇਡਾ ਬੈਠਾ, ਅਮਰੀਕਾ ਬੈਠਾ, ਲੱਖ ਭੇਜਦੇ, 50 ਭੇਜਦੇ, ਭੇਜੀ ਜਾ, ਭੇਜੀ ਜਾ, ਭੇਜੀ ਜਾ, ਭੇਜੀ ਜਾ, ਭੇਜਣੇ ਇੱਕਦਮ ਬੰਦ ਕਰ ਦੇ। ਉਹ ਜਿਹੜਾ ਕਹਿੰਦਾ ਸੀ ਤੇਰੇ ਨਾਲ ਬੜਾ ਪਿਆਰ ਹੈ, ਤੇਰੇ ਨਾਲ ਬੜਾ ਪਿਆਰ ਹੈ, ਉਹ ਟੁੱਟ ਜਾਂਦਾ। ਗੁਰੂ ਸਾਹਿਬ ਕਹਿੰਦੇ ਆ, ਇਹ ਦਾਨੀ ਦਾ ਤੇ ਮੰਗਤੇ ਦਾ ਰਿਸ਼ਤਾ ਹੈ, ਇਹ ਨਕਲੀ ਰਿਸ਼ਤਾ ਹੈ। ਫਿਰ ਮਹਾਰਾਜ, ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਹੁਣ ਬੱਚੇ ਤੰਗ ਕਰ ਰਹੇ ਹੈ, ਨਿਆਣੇ ਦੁਖੀ ਕਰਦੇ ਹੈ, ਪਰ ਜਦੋਂ ਗਿਆਨ ਹੁੰਦਾ ਹੈ ਵੀ ਇਹ ਸਮਾਜ ਦੀ ਅਸਲੀਅਤ ਹੈ, ਮੈਂ ਵੇਖ ਰਿਹਾ ਤੇ ਮੈਨੂੰ ਗੁਰੂ ਸਾਹਿਬ ਆਪਣੇ ਵਾਲੇ ਪਾਸੇ ਖਿੱਚ ਰਹੇ ਹੈ, ਮਨਾ ਛੱਡ ਦੇ ਹੁਣ ਖਹਿੜਾ, ਕਿਹੜੇ ਬੱਚਿਆਂ ਦੇ ਵਿੱਚ ਲੱਗਿਆ ਹੋਇਆ, ਅਸਲੀਅਤ ਵਿਖਾ ਦਿੱਤੀ ਨਿਆਣਿਆਂ ਨੇ, ਅਸੀਂ ਇੰਨਾ ਕੁ ਕਰਦੇ ਹਾਂ ਤੇਰਾ ਬਾਪੂ। ਜਦੋਂ ਇਸ ਚੀਜ਼ ਦਾ ਗਿਆਨ ਹੋਇਆ, ਇਸ ਚੀਜ਼ ਦੀ ਸਮਝ ਪਈ, ਫਿਰ ਪਤਾ ਲੱਗਾ ਇਹ ਮੇਰੇ ਭਲੇ ਲਈ ਸੀ। ਤੁਮ ਕਰੋ ਭਲਾ ਹਮ ਭਲੋ ਨਾ ਜਾਣਾ, ਤੂੰ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰੱਖੋ ਆਪਣੇ ਬਾਲਾ। ਇਹ ਤੇ ਸਾਡੇ ਭਲੇ ਲਈ ਸੀ, ਅਸੀਂ ਸਮਝ ਨਹੀਂ ਸਕੇ, ਸਾਨੂੰ ਨਹੀਂ ਪਤਾ ਲੱਗ ਸਕਿਆ ਵੀ ਇਹ ਗੱਲ ਕੀ ਹੈ, ਪਰ ਹੈ ਸਾਰਾ ਕੁਝ ਸਾਡੇ ਭਲੇ ਵਾਸਤੇ। ਤਾਂ ਕਰਕੇ ਇਹ ਜਿਹੜੀ ਮੈਂ ਬੇਨਤੀ ਕਰ ਰਿਹਾ ਨਾ, ਵੀ ਦੁੱਖ ਹੈ ਜਿਹੜਾ ਇਹ ਮਨ ਨੂੰ ਲੱਗਦਾ, ਤੇ ਦੁੱਖ ਦੀ ਕੋਈ ਹੋਂਦ ਨਹੀਂ, ਗਿਆਨ ਹੋਇਆ ਨਹੀਂ ਉਹੀ ਦੁੱਖ ਸੁੱਖ ਬਣ ਜਾਂਦਾ, ਉਹੀ ਦੁੱਖ ਇੱਕਦਮ ਸੁੱਖ ਬਣ ਜਾਂਦਾ। ਸਾਰੀ ਸਾਰੀ ਰਾਤ ਜਾਗ ਰਹੇ ਹਾਂ, ਖੇਤਾਂ ਚ ਕੰਮ ਕਰ ਰਹੇ ਹਾਂ, ਪਾਣੀ ਲਾ ਰਹੇ ਹਾਂ, ਦੁੱਖ ਹੈ, ਪਰ ਜਦੋਂ ਸਮਝ ਆਈ ਵੀ ਬੱਚੇ ਪਾਲਣੇ ਨੇ, ਰੋਟੀ ਚਾਹੀਦੀ ਹੈ, 6 ਮਹੀਨਿਆਂ ਨੂੰ ਵਧੀਆ ਫਸਲ ਆਉਣੀ ਹੈ, ਗਿਆਨ ਹੋਇਆ, ਉਹੀ ਦੁੱਖ ਸੁੱਖ ਬਣ ਗਿਆ, ਉਹੀ ਦੁੱਖ ਸੁੱਖ ਹੋ ਗਿਆ। ਸਾਰਾ ਦਿਨ ਜਾਣਾ ਪੈਂਦਾ ਕੰਮ ਤੇ, ਰੋਜ਼ ਸਵੇਰੇ 7 ਵਜੇ ਉੱਠੋ ਜੀ, ਨਹਾਓ ਜੀ, ਤੁਰੋ ਜੀ, ਤਿਆਰ ਹੋਵੋ ਜੀ, ਫਿਰ ਜਾਓ ਜੀ, ਕਿਹੜੇ ਪੰਗਿਆਂ 'ਚ ਪਏ ਆਂ, ਬੜੇ ਦੁਖੀ ਆ, ਬੜੇ ਦੁਖੀ ਆ। ਸਮਝ ਆ ਗਈ ਵੀ ਬੱਚੇ ਤੇ ਇੱਦਾਂ ਹੀ ਪੜਾਉਣੇ ਨੇ, ਇੱਦਾਂ ਹੀ ਪਾਲਣੇ ਨੇ, ਸਾਰਾ ਕੁਝ ਇੱਦਾਂ ਹੀ ਕਰਨਾ ਪੈਂਦਾ। ਫਿਰ ਤਨਖਾਹ ਵੀ ਤੇ 50-60 ਹਜ਼ਾਰ 70 ਹਜ਼ਾਰ ਲੱਖ ਰੁਪਈਆ ਮਹੀਨੇ ਬਾਅਦ ਆਉਂਦਾ ਹੈ। ਨੌਕਰੀ ਕਰਦਾ, ਟਾਈਮ ਨਾਲ ਜਾਣਾ ਪੈਣਾ, ਨੌਕਰੀ ਕਾਹਦੀ ਤੇ ਨਖਰਾ ਕਾਹਦਾ, ਫਿਰ ਇਹ ਕਰਨਾ ਹੀ ਪੈਣਾ। ਜਦੋਂ ਉਸ ਚੀਜ਼ ਦੀ ਸਮਝ ਪਈ, ਬੜੀ ਦੁਨੀਆ ਸਰਕਾਰੀ ਨੌਕਰੀਆਂ ਨੂੰ ਤਰਸਦੀ ਫਿਰਦੀ ਹੈ, ਮਨਾ ਤੇਰੇ ਕੋਲ ਰੋਜੀ ਰੋਟੀ ਦਾ ਪ੍ਰਬੰਧ ਹੈ, ਫਾਇਦਾ ਹੈ, ਕੰਮ ਹੈ, ਤੇ ਬਸ ਨਾਲ ਦੀ ਨਾਲ ਹੀ ਉਹ ਗਿਆਨ ਹੋਇਆ ਨਹੀਂ, ਉਹ ਜਿਹੜਾ ਦੁੱਖ ਸੀ ਨਾਲ ਦੀ ਨਾਲ ਸੁੱਖ ਬਣ ਜਾਂਦਾ। ਬੰਦਾ ਦੁਖੀ ਸਿਰਫ ਆਪਣੀ ਅਗਿਆਨਤਾ ਕਰਕੇ ਹੁੰਦਾ। ਤੇ ਵੱਡੇ ਤੋਂ ਵੱਡਾ ਦੁੱਖ ਵੀ ਹੋਵੇ ਨਾ, ਵੱਡੇ ਤੋਂ ਵੱਡਾ ਦੁੱਖ ਉਹ ਸੁੱਖ ਵਿੱਚ ਬਦਲ ਜਾਂਦਾ ਹੈ। ਗਿਆਨੀ ਲਈ ਹਰੇਕ ਦੁੱਖ ਨੂੰ ਸੁੱਖ 'ਚ ਬਦਲਾਉਣ ਦੀ ਉਹਦੇ ਕੋਲ ਸ਼ਕਤੀ ਹੁੰਦੀ ਹੈ, ਤਾਕਤ ਹੁੰਦੀ ਹੈ, ਉਹਦੇ ਕੋਲ ਸਮਝ ਹੁੰਦੀ ਹੈ, ਉਹ ਹਰੇਕ ਦੁੱਖ ਨੂੰ ਸੁੱਖ 'ਚ ਬਦਲ ਲੈਂਦਾ। ਜਿਵੇਂ ਆਪਾਂ ਕਈ ਵਾਰੀ ਕਹੀਦਾ ਦੁੱਧ ਫਟ ਗਿਆ, ਜਿਹਨੂੰ ਪਨੀਰ ਨਹੀਂ ਬਣਾਉਣਾ ਆਉਂਦਾ ਉਹ ਦੁਖੀ ਹੁੰਦਾ ਹੈ, ਜਿਹਨੂੰ ਪਤਾ ਹੈ ਵੀ ਦੁੱਧ ਫਟ ਗਿਆ, ਕਹਿੰਦੇ ਫਟ ਗਿਆ, ਕਹਿੰਦੇ ਕੋਈ ਨਹੀਂ ਅੱਜ ਫਿਰ ਪਨੀਰ ਖਾਵਾਂਗੇ, ਕਹਿੰਦੇ ਪਨੀਰ ਬਣਾਉਣਾ ਆਉਂਦਾ। ਜਿਹਨੂੰ ਪਨੀਰ ਬਣਾਉਣਾ ਆਉਂਦਾ ਉਹਨੂੰ ਦੁੱਧ ਫਟੇ ਦੀ ਕੋਈ ਤਕਲੀਫ ਨਹੀਂ, ਸੈਂਸ ਹੈ ਜਿਹਨੂੰ, ਅਕਲ ਹੈ, ਵੱਡੇ ਤੋਂ ਵੱਡੀ ਪ੍ਰੋਬਲਮ ਨੂੰ ਵੀ ਉਹ ਫੇਸ ਕਰ ਲੈਂਦਾ। ਉਹਦਾ ਗਿਆਨ ਹੈ, ਉਹਦੀ ਸਮਝ, ਵੀਜ਼ਾ ਲੱਗਣਾ ਦਿੱਤਾ ਕੈਨੇਡਾ ਦਾ, ਵੀਜ਼ਾ ਲੱਗਣਾ ਦਿੱਤਾ, ਲੱਗਣਾ ਦਿੱਤਾ, ਲੱਗਣਾ ਦਿੱਤਾ, ਨਹੀਂ ਲੱਗਿਆ। ਹੁਣ ਜੇ ਗਿਆਨ ਨਾ ਹੋਇਆ ਆਹ ਕੀ ਬਣ ਗਿਆ, ਪਰ ਕਈਆਂ ਨੇ ਕਈ ਕਈ ਆਪਸ਼ਨ ਉਹਨਾਂ ਦੇ ਦਿਮਾਗ ਨੇ ਗਿਆਨ ਕਰਕੇ ਆ ਜਾਣੀ ਹੈ, ਐ ਨਹੀਂ ਤੇ ਯਾਰ ਐਂ ਕਰ ਲਾਂਗੇ, ਐਦਾਂ ਨਹੀਂ ਤੇ ਐਦਾਂ ਕਰ ਲਾਂਗੇ, ਐਦਾਂ ਨਹੀਂ ਤੇ ਐਂ ਕਰ ਲਾਂਗੇ। ਗਿਆਨ ਨੇ ਹਰ ਚੀਜ਼ ਨੂੰ ਸਹੀ ਕਰ ਦੇਣਾ, ਨਹੀਂ ਤੇ ਰੋਈ ਜਾਈਏ, ਬਹਿ ਕੇ ਦੁਖੀ ਹੋਈ ਜਾਈਏ। ਤਾਂ ਕਰਕੇ ਗਿਆਨ ਲੈਣ ਨਾਲ, ਸਮਝ ਲੈਣ ਦੇ ਨਾਲ ਹਰ ਦੁੱਖ ਹੈ ਜਿਹੜਾ ਉਹ ਸੁੱਖ ਵਿੱਚ ਬਦਲ ਜਾਂਦਾ। ਸਭ ਤੋਂ ਜ਼ਰੂਰੀ ਹੁੰਦਾ ਗਿਆਨ ਲੈਣਾ, ਸਮਝ ਲੈਣੀ, ਅਕਲ ਲੈਣੀ। ਤੇ ਸਤਿਗੁਰ ਦੇ ਚਰਨਾਂ ਵਿੱਚ ਜੇ ਅਸੀਂ ਆ ਰਹੇ ਹਾਂ ਨਾ, ਤੇ ਮੈਂ ਜ਼ਿੰਦਗੀ ਦਾ ਚੱਜ ਸਿੱਖਣ ਆਇਆ, ਮੈਂ ਆਪਣੇ ਆਪ ਨੂੰ ਬਦਲਣ ਆਇਆ, ਮੈਂ ਕੁਝ ਲੈਣ ਆਇਆ, ਤੇ ਲੈਣਾ ਕੀ ਹੈ? ਅਕਲ। ਗੁਰਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਕਹਿੰਦੇ ਦੁੱਖ ਤਾਂ ਲੱਗਦਾ ਚੱਜ ਅਚਾਰ ਨਹੀਂ ਸਿੱਖਿਆ। ਜ਼ਿੰਦਗੀ ਜਿਉਣ ਦਾ ਜਿੱਦਣ ਚੱਜ ਅਚਾਰ ਆ ਗਿਆ ਨਾ, ਦੁੱਖ ਖਤਮ। ਦੁੱਖ ਕਦੇ ਵੀ ਨਹੀਂ ਲੱਗਣਾ, ਦੁੱਖ ਲੱਗੀ ਤਾਂ ਰਿਹਾ, ਗਿਆਨ ਦੀ ਕਮੀ ਹੈ, ਗਿਆਨ ਦੀ ਘਾਟ ਹੈ, ਸਮਝ ਦੀ ਘਾਟ ਹੈ। ਤੇ ਜਿੱਦਣ ਸਮਝ ਆ ਗਈ ਕਾਹਦਾ ਦੁੱਖ ਹੈ, ਫਿਰ ਪਲੈਨਿੰਗ ਕਰਨੀ ਆਈ, ਜਿੱਦਣ ਲਾਈਫ ਦੀ ਪਲੈਨਿੰਗ ਕਰਨੀ ਆ ਗਈ ਜਿੱਦਣ, ਫਿਰ ਕੋਈ ਦੁੱਖ ਨਹੀਂ। ਤੇ ਮੈਂ ਇਹ ਅਰਜ਼ ਕੀਤੀ ਹੈ ਗੁਰਮੁਖੋ ਵੀ ਸੋਚ ਕੇ ਇਹ ਆਉਣਾ ਚਾਹੀਦਾ, ਗਿਆਨ ਲੈਣ ਚੱਲਿਆ ਅੱਜ ਕੁਝ ਸਿੱਖਣਾ, ਮੈਂ ਕੁਝ ਨਵਾਂ ਸਿੱਖਣਾ ਜ਼ਿੰਦਗੀ 'ਚ, ਮੈਂ ਹੋਰ ਸਿੱਖਣਾ, ਮੈਂ ਹੋਰ ਸਿੱਖਣਾ। ਤੇ ਜਿਹੜਾ ਆਉਂਦਾ ਹੀ ਗਿਆਨ ਲੈਣ ਲਈ ਹੈ, ਸਮਝ ਲੈਣ ਲਈ ਹੈ, ਉਹਨੂੰ ਕੁਛ ਨਾ ਕੁਛ ਜ਼ਰੂਰ ਮਿਲਦਾ। ਕਿਤੇ ਵੀ ਜਾਓ ਸਿੱਖਣ ਚੱਲਿਆ, ਸਿਖਿਆਰਥੀ ਬਣ ਕੇ ਰਹੋ। ਤੇਰੇ ਸਾਹਮਣੇ ਫਿੱਟ ਬੰਦਾ ਤੁਰਿਆ ਜਾਂਦਾ, ਤੂੰ ਸਤਸੰਗਤ ਦੀ ਤੇ ਗੱਲ ਛੱਡ ਦੇ, ਦੀਵਾਨ 'ਚ ਛੱਡ, ਸਤਸੰਗ ਛੱਡ ਦੇ। ਸਾਹਮਣੇ ਤੇਰੇ ਫਿੱਟ ਬੰਦਾ ਤੁਰਿਆ ਜਾਂਦਾ, ਉਹਨੂੰ ਵੇਖ ਕੇ ਕੀ ਸਿੱਖਿਆ ਮਿਲਦੀ ਹੈ? ਸਿੱਖਣ ਵਾਲਾ ਦਿਮਾਗ ਹੋਇਆ ਤੇਰਾ, ਤੇ ਉਹਨੂੰ ਵੇਖ ਕੇ ਕੀ ਸਿੱਖਿਆ ਮਿਲਦੀ ਹੈ? ਫਿੱਟ ਹੈ ਪੂਰਾ ਬੰਦਾ, ਤੇ ਉਹਨੂੰ ਵੇਖ ਕੇ ਕੀ ਲੱਗਦਾ ਵੀ ਅਸੀਂ ਫਿੱਟ ਹੋਣਾ ਹੈ? ਇਹਨੂੰ ਵੇਖ ਕੇ ਸਿੱਖ ਲਿਆ, ਚੰਗਾ ਸਿਖਿਆਰਥੀ ਦਿਮਾਗ ਹੈ। ਅੱਛਾ, ਜੇ ਅਣਫਿੱਟ ਬੰਦਾ ਜਾ ਰਿਹਾ ਅੱਗੇ, ਬਹੁਤ ਜ਼ਿਆਦਾ ਅਣਫਿੱਟ ਹੈ, ਵੱਡਾ ਸਾਰਾ ਢਿੱਡ ਹੈ, ਤੁਰਨਾ ਵੀ ਉਹਦਾ ਔਖਾ ਹੋਇਆ ਪਿਆ, ਉਹਨੂੰ ਵੇਖ ਕੇ ਕੀ ਸਿੱਖਿਆ ਮਿਲਦੀ ਵੀ ਮੈਂ ਇੱਦਾਂ ਦਾ ਨਹੀਂ ਬਣਨਾ? ਫਿੱਟ ਨੂੰ ਵੇਖ ਕੇ ਕੀ ਲੱਗਦਾ ਇੱਦਾਂ ਦਾ ਬਣਨਾ? ਫਿਰ ਸਿੱਖਣ ਵਾਲਾ ਦਿਮਾਗ ਕੀ ਕਹਿੰਦਾ, ਇਹ ਕੀ ਡਾਈਟ ਕਰਦਾ ਹੋਣਾ, ਇਹ ਵਾਕ ਕਰਦਾ ਹੋਣਾ, ਇਹ ਤੁਰਦਾ ਹੋਣਾ, ਇਹ ਜਿਮ ਕਰਦਾ ਹੋਣਾ, ਇਹ ਕਿਵੇਂ ਫਿੱਟ ਹੈ, ਇਹ ਫਿੱਟ ਹੈ ਤੇ ਕਿਵੇਂ ਫਿੱਟ ਹੈ, ਤੇ ਜੇ ਆ ਅਨਫਿੱਟ ਹੈ ਤੇ ਇਹ ਕਿਵੇਂ ਅਨਫਿੱਟ ਹੋਇਆ, ਇਹ ਇੰਨਾ ਬਿਮਾਰ ਹੈ, ਇੱਦਾਂ ਸਰੀਰ ਇਹਦਾ ਕਿਵੇਂ ਹੋਇਆ, ਜਿਹੜੀਆਂ ਗਲਤੀਆਂ ਇਹ ਕਰਦਾ ਹੈ ਮੈਂ ਨਹੀਂ ਕਰਨੀਆਂ, ਤੇ ਆਹ ਬੰਦੇ ਇਹਦੇ 'ਚ ਕਿਹੜੀ ਕੁਆਲਿਟੀ ਹੈ ਜਿਹੜਾ ਇੰਨਾ ਫਿੱਟ ਹੈ, ਇਹਦੀ ਡਾਈਟ ਕੀ ਹੋਏਗੀ, ਐਕਸਰਸਾਈਜ਼ ਕਿੱਦਾਂ ਦੀ ਕਰਦਾ ਹੋਣਾ, ਭੱਜਦਾ ਨੱਠਦਾ ਕਿਵੇਂ ਹੋਣਾ। ਜਿਸ ਬੰਦੇ ਨੇ ਸਿੱਖਣਾ ਉਹਨੇ ਤੁਰੇ ਜਾਂਦੇ ਬੰਦੇ ਤੋਂ ਵੀ ਸਿੱਖੀ ਜਾਣਾ। ਸਿਖਿਆਰਥੀ ਦਿਮਾਗ ਹੈ ਜਿਹੜਾ ਗਿਆਨ ਲੈਣਾ ਚਾਹੁੰਦਾ, ਜਿਹੜਾ ਸਮਝ ਲੈਣਾ ਚਾਹੁੰਦਾ, ਤੇ ਜਿਹੜਾ ਸਮਝ ਲੈਣਾ ਹੀ ਨਹੀਂ ਚਾਹੁੰਦਾ, ਜਿਹੜਾ ਇੱਕ ਸਟੂਡੈਂਟ ਬਣਦਾ ਹੀ ਨਹੀਂ, ਜੇ ਤੁਸੀਂ ਸਟੂਡੈਂਟ ਅਸੀਂ ਬਣ ਜਾਈਏ, ਕੱਲਾ ਕੱਲਾ ਅੱਖਰ ਗੁਰਬਾਣੀ ਦਾ ਸਿਖਾਉਂਦਾ, ਇੱਥੇ ਆ ਜਾਓ, ਕਥਾ ਦੇ ਵਿੱਚੋਂ ਹਰ ਗੱਲ ਚੋਂ ਕੁਝ ਨਾ ਕੁਝ ਨੁਕਤੇ ਮਿਲੀ ਜਾਣਗੇ, ਹਰ ਚੀਜ਼ ਸਿਖਾਏਗੀ। ਤੇ ਜਿੱਦਣ ਅਸੀਂ ਰੱਬ ਦੇ ਸਿੱਖ ਬਣੇ ਨਾ, ਇੱਕ ਤਾਂ ਗੁਰੂ ਦਾ ਸਿੱਖ ਹੋਣਾ, ਗੁਰੂ ਦਾ ਸਿੱਖ ਇੱਥੇ ਆਉਣਾ, ਸਤਸੰਗ 'ਚ ਗੁਰੂ ਸਾਹਿਬ ਤੋਂ ਸਿੱਖਣਾ। ਪਰ ਜਿੱਦਣ ਬੰਦਾ ਇਦੂ ਵੀ ਇੱਕ ਸਟੈਪ ਅੱਗੇ ਚਲੇ ਜਾਂਦਾ, ਉਹਨੂੰ ਤੇ ਸਾਰੀ ਕੁਦਰਤ ਗੁਰੂ ਬਣ ਕੇ ਸਿਖਾਉਣ ਲੱਗ ਜਾਂਦੀ ਹੈ। ਸਾਡੇ ਗੁਰੂ ਸਾਹਿਬਾਂ ਦੇ ਜਿਹੜੇ ਗੁਰੂ ਨੇ ਨਾ, ਅਸਲ ਵਿੱਚ ਉਹ ਸਮੁੱਚਤਾ ਨੂੰ ਕਹਿੰਦੇ ਆ, ਵੱਡੇ ਨੂੰ ਕਹਿੰਦੇ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ। ਗੁਰੂ ਸਾਹਿਬ ਜੀ ਤੋਂ ਏਦਾਂ ਹੀ ਸਿੱਖਦੇ ਆ। ਕਬੀਰ ਇਹੋ ਤਨ ਜਾਹੇਗਾ, ਸਕੋ ਤਾਂ ਲਿਹੋ ਬਿਹੋਰ, ਹਰ ਚੀਜ਼ ਤੋਂ ਵੇਖੋ ਸਿੱਖਦੇ। ਜਿਵੇਂ ਮੰਨ ਲਓ ਪੱਤਾ ਡਿੱਗ ਰਿਹਾ, ਉਹ ਪੱਤੇ ਤੋਂ ਵੀ ਸਿੱਖ ਰਿਹਾ ਵੀ ਜਿਵੇਂ ਪੱਤਾ ਪੀਲਾ ਹੋਇਆ ਤੇ ਫਿਰ ਟੁੱਟਿਆ, ਏਦਾਂ ਹੀ ਮੇਰੀ ਵੀ ਦਾੜੀ ਪੀਲੀ ਹੋ ਜਾਂਦੀ, ਹੌਲੀ ਹੌਲੀ ਚਿੱਟੀ ਹੋ ਜਾਂਦੀ ਹੈ, ਪੱਤਾ ਟੁੱਟਣ ਤੋਂ ਪਹਿਲਾਂ ਪੀਲਾ ਹੋ ਜਾਂਦਾ, ਹਰੇ ਤੋਂ ਪੀਲਾ ਤੇ ਪੀਲੇ ਤੋਂ ਫਿਰ ਟੁੱਟਦਾ, ਤੇ ਬੰਦਾ ਵੇਖਦਾ ਵੀ ਪੱਤੇ ਵੱਲ ਵੇਖ ਕੇ ਵੀ ਸਿੱਖ ਰਿਹਾ। ਏਦਾਂ ਹੀ ਤੇਰੀ ਦਾੜੀ ਵੀ ਚਿੱਟੀ ਹੋ ਗਈ ਜਾਂ ਚਿੱਟੀ ਹੋਣੀ ਹੈ, ਏਦਾਂ ਹੀ ਇੱਕ ਦਿਨ ਮੈਂ ਵੀ ਟਾਹਣੀ ਨਾਲੋਂ ਟੁੱਟ ਜਾਣਾ, ਪੱਤਾ ਵੀ ਸਿਖਾ ਰਿਹਾ। ਵੇਖੋ ਕਬੀਰ ਸਾਹਿਬ ਜੀ ਦੇ ਸਲੋਕ ਇਕੱਠੇ ਆਉਂਦੇ ਆ ਨਾ, ਚਾਰ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਚਾਰ ਸਲੋਕ ਨੇ ਕਬੀਰ ਸਾਹਿਬ ਜੀ ਦੇ, ਜਰਾ ਇਕੱਠੇ ਧਿਆਨ ਨਾਲ ਸੁਣ ਲਿਓ। ਜਿਹਨੇ ਜਿਹਨੇ ਸਿੱਖਣਾ, ਜਿੱਦਣ ਸਿੱਖਣ ਵਾਲੇ ਬਣ ਗਏ ਪੱਤੇ ਵੀ ਸਿਖਾਉਣਗੇ। ਅਸੀਂ ਸਿਖਿਆਰਥੀ ਬਣੀਏ, ਚੰਗੇ ਸਿੱਖ ਬਣੀਏ। ਸਿੱਖਣਾ ਕਲਾ ਹੈ, ਹਰੇਕ ਬੰਦਾ ਨਹੀਂ ਸਿੱਖ ਸਕਦਾ, ਹਰ ਬੰਦਾ ਨਹੀਂ ਸਿੱਖਦਾ, ਪਰ ਕਈ ਬੰਦਿਆਂ ਨੂੰ ਆਦਤ ਹੁੰਦੀ ਹੈ, ਨਿੱਕੀ ਨਿੱਕੀ ਚੀਜ਼ ਵਿੱਚੋਂ ਸਿੱਖਦੇ, ਨਿੱਕੀ ਨਿੱਕੀ ਚੀਜ਼। ਉਹਨਾਂ ਦਾ ਮਾਈਂਡ ਇੰਨਾ ਸ਼ਾਰਪ ਹੁੰਦਾ, ਇੰਨਾ ਤਿੱਖਾ ਹੁੰਦਾ, ਹਰ ਚੀਜ਼ ਵਿੱਚੋਂ ਸਿੱਖਦੇ ਆ। ਅੱਜ ਵੀ ਹੁਣ ਆਪਾਂ ਬਚਨ ਆਪਾਂ ਪੜ੍ਹਦੇ ਹਾਂ ਕਬੀਰ ਜੀ ਦਾ, ਇੱਕ ਵਾਰ ਸੁਣੋ।
ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਬਿਮਾਰ,
ਰੋੜਾ ਬਣ ਰੋੜਾ, ਤੇ ਰੋੜੇ ਦੀ ਖਾਸੀਅਤ ਕੀ ਹੈ? ਰੋੜੇ ਦੀ ਖਾਸੀਅਤ ਇਹ ਹੈ ਵੀ ਜਿਹੜਾ ਮਰਜ਼ੀ ਆਵੇ ਠੋਕਰ ਮਾਰ ਜਾਂਦਾ। ਰੋੜੇ ਨੂੰ ਇੱਕ ਜਣਾ ਇੱਧਰ ਨੂੰ ਲੈ ਗਿਆ, ਦੂਜਾ ਉਧਰਲੇ ਪਾਸੇ ਆਉਂਦਾ ਹੋਇਆ ਇੱਧਰ ਨੂੰ ਖਿੱਚ ਲਿਆ, ਉਹਨੂੰ ਠੋਕਰਾਂ ਸਾਰੇ ਮਾਰਦੇ ਆ ਰੋੜੇ ਨੂੰ, ਤੇ ਰੋੜਾ ਹਰੇਕ ਦੀਆਂ ਠੋਕਰਾਂ ਝੱਲਦਾ। ਕਹਿੰਦੇ ਝੱਲ ਲਿਆ ਕਰ, ਠੋਕਰਾਂ ਝੱਲ ਲਿਆ ਕਰ, ਫਰੀਦਾ ਜੋ ਤੈਂ ਮਾਰਨ ਮੁਕੀਆਂ ਤੇ ਨਾ ਨਾ ਮਾਰੇ ਕੁੰਮ, ਆਪਣੜੈ ਘਰ ਜਾਈਏ ਪੈਰ ਤਿੰਨਾਂ ਦੇ ਚੌਂ। ਜਿਹੜਾ ਤੇਰੇ ਮੁਕੀਆਂ ਮਾਰੇ ਉਹਨੂੰ ਮਾਰੀ ਨਾ ਮੋੜ ਕੇ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਜੇ ਹੁਣ ਇੱਦਾਂ ਦਾ ਚੱਕਰ ਕੋਈ ਪੈ ਜੇ, ਸਾਡੇ ਬੰਦਾ ਮੁੱਕੀ ਮਾਰੇ, ਮਾਰੋ ਨਾ, ਪਰ ਫਿਰ ਸ਼ਿਕਾਇਤ ਕਰਨੀ ਪੈਣੀ, ਥਾਣੇ ਜਾਣਾ ਪੈਣਾ ਵੀ ਬੰਦਾ ਮੁੱਕੀ ਮਾਰਦਾ, ਆਪ ਨਹੀਂ ਲੜਨਾ, ਘੱਟ ਤੋਂ ਘੱਟ ਦੱਸਣਾ ਤੇ ਪਊ। ਇਹਦਾ ਅਰਥ ਸਿੱਧਾ ਸਿੱਧਾ ਇਹ ਹੈ, ਚੋਟਾਂ ਕਰਦੇ ਨੇ ਨਾ ਜਿਹੜੇ ਤੇਰੇ ਚੋਟਾਂ, ਉਹਨਾਂ ਨਾਲ ਲੜਿਆ ਨਾ ਕਰ, ਜਿਹੜੇ ਤੈਨੂੰ ਸਵਾਰਦੇ ਨੇ। ਕਈਆਂ ਦੀਆਂ ਚੋਟਾਂ ਮੁੱਕੀਆਂ ਸਾਨੂੰ ਸਵਾਰਦੀਆਂ ਨੇ, ਇੱਥੇ ਬਾਬਾ ਫਰੀਦ ਸਾਹਿਬ ਦਾ ਇਹ ਭਾਵ ਹੈ। ਮੁੱਕੀਆਂ ਮਾਰਨ ਦਾ ਮਤਲਬ ਕੋਈ ਹੱਥ ਨਾਲ ਮਾਰਨਾ ਨਹੀਂ, ਕਈ ਵਾਰ ਕਈਆਂ ਦੇ ਬਚਨ ਵੀ ਚੋਟ ਕਰਦੇ ਆ, ਮਾਂ ਪਿਓ ਦੀਆਂ ਗੱਲਾਂ ਵੀ ਚੋਟ ਕਰਦੀਆਂ, ਕਈ ਵਾਰੀ ਮੁੱਕੀਆਂ ਚੋਟਾਂ ਮਾਰਦੇ ਆ। ਜਿਹੜੇ ਤੈਨੂੰ ਸਵਾਰਦੇ ਆ, ਸਵਾਰਨ ਵਾਸਤੇ ਤੈਨੂੰ ਕੁਛ ਕਹਿੰਦੇ ਆ, ਉਹਨਾਂ ਨੂੰ ਮੁੜ ਕੇ ਮਾਰਿਆ ਨਾ ਕਰ, ਸਗੋਂ ਉਹਨਾਂ ਦੇ ਤੇ ਪੈਰ ਚੁੰਮਿਆ ਕਰ, ਉਹ ਤੇਰੇ ਭਲੇ ਦੀ ਗੱਲ ਕਰਦੇ ਆ। ਜਿਹੜਾ ਤੈਨੂੰ ਸਵਾਰਨ ਲਈ, ਤੇਰੇ ਚੰਗੇ ਹੋਣ ਲਈ ਗੱਲ ਕਰਦਾ ਨਾ, ਉਹਦੇ ਤੇ ਪੈਰ ਚੁੰਮਣੇ ਚਾਹੀਦੇ ਆ, ਉਹਨੂੰ ਮੁੜ ਕੇ ਮਾਰਿਆ ਨਾ ਕਰ, ਉਹਦਾ ਗੁੱਸਾ ਨਾ ਕਰਿਆ ਕਰ, ਤੇ ਨਾ ਮਾਰੇ ਘੁੰਮ, ਆਪਣੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਜੇ ਆਪਣੇ ਅੰਦਰ ਸੋਚੇਗਾ ਨਾ ਚੰਗੀ ਤਰ੍ਹਾਂ, ਤੈਨੂੰ ਤੇ ਉਹਨਾਂ ਦੇ ਪੈਰ ਚੁੰਮਣੇ ਚਾਹੀਦੇ ਆ, ਇਹ ਮੈਨੂੰ ਚੰਗੀ ਗੱਲ ਦੱਸਦਾ, ਇਹ ਮੈਨੂੰ ਚੰਗੀ ਸਿੱਖਿਆ ਦਿੰਦਾ। ਤੇ ਕਬੀਰ ਸਾਹਿਬ ਕਹਿੰਦੇ ਨੇ, ਰੋੜਾ ਹੈ ਜਿਹੜਾ ਰੋੜਾ, ਉਹ ਠੋਕਰਾਂ ਸਹਾਰਦਾ, ਮਾੜਾ ਜਿਹਾ ਠੋਕਰਾਂ ਝੱਲਣ ਦੀ ਆਦਤ ਪਾ। ਲੋਕ ਠੋਕਰਾਂ ਮਾਰਦੇ ਹੀ ਹੁੰਦੇ ਆ, ਠੋਕਰਾਂ ਝੱਲਣ ਦੀ ਆਦਤ ਪਾ। ਕਬੀਰ ਜੀ ਦਾ ਪੂਰਾ ਸਲੋਕ ਇੱਕ ਵਾਰ ਸੁਣਿਓ।
ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਬਿਮਾਰ, ऐसा कोई दास होए ताहे मिले
ते रोड़ा बन जा। कबीर जी रोड़े नू वेख रहे ने, कोई बंदा इधर नू खिच के लै जांदा, कोई इधर नू खिच के, रोड़ा सब दियां ठोकरां चलदा है। पर की होया, रोड़े ने एक दा पैर छिल भी दिता, एक दा पैर छिलता। कहिंदे आ ते काम खराब हो गया, ये रोड़ा ठोकरां सहारदा पर कदी कदी छिल भी दिंदा पैर। मास उखड़ जांदा कई बारी, आपां नूं कई बारी ठेडा लग्गिया रोड़े नाल, ते ठोकरां रोड़े सहारदे भी है पर कदे कदे ठोकरां मारदे भी है। फिर अगला कबीर जी दा सलोक ये है, कहिंदे रोड़ा ते बन जांगे पर पंथियां नूं कई बारी दुख देगा। ये रोड़ा बन गया, रोड़े दा गुण लै ली, उहदा औगण ना लई। उहदा जिहड़ा गुण है उह लै पर उहदा औगण ना लई। अगला कबीर जी दा सलोक,
कबीर रोड़ा हुआ ता क्या पया, पंथी को दुख दे, ऐसा तेरा दास है जो तरनी मैं खे।
कहिंदे रोड़ा कदे कदे छिल भी देंदा पैर, ठोकरां सहारदा है पर ये गुण है पर कदे कदे छिल भी देंदा। कहिंदे इस करके रोड़ा होण नाल गल नहीं बननी, खे बन जा, मिट्टी हो जा। सारे जने मिट्टी ते तुरदे आ, वह कुछ नहीं कहिंदी, कहिंदे मिट्टी हो जा, मिट्टी बन जाइए। कहिंदे गुण है पर कदे कदे जे इन्हां नूं हवा की संगत मिल जाए ना, हवा की जेड़ी मिट्टी पैरां च है, जे हवा कदे आ जाए संगत इनू हवा दी मिल जाए ते पग्गां लबेड़ दिंदी है, उदा मिट्टी पैरां च रहिंदी है। पर जे संगत मिल जाए हवा दी फिर सिर नू पै जांदी है। कई बंदे बहुत निम्रता वाले हुंदे है, ठंडे हुंदे है, पर कई भैड़ी संगत विच पै के तुहाडे गल पै जाणगे, इदां दे बन जाणगे, भड़क जाणगे बड़ी छेती। कहिंदे खेह बन जा पर कबीर खेह हुई तो क्या पया। अगला सलोक,
कबीर खेह हुई तो क्या पया, जो उडला गए अंग हर जन ऐसा चाहिए, पानी सरबंग।
पानी हो जा फिर खे छड़, पानी बन जा, पानी च हरा रंग पा दे हरा हो जाता है, नीला पा दे नीला हो जाता है। कहिंदे पानी बन जा पर कहिंदे पानी का भी तो पंगा ही है, फ्रिज च रख दे ठंडा हो जाता है, चूल्हे ते रख दे तत्ता हो जाता है, अग ते रख दे गर्म हो जाता है। कहिंदे तत्ता ठंडा हो जाता है, करिए की। अगला श्लोक है लास्ट, पानी हुआ तो क्या पया, सीरा ताता होए।
कबीर पानी हुआ ता क्या पया, सीरा ताता होए, हर जन ऐसा चाहिए, जैसा हर ही होए।
कहिंदे हरी दा जन ते हरी वरगा ही चाहिदा, रब दा प्यारा ते रब वरगा ही चाहिदा। उहदे फिर गुण बयान कीते आ भी उह दयावान है, उह प्यार करन वाला है, उह निरवैर, उह निरभउ, निरवैर, उह काल तों रहत। तेरी सुरत इदां दी होवे, अजूनी होवे, इह नहीं सवेरे साडे अंदरों कुत्ता बोलदा, दुपहरे बांदर बोलदा, रात नूं गधा बोलदा, कई कई दिन विच भेस बदलदे आ, कई कई बिरतियां साडे च हावी हुंदियां, एक दिन च किन्नियां किन्नियां बिरतियां आउंदियां। अजूनी बन, सहभंग बन, अपने पैरां ते खड़ा हो। गुरु साहब ने ओ फिर गुण दसे, कहिंदे हर जन ऐसा चाहिए,
हर जन ऐसा चाहिए, हर जन ऐसा चाहिए, हर जन ऐसा।
हर जन ऐसा चाहिए
ਜੈਸਾ ਹਰ ਹੀ ਹੋਏ। ਹਰੀ ਦਾ ਜਨ ਕਹਿੰਦੇ ਹਰੀ ਵਰਗਾ ਹੀ ਹੋਵੇ। ਹੁਣ ਸੰਗਤ ਕਰਕੇ ਬੰਦਾ ਹਰੀ ਵਰਗਾ ਬਣਨ ਆਇਆ ਹੈ, ਸਿੱਖ ਆਪਣੇ ਗੁਰੂ ਵਿੱਚ ਸਮਾਉਣ ਆਇਆ, ਭਗਵਾਨ ਵਰਗਾ ਭਗਤ ਭਗਵਾਨ ਵਰਗਾ ਬਣਨ ਆਇਆ। ਹਿੰਦੂਇਜ਼ਮ ਦੇ ਵਿੱਚ ਅਰਾਧਿਆ ਦੇਵ ਬਣਾਇਆ ਜਾਂਦਾ ਹੈ। ਅਰਾਧਿਆ ਦੇਵ ਉਹ ਕਿਸੇ ਨਾ ਕਿਸੇ ਦੇਵਤੇ ਨੂੰ ਆਪਣਾ ਅਰਾਧਿਆ ਦੇਵ ਬਣਾਉਂਦੇ ਹੈ। ਕ੍ਰਿਸ਼ਨ ਅਰਾਧਿਆ ਦੇਵ ਨੇ ਕਈਆਂ ਦੇ, ਰਾਮ ਕਈਆਂ ਦੇ ਅਰਾਧਿਆ ਦੇਵ ਹਨ, ਕਈਆਂ ਦੇ ਸ਼ਿਵਜੀ ਅਰਾਧਿਆ ਦੇਵ ਹਨ, ਕਈ ਹਨੂੰਮਾਨ ਜੀ ਨੂੰ ਅਰਾਧਿਆ ਦੇਵ ਮੰਨਦੇ ਹਨ, ਕਈ ਗਣੇਸ਼ ਨੂੰ ਅਰਾਧਿਆ ਦੇਵ ਮੰਨਦੇ ਹਨ। ਆਪਣੇ ਆਪਣੇ ਭਗਵਾਨ ਹਨ, ਅਰਾਧਿਆ ਦੇਵ ਬਣਾਏ ਹੈ। ਅਰਾਧਿਆ ਦੇਵ ਬਣਾਉਣ ਦਾ ਭਾਵ ਹੁੰਦਾ ਹੈ ਉਹਨਾਂ ਨੂੰ ਅਰਾਧਦੇ ਰਹਿਣਾ, ਅਰਾਧਦੇ ਰਹਿਣਾ ਤੇ ਉਹਨਾਂ ਵਰਗੇ ਮਤਲਬ ਉਹਨਾਂ ਦੇ ਗੁਣ ਆਪਣੀ ਜ਼ਿੰਦਗੀ 'ਚ ਲਿਆਉਣੇ, ਵਾਰ 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 ਉਹਨਾਂ ਨੂੰ ਚੇਤਾ ਕਰਨਾ, ਉਹਨਾਂ ਨੂੰ ਅਰਾਧ ਅਰਾਧ ਕੇ ਭਗਵਾਨ ਦਾ ਹੀ ਰੂਪ ਭਗਤ ਬਣ ਜਾਏ, ਹੌਲੀ ਹੌਲੀ ਹਰੀ ਵਰਗਾ ਹੀ ਬਣ ਜਾਏ, ਆਪਣੇ ਮਾਲਕ ਵਰਗਾ ਹੀ ਬਣ ਜਾਏ, ਅਰਾਧਿਆ ਦੇਵ ਵਰਗਾ ਬਣ ਜਾਏ। ਹੁਣ ਸਾਡੇ ਸਿੱਖਾਂ ਦੇ ਵਿੱਚ ਪਰਮਾਤਮਾ ਦੀ ਪੂਜਾ ਦੀ ਗੱਲ ਕੀਤੀ ਜਾਂਦੀ ਹੈ, ਰੱਬ ਦੇ ਕੁਝ ਗੁਣ ਦੱਸੇ ਹੈ। ਸਰੀਰ ਤੇ ਹੈ ਨਹੀਂ, ਫੋਟੋ ਤੇ ਹੈ ਨਹੀਂ ਰੱਬ ਦੀ, ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹਨੂੰ ਏਦਾਂ ਅਰਾਧ ਵੀ ਉਹ ਸੰਤੋਖੀ ਹੈ, ਉਹ ਦਇਆਵਾਨ ਹੈ, ਉਹ ਪਿਆਰ ਵਾਲਾ ਹੈ, ਉਹਦੀ ਮੂਰਤ ਬਣਾ ਦਿਮਾਗ 'ਚ ਵੀ ਏਦਾਂ ਦਾ ਹੈ, ਦਇਆਵਾਨ ਹੈ। ਤੇ ਤੂੰ ਦਇਆਵਾਨ ਰੱਬ ਨੂੰ ਪੂਜਦਾ ਜੇ ਸਮਝਦਾ ਮੰਨਦਾ ਫਿਰ ਤੂੰ ਨਿਰਦਈ ਕਿਵੇਂ ਹੋ ਸਕਦਾ? ਜੇ ਤੇਰਾ ਰੱਬ ਦਇਆਵਾਨ ਹੈ ਤੂੰ ਨਿਰਦਈ ਕਿਵੇਂ? ਤੇਰਾ ਰੱਬ ਕਿਸੇ 'ਚ ਜੇ ਫਰਕ ਨਹੀਂ ਰੱਖਦਾ ਤੇ ਤੂੰ ਕਿਉਂ ਰੱਖਦਾ? ਜੇ ਤੇਰਾ ਰੱਬ ਰੱਬ ਉਹ ਹੈ ਜਿਹੜਾ ਸਾਰਿਆਂ ਚ ਸਮਾਇਆ, ਉਹ ਜਾਤ ਪਾਤ ਨਹੀਂ ਮੰਨਦਾ, ਫਿਰ ਤੂੰ ਕਿਉਂ ਮੰਨਦਾ? ਤੂੰ ਰੱਬ ਮੰਨਦਾ ਪਰ ਜਾਤ ਪਾਤ ਮੰਨਦਾ, ਫਿਰ ਇਹਦਾ ਮਤਲਬ ਤੂੰ ਰੱਬ ਦਾ ਭਗਤ ਕਿਵੇਂ ਹੋ ਸਕਦਾ? ਇੱਕ ਮੂਰਤੀ ਇੱਥੇ ਵੀ ਬਣਦੀ ਹੈ, ਮਾਫ ਕਰ ਦੇਣਾ ਮੈਨੂੰ, ਬਣੇਗੀ। ਇਹ ਤੁਹਾਡੀ ਸਾਈਕੋਲੋਜੀ ਦੇ, ਜੇ ਆਪਾਂ ਉਹਨੂੰ ਸਮਝਦੇ ਹਾਂ, ਮਾਈਂਡ ਦੇ ਵਿੱਚ ਇੱਕ ਪਰਮਾਤਮਾ ਦੀ ਮੂਰਤ ਬਣਦੀ ਹੈ ਕਿ ਉਹ ਦਇਆਵਾਨ ਹੈ। ਗੁਰੂ ਸਾਹਿਬ ਦੀ ਬਾਣੀ ਨੂੰ ਸਮਝਾਂਗੇ ਜਦੋਂ, ਤੇ ਵਾਰ ਵਾਰ ਗੁਰੂ ਸਾਹਿਬ ਸਮਝਾਉਣਗੇ ਉਹ ਦਇਆ ਕਰਦਾ ਹੈ, ਦਇਆ ਕਰਦਾ, ਕਿੰਨੇ ਸ਼ਬਦ ਆਉਣਗੇ ਦਇਆ ਕਰਦਾ। ਫਿਰ ਦਇਆਵਾਨ ਨੂੰ ਮੰਨਣ ਵਾਲਿਆ ਨਿਰਦਈ ਨਾ ਬਣੀ, ਆਪਣੇ ਰੱਬ ਵਰਗਾ ਬਣ। ਉਹ ਬੜਾ ਪਿਆਰ ਕਰਦਾ ਹੈ, ਉਹ ਪਿਆਰ ਕਰਦਾ ਤੇ ਤੂੰ ਵੀ ਪਿਆਰ ਕਰੀ। ਉਹ ਜਾਤ ਪਾਤ ਨਹੀਂ ਮੰਨਦਾ, ਤੂੰ ਇਹਨਾਂ ਚੱਕਰਾਂ ਚ ਨਾ ਪਿਆ ਰਹੀ। ਫਿਰ ਉਹ ਜਿਹੜੇ ਉਹਦੇ ਗੁਣ ਦੱਸੇ ਗਏ ਹੈ ਪਰਮਾਤਮਾ ਦੇ, ਉਹਦੇ ਵਰਗੇ ਅਸੀਂ ਬਣੀਏ ਫਿਰ ਹੌਲੀ ਹੌਲੀ। ਜਿਹੜਾ ਬੰਦਾ ਸਵੇਰੇ ਉੱਠ ਕੇ ਵਾਹਿਗੁਰੂ 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 ਜੀ ਤੁਸੀਂ ਦਇਆਵਾਨ ਹੋ, ਵਾਹਿਗੁਰੂ ਜੀ ਤੁਸੀਂ ਸੰਤੋਖੀ ਹੋ, ਸੰਤੋਖ ਦੀ ਮੂਰਤ ਹੋ, ਵਾਹਿਗੁਰੂ ਜੀ ਤੁਸੀਂ ਪਿਆਰ ਦੀ ਮੂਰਤ ਹੋ, ਕਰੁਣਾ ਦੀ ਮੂਰਤ ਹੋ, ਵਾਹਿਗੁਰੂ ਜੀ ਤੁਸੀਂ ਨਿਰਭਉ ਹੋ, ਵਾਹਿਗੁਰੂ ਜੀ ਤੁਸੀਂ ਨਿਰਵੈਰ ਹੋ। ਏਦਾਂ ਕਹਿ ਰਿਹਾ ਵਾਹਿਗੁਰੂ ਜੀ ਤੁਹਾਡੇ ਚ ਆਹ ਗੁਣ ਹੈ, ਆਹ ਗੁਣ ਹੈ, ਆਹ ਗੁਣ ਹੈ, ਆਹ ਗੁਣ ਹੈ। ਫਿਰ ਉਹ ਗੁਣ ਮੇਰੇ ਪਿਆਰੇ ਦੇ ਸਾਡੇ ਚ ਆ ਜਾਣ, ਉਹ ਮੂਰਤ ਬਣਾਈ ਦਿਮਾਗ ਚ, ਫਿਰ ਉਹ ਸਾਡੇ ਚ ਆਣ। ਇਹ ਕਨਸੈਪਟ ਵੀ ਏਦਾਂ ਹੀ ਕਲੀਅਰ ਹੋਣਾ ਹੈ। ਜੇ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਉਹਦੀ ਮੂਰਤ ਦਿਮਾਗ ਵਿੱਚ ਬਣਾਈ ਹੈ, ਉਹਦੇ ਵਰਗੇ ਬਣਨਾ। ਜਿਹੜੀ ਸਿੱਖ ਅਧਿਆਤਮਕਤਾ ਹੈ ਨਾ, ਸਿੱਖ ਸਪਿਰਚੁਅਲਿਟੀ, ਜਿਹੜੀ ਸਿੱਖਾਂ ਦੇ ਵਿੱਚ ਨਾਮ ਜਪਣ ਦਾ ਕਨਸੈਪਟ ਹੈ, ਉਹਦੇ ਵਿੱਚ ਬੜੇ ਤਰ੍ਹਾਂ ਦੀ ਮੈਡੀਟੇਸ਼ਨ ਹੁੰਦਾ ਹੈ। ਬੁੱਧਿਜ਼ਮ ਵੱਖਰਾ ਹੈ, ਯੋਗੀਆਂ ਦਾ ਵੱਖਰਾ ਹੈ, ਸ਼ਿਵ ਸੂਤਰ ਵੱਖਰੇ ਹਨ, ਬੜੇ ਤਰ੍ਹਾਂ ਦੇ ਮੈਡੀਟੇਸ਼ਨ ਹਨ। ਪਰ ਸਿੱਖ ਅਧਿਆਤਮਕਤਾ ਇੱਥੇ ਹੀ ਖਲੋਣੀ ਹੈ ਕਿ ਪਰਮਾਤਮਾ ਦੇ ਕੁਝ ਗੁਣ ਦਿਮਾਗ ਵਿੱਚ ਰੱਖਣੇ, ਉਹਨਾਂ ਨੂੰ ਵਾਹਿਗੁਰੂ ਵਾਹਿਗੁਰੂ ਕਰਕੇ ਉਹਨਾਂ ਗੁਣਾਂ ਨੂੰ ਵੀ ਦਿਮਾਗ 'ਚ ਲਿਆਉਣਾ, ਤੇ ਹੌਲੀ ਹੌਲੀ ਸਾਡੀ ਜ਼ਿੰਦਗੀ 'ਚ ਉਹ ਚੀਜ਼ਾਂ ਲਾਗੂ ਹੋਣ। ਫਿਰ ਬੰਦੇ ਨੂੰ ਕਹਿਣਾ ਵੀ ਤੇਰੇ ਵਿੱਚੋਂ ਰੱਬ ਦਿਸਦਾ, ਉਹ ਗੁਣ ਦਿਸਦੇ ਨੇ ਤੇਰੇ 'ਚ। ਰੱਬ ਦਿਸਦਾ ਮਤਲਬ ਤੇਰੇ 'ਚੋਂ ਉਹ ਗੁਣ ਦਿਸਦੇ ਆ, ਰੱਬ ਵਾਲੇ ਗੁਣ ਤੇਰੇ 'ਤੇ ਦਿਸਦੇ ਆ। ਇਸੇ ਕਰਕੇ ਕਈ ਸਿੱਖਾਂ ਨੇ ਗੁਰੂ ਸਾਹਿਬ ਨੂੰ ਇਹ ਕਹਿਤਾ ਵੀ ਗੁਰੂ ਜੀ ਸਾਨੂੰ ਤੁਹਾਡੇ 'ਚੋਂ ਰੱਬ ਦਿਸਦਾ, ਤੁਸੀਂ ਕਹਿੰਦੇ ਸੀ ਦਇਆਵਾਨ ਹੈ, ਤੇ ਤੁਸੀਂ ਇੰਨੀ ਦਇਆ ਕਰ ਸਕਦੇ ਕਿਸੇ 'ਤੇ, ਤੁਹਾਡੇ 'ਚੋਂ ਰੱਬ ਦਿਸਦਾ। ਤੁਸੀਂ ਕਹਿੰਦੇ ਆ ਰੱਬ ਸੰਤੋਖੀ ਹੈ, ਤੁਹਾਡੇ ਵਰਗਾ ਸੰਤੋਖ ਕਿਸੇ 'ਚ ਨਹੀਂ। ਤੁਸੀਂ ਕਹਿੰਦੇ ਰੱਬ ਤਿਆਗੀ ਹੈ, ਤੁਹਾਡੇ ਵਰਗਾ ਤਿਆਗ ਕੋਈ ਨਹੀਂ ਕਰ ਸਕਦਾ। ਤੁਸੀਂ ਕਹਿੰਦੇ ਹੋ ਰੱਬ ਪਿਆਰ ਦੀ ਮੂਰਤ ਹੈ, ਤੁਹਾਡੇ ਵਰਗਾ ਪਿਆਰ ਨਹੀਂ ਕੋਈ ਕਰ ਸਕਦਾ। ਉਹ ਜਿੰਨੇ ਗੁਣ ਪਰਮਾਤਮਾ ਦੇ ਦੱਸੇ ਜਾਂਦੇ ਹੈ, ਉਹ ਤੇ ਗਲਗੀਧਰ ਜੀ ਤੁਹਾਡੇ 'ਚ। ਫਿਰ ਸਿੱਖਾਂ ਨੇ ਕਿਹਾ ਵੀ ਤੇਰੇ ਵਿੱਚੋਂ ਰੱਬ ਦਿਸਦਾ। ਹੁਣ ਸਾਡੀ ਇੱਕ ਪ੍ਰੋਬਲਮ ਹੈ ਸਾਡੀ, ਆਪਾਂ ਸਾਰੇ ਲੋਕ ਆਪਣੇ ਬੱਚਿਆਂ ਨੂੰ ਰੱਬ ਦੇ ਗੁਣ ਦੱਸਦੇ ਹਾਂ, ਰੱਬ 'ਚ ਆਹ ਗੁਣ ਹੈ, ਰੱਬ 'ਚ ਆਹ ਗੁਣ ਹੈ, ਰੱਬ 'ਚ ਆਹ ਗੁਣ ਹੈ। ਆਪਣੀ ਜ਼ਿੰਦਗੀ 'ਚ ਪ੍ਰਗਟ ਕਰਕੇ ਨਿਆਣੇ ਨੂੰ ਵਿਖਾ, ਆਹ ਗੁਣ ਹੁੰਦਾ, ਆਹ ਰੱਬ ਦਾ ਗੁਣ ਹੈ ਜਿਹੜਾ ਮੈਂ ਤੈਨੂੰ ਵਿਖਾ ਰਿਹਾ। ਉਹ ਜਿਹੜਾ ਤੇਰੇ 'ਚ ਵੇਖੇਗਾ, ਰੱਬ ਪਿਓ 'ਚੋਂ ਵੀ ਦਿਸ ਜਾਣਾ ਵੀ ਡੈਡੀ 'ਚ ਹੀ ਰੱਬ ਦਿਸਦਾ ਮੈਨੂੰ, ਪਰਮਾਤਮਾ ਮੈਨੂੰ ਮੇਰੇ ਪਿਤਾ 'ਚੋਂ ਹੀ ਦਿਸੀ ਜਾਂਦਾ, ਮੈਨੂੰ ਮੇਰੀ ਮਾਂ 'ਚੋਂ ਹੀ ਰੱਬ ਦਿਸਦਾ। ਮਾਂ 'ਚੋਂ ਰੱਬ ਕਿਉਂ ਦਿਸਦਾ ਹੁੰਦਾ? ਖੁਦ ਭੁੱਖੀ ਸੌਣ ਲੈਂਦੀ, ਬੱਚੇ ਨੂੰ ਨਹੀਂ ਸੌਣ ਦਿੰਦੀ, ਬੱਚੇ ਨੂੰ ਪਿਆਰ ਕਰਦੀ ਹੈ, ਮਰਨੀ ਮਰ ਜਾਏਗੀ ਉਹਦੇ ਲਈ, ਖੁਦ ਗਿੱਲੇ ਥਾਂ 'ਤੇ ਪਏਗੀ, ਬੱਚੇ ਨੂੰ ਸੁੱਕੇ ਥਾਂ 'ਤੇ। ਤਾਂ ਹੀ ਮਾਂ ਨੂੰ ਰੱਬ ਵਰਗੀ ਕਿਹਾ, ਇਹਦੇ 'ਚੋਂ ਗੁਣ ਨੇ, ਇਹਦੇ 'ਚ ਕੁਆਲਿਟੀ ਆਪਣੇ ਬੱਚੇ ਲਈ। ਹਾਂ, ਇਹ ਸਿਰਫ ਆਪਣੇ ਬੱਚੇ ਲਈ ਕਰਦੀ ਹੈ, ਤੇ ਪਰਮਾਤਮਾ ਉਹ ਜਿਹੜਾ ਸਾਰਿਆਂ ਲਈ ਕਰਦਾ, ਉਹ ਸਾਰਿਆਂ ਨੂੰ ਮਾਂ ਵਰਗਾ ਪਿਆਰ ਦਿੰਦਾ। ਇਸ ਕਰਕੇ ਉਹ ਜਿਹੜੇ ਗੁਣ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਗਟ ਹੋਣ, ਉਹ ਕੁਆਲਿਟੀ ਸਾਡੀ ਜ਼ਿੰਦਗੀ ਵਿੱਚ ਆਵੇ, ਤੇ ਗੁਰਮੁਖੋ ਉਹਨਾਂ ਗੁਣਾਂ ਨੂੰ ਦਿਮਾਗ 'ਚ ਰੱਖ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਹੈ। ਜੇ ਉਹਨਾਂ ਗੁਣਾਂ ਨੂੰ ਨਾ ਸਮਝਿਆ, ਫਿਰ ਗੁਣ ਕਿੱਥੋਂ ਸਮਝ ਆਉਣਗੇ? ਗੁਰਬਾਣੀ 'ਚੋਂ। ਤਾਂ ਕਿ ਜਿਹੜੇ ਬੰਦੇ ਸਿਮਰਨ ਕਰਦੇ ਹੈ, ਸਿਮਰਨ ਕਰਨ ਦੇ ਨਾਲ ਗੁਰਬਾਣੀ ਦਾ ਅਧਿਐਨ ਕਰਨਾ ਵੀ ਓਨਾ ਹੀ ਜ਼ਰੂਰੀ ਬਣ ਜਾਂਦਾ। ਗੁਰਬਾਣੀ ਦਾ ਅਧਿਐਨ ਕਰਕੇ ਸਿਮਰਨ ਕਰੋਗੇ ਨਾ ਜਦੋਂ, ਉਹ ਫਿਰ ਗੁਣ ਸਾਡੀ ਜੀਵਨ ਵਿੱਚ ਢਲ ਆਪਣੇ ਆਪ ਆਉਣ ਲੱਗ ਜਾਣਗੇ, ਉਹ ਕੁਆਲਿਟੀ ਜਿਹੜੀ ਹੈ ਆਪਣੇ ਆਪ ਆਉਣ ਲੱਗ ਜਾਏਗੀ। ਹਰ ਹਰ ਜਨ ਦੋਏ ਏਕ ਹੈ, ਬਿਭ ਵਿਚਾਰ ਕਸ਼ਨਾ ਹੈ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ। ਫਿਰ ਇਦਾਂ ਹੋ ਜਾਣਾ ਜਿਨ੍ਹਾਂ ਨਾਲ ਵਿਸਰੈ ਨਾਮ ਸੇ ਕਨੇਹ ਆ, ਕਹਿੰਦੇ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਕਿਹੋ ਜਿਹੇ ਨੇ, ਕਹਿੰਦੇ ਭੇਦ ਨਾ ਜਾਣੋ ਮੂਲ ਸਾਈ ਜਿਹੇ ਆ, ਉਹ ਸਾਈ ਵਰਗੇ ਨੇ, ਕਹਿੰਦੇ ਫਰਕ ਹੀ ਨਾ ਸਮਝੋ, ਉਹ ਰੱਬ ਵਰਗੇ ਨੇ। ਉਹ ਰੱਬ ਦੀ ਜਿਹੜੀ ਜਿਹੜੇ ਗੁਣ ਦੱਸੇ ਸੀ ਉਹ ਬੰਦੇ 'ਚ ਦਿਸ ਰਹੇ ਆ, ਪ੍ਰਗਟ ਹੋ ਗਏ। ਪਰਮਾਤਮਾ ਦੇ ਗੁਣ ਭਗਤ ਵਿੱਚ ਪ੍ਰਗਟ ਹੋ ਗਏ, ਗੁਰੂ ਵਾਲੇ ਗੁਣ ਸਿੱਖ ਵਿੱਚ ਪ੍ਰਗਟ ਹੋ ਗਏ। ਉਹ ਕੁਆਲਿਟੀ ਸਾਡੀ ਜ਼ਿੰਦਗੀ ਦੇ ਵਿੱਚ ਆਉਣੀ ਚਾਹੀਦੀ, ਫਿਰ ਲੋੜ ਨਹੀਂ ਪੈਂਦੀ ਗੁਰਮੁਖੋ, ਸਿੱਖ ਦਾ ਜੀਵਨ ਹੀ ਪ੍ਰਚਾਰ ਬਣ ਜਾਂਦਾ, ਫਿਰ ਸਿੱਖ ਨੂੰ ਕਥਾ ਦੀ ਵੀ ਨਹੀਂ ਲੋੜ ਪੈਣੀ, ਉਹਦਾ ਆਪਣਾ ਜਿਹੜਾ ਜੀਵਨ ਹੈ ਉਹੀ ਆਪਣੇ ਆਪ ਪ੍ਰਚਾਰ ਬਣ ਜਾਂਦਾ। ਪਿਓ ਨੂੰ ਵੇਖ ਕੇ ਪੁੱਤ ਸੁਧਰ ਜਾਂਦਾ, ਪਿਓ ਵੱਲ ਵੇਖ ਕੇ ਬੱਚੇ ਦੇ ਉੱਤੇ ਆਪਣੇ ਆਪ ਅਸਰ ਪੈ ਜਾਂਦਾ ਵੀ ਹਾਂ ਇਹਨੂੰ ਕਹਿੰਦੇ ਆ ਗੁਰਸਿੱਖੀ, ਇਦਾਂ ਦਾ ਹੁੰਦਾ ਗੁਰਸਿੱਖ। ਸੋ ਉਹ ਜਿਹੜੀ ਕੁਆਲਿਟੀ ਹੈ ਉਹ ਸਾਡੇ ਵਿੱਚ ਆਵੇ। ਹੁਣ ਸਾਡਾ ਪੰਗਾ ਇਹ ਹੈ ਅਸੀਂ ਉਹ ਕੁਆਲਿਟੀ ਨੂੰ ਨਹੀਂ ਲਿਆਉਣਾ ਆਪਣੀ ਜ਼ਿੰਦਗੀ, ਸਾਡਾ ਤਾਂ ਮਸਲਾ ਹੀ ਹੋਰ ਨੇ, ਮਹਾਰਾਜ ਆਹ ਦੇ ਦਿਓ ਜੀ, 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 ਪਰ ਲੈਣਾ ਕੀ ਸੀ? ਮੈਨੂੰ ਕੁਆਲਿਟੀ ਆਵੇ ਮੇਰੇ ਜ਼ਿੰਦਗੀ 'ਚ, ਗੁਣ ਆਣ, ਮੈਂ ਪਿਆਰਾ ਬਣਾ, ਮੇਰੇ ਅੰਦਰ ਵਿੱਚ ਵੀ ਉਹ, ਮੈਨੂੰ ਵੀ ਅਕਲ ਆਵੇ, ਸਮਝ ਆਵੇ, ਜ਼ਿੰਦਗੀ ਜਿਉਣ ਦਾ ਮੈਨੂੰ ਚੱਜ ਆਵੇ। ਉਹ ਕੁਆਲਿਟੀ ਸਾਡੀ ਜੀ ਜ਼ਿੰਦਗੀ ਵਿੱਚ ਆਉਣੀ ਚਾਹੀਦੀ ਸੀ, ਉਹ ਆਈ ਨਹੀਂ, ਤੇ ਸਾਡਾ ਹਾਲ ਕੀ ਹੈ? ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਮਿੱਟੀ ਦਾ ਪੁਤਲਾ ਵੇਖੋ ਕਿਵੇਂ ਨੱਚਦਾ ਫਿਰਦਾ। ਇਹ ਸ਼ਬਦ ਸੁਣਦੇ ਆ, ਇੱਕ ਬੇਨਤੀ ਸਾਰੀ ਸੰਗਤ ਦੇ ਚਰਨਾਂ ਵਿੱਚ ਹੈ ਵੀ ਜਰਾ ਟਕਾ ਵੀ ਬਣਾ ਕੇ ਰੱਖੋ ਥੋੜਾ ਚਿਰ ਹੀ ਬਸ, ਕਿਉਂਕਿ 10:15 ਹੋ ਗਏ ਮੈਨੂੰ ਸ਼ੁਰੂ ਕੀਤੇ ਨੂੰ, 1.5 ਘੰਟਾ ਲੰਘ ਗਿਆ, ਵੇਖੋ ਕਿੰਨੀ ਛੇਤੀ ਸਮਾਂ ਨਿਕਲ ਜਾਂਦਾ ਪਤਾ ਹੀ ਨਹੀਂ ਲੱਗਦਾ, ਤੇ ਆਪਾਂ ਬਸ 10-15 ਮਿੰਟਾਂ ਵਿੱਚ ਸ਼ਹਿਰ ਦਾ ਤੁਹਾਡਾ ਪ੍ਰੋਗਰਾਮ ਹੈ, ਜ਼ਿਆਦਾ ਲੇਟ ਨਹੀਂ ਕਰਨਾ, ਸਪੀਕਰ ਵੀ ਲੱਗਿਆ ਹੋਇਆ, ਉੱਚੀ ਆਵਾਜ਼ ਦੂਰ ਤੱਕ ਜਾਂਦੀ ਹੈ। ਮੈਂ ਬੇਨਤੀ ਪਤਾ ਕੀ ਕਰ ਰਿਹਾ ਕਿ ਜੋ ਸੋਚਾਂਗੇ ਉਹ ਇੱਥੋਂ ਮਿਲੇਗਾ। ਇੱਕ ਬੰਦਾ ਮੈਨੂੰ ਪੁੱਛਦਾ ਲਾਅ ਆਫ ਅਟਰੈਕਸ਼ਨ ਕੀ ਹੁੰਦਾ, ਮੈਨੂੰ ਕਹਿੰਦਾ, ਸਾਡੇ ਨਾਲ ਮੇਰੇ ਨਾਲ ਲੰਮੀ ਚੌੜੀ ਡਿਸਕਸ਼ਨ ਹੋਈ ਉਹਦੀ, ਭਾਈ ਸਾਹਿਬ ਲਾਅ ਆਫ ਅਟਰੈਕਸ਼ਨ ਬਾਰੇ ਸੁਣਿਆ ਤੁਸੀਂ, ਬੜੀਆਂ ਬੁੱਕਸ ਛਪਦੀਆਂ ਵੀ ਜੋ ਬੰਦਾ ਸੋਚਦਾ ਹੈ, ਮੇਰੇ ਕੋਲ BMW ਹੋਵੇ, ਮੇਰੇ ਕੋਲ BMW ਹੋਵੇ, ਕਹਿੰਦੇ ਇੱਕ ਨਾ ਇੱਕ ਦਿਨ ਉਹ ਲੈ ਲੈਂਦਾ। ਲਾਅ ਆਫ ਅਟਰੈਕਸ਼ਨ ਬਾਰੇ ਤੁਹਾਡਾ ਕੀ ਵਿਚਾਰ ਹੈ? ਬੰਦਾ ਜੋ ਸੋਚਦਾ ਉਹ ਹੋ ਜਾਂਦਾ, ਜੋ ਸੋਚਦਾ ਵਾਰ ਵਾਰ ਸੋਚੀ ਜਾਏ ਵੀ ਮੈਂ ਵੱਡੇ ਬੰਗਲੇ 'ਚ ਬੈਠਾ, ਮੈਂ ਵੱਡੇ ਬੰਗਲੇ ਰੋਜ਼ ਸਵੇਰੇ ਵੀ ਵਿਜੁਅਲਾਈਜੇਸ਼ਨ ਕਰੇ, ਵਿਜੁਅਲਾਈਜੇਸ਼ਨ ਸੋਚੇ ਰੋਜ਼ ਏਦਾਂ ਦਿਮਾਗ 'ਚ ਵੀ ਵੱਡਾ ਬੰਗਲਾ ਹੈ, ਮੈਂ ਉਹਦੇ 'ਚ ਬੈਠਾ ਹੋਇਆ, ਵੱਡੀ ਗੱਡੀ ਹੈ, ਏਦਾਂ ਸੋਚੇ, ਤੇ ਫਿਰ ਇੱਕ ਨਾ ਇੱਕ ਦਿਨ ਗੱਡੀ ਆ ਜੂ, ਇੱਕ ਨਾ ਇੱਕ ਦਿਨ ਘਰ ਆ ਜੂ। ਇਹਦੇ 'ਤੇ ਬੁੱਕਸ ਵੀ ਬਹੁਤ ਹਨ, ਇਹਦੇ 'ਤੇ ਕਿਤਾ ਆਪਣਾ ਔਨਲਾਈਨ ਵੀ, ਨੈੱਟ 'ਤੇ ਵੀ ਬੜਾ ਕੁਝ ਹੈਗਾ। ਅਤੇ ਮੈਨੂੰ ਉਹ ਪੁੱਛਦਾ ਹੈ ਵੀ ਭਾਈ ਸਾਹਿਬ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੈ? ਮੈਂ ਕਿਹਾ ਮੈਂ ਗੁਰਬਾਣੀ ਦੇ ਸਿੱਖ ਹਾਂ ਸੀ, ਅਤੇ ਸਾਨੂੰ ਗੁਰੂ ਸਾਹਿਬ ਇਹ ਕਹਿੰਦੇ ਹੈ ਵੀ ਲਾਅ ਆਫ ਅਟਰੈਕਸ਼ਨ ਜਿਹੜਾ ਕੋਨਸੈਪਟ ਹੈ, ਇਹ ਲਾਅ ਆਫ ਇਹ ਥੋਟ 'ਤੇ ਕੰਮ ਨਹੀਂ ਕਰਦਾ ਕਿ ਤੁਸੀਂ ਸੋਚਦੇ ਹੋ। ਸੋਚਣਾ ਕੀ ਹੈ? ਗਰੀਬ ਤੇ ਹਮੇਸ਼ਾ ਹੀ ਸੋਚਦਾ ਮੈਂ ਅਮੀਰ ਹੋ ਜਾਂ। ਮਾਂ ਬੱਚਾ ਤੜਫ ਰਿਹਾ ਉਹ ਤੇ ਕਹਿੰਦੀ ਹੈ ਮੇਰਾ ਬੱਚਾ ਰੱਜੇ, ਮੇਰੇ ਪੁੱਤ ਨੂੰ ਰੱਜਵੀਂ ਰੋਟੀ ਮਿਲੇ, ਮਾਂ ਤੇ ਰੋਜ਼ ਹੀ ਸੋਚੀ ਜਾਂਦੀ ਹੈ, ਫਿਰ ਵੀ ਭੁੱਖਾ ਹੀ ਰਹਿ ਗਿਆ, ਏਦਾਂ ਨਹੀਂ ਹੁੰਦਾ। ਉਹ ਕਹਿੰਦੇ ਫਿਰ ਕਿਵੇਂ? ਮੈਂ ਕਿਹਾ ਲਾਅ ਆਫ ਕਰਮਾ ਇਹ ਤੇ ਕੰਮ ਕਰਦਾ ਵੀ ਤੁਸੀਂ ਕਰਦੇ ਕੀ ਹੈ, ਉਹਦੇ ਲਈ ਤੁਸੀਂ ਕਰਦੇ ਕੀ ਹੈ। ਬੰਗਲਾ ਸੋਚੀ ਜਾਓ ਸੋਚੀ ਜਾਓ, ਉਸ ਬੰਗਲਾ ਬਣਾਉਣ ਲਈ ਤੁਸੀਂ ਕਰਦੇ ਕੀ ਹੈ? ਜੋ ਮੈਂ ਕੀ ਆ, ਅੱਗੇ ਕੀ ਆਉਂਦਾ? ਸੋ ਮੈਂ, ਇਹ ਨਹੀਂ ਜੋ ਮੈਂ ਸੋਚਿਆ ਸੋ ਮੈਂ ਪਾਇਆ, ਸੋਚ ਕੇ ਨਹੀਂ ਕਰਕੇ, ਸੋਚਣਾ ਨਹੀਂ ਕਰਨਾ ਹੈ। ਤੇ ਬੰਗਲੇ ਵਾਸਤੇ ਕਰ ਬਣਾ ਲੈਂਗਾ, ਗੱਡੀ ਵਾਸਤੇ ਕੁਛ ਕਰ ਉਹ ਵੀ ਲੈ ਲੈਂਗਾ, ਤੈਨੂੰ ਸੋਚਣਾ ਨਹੀਂ ਪੈਣਾ ਕਰਨਾ ਪੈਣਾ। ਤੇ ਗੱਡੀਆਂ ਉਹਨਾਂ ਨੇ ਬਣਾਈਆਂ, ਬੰਗਲੇ ਉਹਨਾਂ ਨੇ ਬਣਾਏ ਆ ਜਿਨ੍ਹਾਂ ਨੇ ਸਿਰਫ ਸੋਚਿਆ ਨਹੀਂ, ਜਿਨ੍ਹਾਂ ਨੇ ਕੀਤਾ ਵੀ ਹੈ। ਅੱਛਾ ਹੁਣ ਅਗਲੀ ਗੱਲ ਸੁਣੋ, ਉਹ ਜਿਹੜਾ ਮੈਨੂੰ ਕਹਿੰਦਾ ਜੀ ਮੈਂ ਫਿਰ ਰੋਜ਼ ਸੋਚਦਾ BMW ਆਵੇ, BMW ਆਵੇ, BMW, ਮੈਂ ਕਿਹਾ ਜੇ ਖਿੱਚਿਆ ਵੀ ਤੇ ਲੋਹਿਆ ਹੀ, ਲੋਹਿਆ ਹੀ ਖਿੱਚਿਆ, ਸੋਚੀ ਆ ਵੀ ਤੇ ਲੋਹੇ ਲਈ। ਜਿਹੜੀ ਗੱਡੀ ਮੰਨ ਲਓ ਮੈਂ ਗੱਡੀ 'ਚ ਬਾਹਰ ਬਹਿ ਕੇ ਆਇਆ, 15 ਸਾਲ ਬਾਅਦ ਕਬਾੜ 'ਚ ਹੋਏਗੀ ਕਿ ਨਹੀਂ ਹੋਏਗੀ? ਕਿਉਂ ਬਈ, ਜਿਵੇਂ ਹੁਣ ਇੱਕ ਗੱਡੀ ਲੱਖ ਕਿਲੋ ਲੱਖ ਚੱਲ ਜਾਏ ਇੱਕ ਸਾਲ 'ਚ, ਆ ਸਾਡੇ ਜਥੇ ਵਾਲਿਆਂ ਦੀ ਬੱਸ ਹੈ, ਮੰਨ ਲਓ ਲੱਖ ਚੱਲ ਜਾਏਗੀ ਇੱਕ ਸਾਲ, ਹੁਣੇ ਆਈ ਹੈ ਤੇ ਲੱਖ ਚੱਲ ਜਾਣੀ ਹੈ, ਇਹ ਕਿੰਨੀ ਕੁ ਚੱਲਣ ਜੋਗੀਆਂ ਹੁੰਦੀਆਂ ਨੇ? 4 ਲੱਖ ਵੱਧ ਤੋਂ ਵੱਧ ਚੱਲ ਜੂ, 3 ਨਹੀਂ ਤੇ 4 ਮੁੜ ਕੇ ਕਬਾੜ ਹੈ। ਅੱਛਾ 4 ਸਾਲ ਬਾਅਦ ਕਬਾੜ ਹੈ ਨਾ, ਫਿਰ ਕੀ ਖਿੱਚਿਆ? ਬੰਗਲਾ ਖਿੱਚ ਲਿਆ, ਇੱਟਾਂ ਹੀ ਖਿੱਚੀ ਜਾਂਦਾ, ਸਮਿੰਟ ਹੀ ਖਿੱਚੀ ਜਾਂਦੀ, ਸਰੀਆ ਹੀ ਚੇਤਾ ਕਰੀ ਜਾਂਦਾ, ਮਿੱਟੀ ਹੋਈ ਖਿੱਚੀ ਜਾਂਦਾ, ਕੀ ਖਿੱਚਿਆ? ਮਿੱਟੀ ਹੋਈ। ਲਾਅ ਆਫ ਅਟਰੈਕਸ਼ਨ ਦੇ ਜੇ ਕੋਨਸੈਪਟ ਨੂੰ ਸਮਝਿਆ ਹੀ ਸੀ ਤੂੰ, ਫਿਰ ਕਿਉਂ ਨਾ ਤੂੰ ਸਮਝ ਨੂੰ ਖਿੱਚਿਆ? ਤੂੰ ਇਹ ਸਿੱਖੇ ਵੀ ਮੈਂ, ਮੈਨੂੰ ਐਸੀ ਸਮਝ ਆਵੇ, ਨੌਲੇਜ ਹੋਵੇ, ਮੈਨੂੰ ਕੋਮਨ ਸੈਂਸ ਮੇਰੀ ਡਿਵੈਲਪ ਹੋਵੇ, ਮੇਰਾ ਮਾਇੰਡ ਡਿਵੈਲਪ ਹੋਵੇ, ਮੇਰੇ ਅੰਦਰ ਇੱਕ ਚਮਕ ਆਵੇ, ਮੇਰੀਆਂ ਕੁੰਡੀਆਂ ਖੁੱਲ੍ਹ ਜਾਣ, ਜਿਹੜੀਆਂ ਕੁਦਰਤ ਵਿੱਚ ਕਈ ਚੀਜ਼ਾਂ ਬਾਰੇ ਮੈਨੂੰ ਸਮਝ ਨਹੀਂ ਆਉਂਦੀ, ਕੁੰਡੀਆਂ ਖੁੱਲ੍ਹ ਜਾਣ ਮੇਰੀਆਂ, ਖਿੱਚਣਾ ਹੀ ਸੀ ਤੇ ਆਹ ਖਿੱਚਦਾ, ਆਹ ਚੀਜ਼ਾਂ ਤੇ ਆਪ ਹੀ ਆਉਂਦੀਆਂ ਰਹਿੰਦੀਆਂ, ਆਉਂਦੀਆਂ ਵੀ ਹੈ ਤੇ ਜਾਂਦੀਆਂ ਵੀ ਹੈ, ਇਹਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ। ਤੂੰ ਕੁਛੱਪਰੀ 'ਚ ਰਹਿੰਦਾ ਕਿ ਤੂੰ ਮਹਿਲ 'ਚ ਰਹਿੰਦਾ, ਇਹ ਬਹੁਤਾ ਮਾਇਨੇ ਨਹੀਂ ਰੱਖਦਾ, ਮਾਇਨੇ ਰੱਖਦਾ ਤੇਰੀ ਪਰਸਨੈਲਿਟੀ ਕਿਵੇਂ ਦੀ ਹੈ, ਤੂੰ ਕਿਸ ਸ਼ਖਸੀਅਤ ਦਾ ਮਾਲਕ ਹੈ। ਵੇਖੋ ਗੁਰਮੁਖੋ ਸੁਣੋ, ਕਿੰਨੀਆਂ ਗੱਡੀਆਂ ਦਾ ਮਾਲਕ ਹੈ, ਕਿੰਨੇ ਘਰਾਂ ਦਾ ਮਾਲਕ ਹੈ, ਕਿੰਨੇ ਕਿੱਲਿਆਂ ਦਾ ਮਾਲਕ ਹੈ, ਇਹ ਮਾਇਨੇ ਨਹੀਂ ਰੱਖਦਾ, ਤੂੰ ਕਿਸ ਤਰ੍ਹਾਂ ਦੀ ਸ਼ਖਸੀਅਤ ਦਾ ਮਾਲਕ ਹੈ ਇਹ ਮਾਇਨੇ ਨਹੀਂ, ਤੂੰ ਕਿਸ ਤਰ੍ਹਾਂ ਦੀ ਤੇਰੀ ਪਰਸਨੈਲਿਟੀ ਹੈ, ਸ਼ਖਸੀਅਤ ਦਾ ਮਾਲਕ ਹੈ। ਤੇ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਕੀ ਘੜਿਆ ਜਾਣਾ? ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਸ਼ਖਸੀਅਤ ਘੜੀ ਜਾਂਦੀ ਹੈ। ਜਿਨ੍ਹਾਂ ਨੇ ਸੋਚਿਆ ਮੈਂ ਸ਼ਖਸੀਅਤ ਘੜਦੀ ਹਾਂ, ਮੈਂ ਪਰਸਨੈਲਿਟੀ ਘੜਨੀ ਹੈ ਆਪਣੀ, ਮੈਂ ਆਪਣੇ ਆਪ ਨੂੰ ਘੜਨ ਵਾਸਤੇ ਗੁਰੂ ਗ੍ਰੰਥ ਸਾਹਿਬ ਕੋਲ ਆਇਆ। ਮੈਂ ਕਾਹਦੇ ਲਈ ਆਇਆ? ਮੈਂ ਘੜਨ ਲਈ ਆਇਆ, ਮੈਨੂੰ ਘੜ ਦਿਓ, ਮਾਰ ਐਸੀਆਂ ਆਕਲਾਂ ਦੇ ਦਿਓ। ਉਹ ਸਕੂਲ ਹੈ ਨਾ ਜਿਹੜਾ ਸਕੂਲ, ਉੱਥੇ ਘੜਨ ਲਈ ਜਾਣਾ ਨਾ। ਇੱਧਰ ਸੁਣੋ, ਜੇ ਆਪ ਜੀ ਕਿਸੇ ਟੀਚਰ ਨੂੰ ਆਖੀ ਜਾਓ ਵੀ ਮਾਸਟਰ ਜੀ ਤੁਹਾਡਾ ਸਕੂਟਰ ਮੈਨੂੰ ਦੇ ਦਿਓ, ਮਾਸਟਰ ਜੀ ਤੁਹਾਡਾ ਘਰ ਮੈਨੂੰ ਦੇ ਦਿਓ, ਮਾਸਟਰ ਕਹੇਗਾ ਪੜ੍ਹ ਲੈ ਜੋ ਪੜ੍ਹਾ ਰਿਹਾ, ਇਹੋ ਜਿਹੇ ਤੇ ਤੇਰੇ ਕੋਲ ਚਾਰ ਚਾਰ ਹੋਣਗੇ, ਮੇਰੀ ਸਿੱਖਿਆ ਲੈ ਲੈ, ਇੱਦਾਂ ਦੀਆਂ ਚੀਜ਼ਾਂ ਤੇ ਤੇਰੇ ਕੋਲ ਵਾਧੂ ਆ ਜਾਣਗੀਆਂ, ਤੂੰ ਮੇਰਾ ਮੋਟਰਸਾਈਕਲ ਕਿਉਂ ਮੰਗਦਾ? ਤੇਰੇ ਕੋਲ ਤੇ ਇਦੂ ਵੀ ਵੱਡੇ ਹੋਣਗੇ ਜੋ ਪੜ੍ਹਾ ਰਿਹਾ, ਪੜ੍ਹ ਲੈ। ਗੁਰੂ ਗ੍ਰੰਥ ਸਾਹਿਬ ਪਰਸਨੈਲਿਟੀ ਡਿਵੈਲਪ ਕਰਦੇ ਆ ਸਾਡੀ, ਸਾਡਾ ਮਾਇੰਡ ਡਿਵੈਲਪ ਕਰਦੇ ਆ। ਅਸੀਂ ਸ਼ਖਸੀਅਤ ਘੜਨੀ ਗੁਰੂ ਗ੍ਰੰਥ ਸਾਹਿਬ ਤੋਂ ਅਕਲ ਲੈ ਕੇ, ਮਤ ਘੜਨੀ ਹੈ, ਬੁੱਧ ਘੜਨੀ ਹੈ, ਤੇ ਇਹ ਮੰਗਣਾ ਸੀ, ਸਿੱਖਣਾ ਇਹ ਸੀ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਇਹ ਮੰਗਣਾ ਸੀ, ਘੜਨਾ ਤੇ ਇਹ ਸੀ। ਤੇ ਜੇ ਭਰਾਵਾ ਲਾਅ ਆਫ ਅਟਰੈਕਸ਼ਨ ਨੂੰ ਤੁਸੀਂ ਪੜ੍ਹੇ ਲਿਖੇ ਸੱਜਣ ਹੋ, ਤੁਸੀਂ ਇੰਨੀਆਂ ਦੇ ਕਿਤਾਬਾਂ ਪੜ੍ਹਦੇ ਹੈ, ਸਿੱਖਦੇ ਹੈ, ਜੇ ਤੂੰ ਸੌਣ ਲੱਗਿਆ ਵਿਜੁਅਲਾਈਜੇਸ਼ਨ ਕਰੇ, BMW ਵਾਲਿਆਂ ਨੂੰ ਪੁੱਛ ਲਿਆ ਵੀ ਸੌਖੇ ਹੋ ਤੁਸੀਂ, ਤੁਹਾਡੀ ਜਾਨ ਬਹੁਤ ਸੌਖੀ ਹੈ, ਉਹ ਕਹਿੰਦਾ ਕੁਝ ਹੋਰ ਚਾਹੀਦਾ। ਮਰਸਡੀ ਵਾਲੇ ਨੂੰ ਪੁੱਛ ਲਓ, ਕਹੇਗਾ ਹੈਲੀਕਾਪਟਰ ਚਾਹੀਦਾ। ਜਿਹੜੇ ਹੈਲੀਕਾਪਟਰ ਆਪਣੇ ਲਈ ਫਿਰਦੇ ਨੇ, ਤੁਹਾਡੇ ਦੁਆਬੇ ਵਾਲੇ ਹੋ, ਤੁਹਾਡੇ ਤੇ ਅਮਰੀਕਾ ਕੈਨੇਡਾ ਵਾਲੇ ਬਥੇਰੇ, ਜਿਨ੍ਹਾਂ ਦੇ ਆਪਣੇ ਹੈਲੀਕਾਪਟਰ ਨੇ, ਉਹਨਾਂ ਨੂੰ ਪੁੱਛ ਲਓ ਵੀ ਸਭ ਕੁਝ ਮਿਲ ਗਿਆ ਫਿਰ ਹੈਲੀਕਾਪਟਰ ਤੋਂ ਬਾਅਦ? ਉਹ ਕਹੇਗਾ ਅਜੇ ਵੀ ਗੱਲ ਨਹੀਂ ਬਣੀ, ਲਾਈਫ ਸੈੱਟ ਨਹੀਂ ਹੋਈ। ਲਾਈਫ ਸੈੱਟ ਕਿੱਥੇ ਹੈ? ਜਿੱਥੇ ਮਾਇੰਡ ਸੈੱਟ ਹੈ। ਲਾਈਫ ਸੈੱਟ ਕਿਤੇ ਨਹੀਂ ਹੁੰਦੀ। ਜੇ ਕੋਈ ਬੰਦਾ ਮੈਨੂੰ ਪੁੱਛੇ ਵੀ ਲਾਈਫ ਸੈੱਟ ਕਿੱਥੇ ਕੁ ਜਾ ਕੇ ਹੁੰਦੀ ਹੈ? ਜਿੱਥੇ ਮਾਇੰਡ ਸੈੱਟ ਕਰਨਾ। ਸਾਡਿਆਂ ਦਾਦਿਆਂ ਦਾ ਕੱਚਿਆਂ ਕੋਠਿਆਂ 'ਚ ਹੀ ਮਾਇੰਡ ਸੈੱਟ ਸੀ, ਸਾਡਾ ਮਾਇੰਡ ਸੈੱਟ ਹੀ ਨਹੀਂ ਹੋ ਰਿਹਾ। ਆ ਸੋਸ਼ਲ ਮੀਡੀਆ ਵੇਖ ਵੇਖ ਕੇ, ਉਹ ਇੱਥੇ, ਉਹ ਇੱਥੇ, ਗੁਆਂਢੀ ਉੱਥੇ, ਫਲਾਣਾ ਉੱਥੇ, ਫਲਾਣਾ ਉੱਥੇ, ਉਹ ਮਾਇੰਡ ਸੈੱਟ ਹੀ ਨਹੀਂ ਹੋ ਰਿਹਾ। ਜਿੱਥੇ ਮਾਇੰਡ ਸੈੱਟ ਉੱਥੇ ਹੀ ਲਾਈਫ ਸੈੱਟ। ਇੱਕ ਵਿਆਹ ਕੇ ਆਈ ਹੈ, ਘੁੰਡ ਚੁੱਕਦਾ ਸੀ ਬੰਦਾ, ਫਿਰ ਪਤਾ ਲੱਗਦਾ ਸੀ ਆਹ ਮੇਰੇ ਘਰ ਵਾਲੀ ਆ, ਉਹ ਕਾਲੀ ਆ, ਉਹ ਗੋਰੀ ਆ। ਮਾਂ ਪਿਓ ਨੇ ਵੀ ਕਈਆਂ ਨੇ ਨਹੀਂ ਵੇਖੀ, ਵਿਚੋਲੇ ਹੀ ਜਾ ਕੇ ਸਗਨ ਪਾਏ, ਰਿਸ਼ਤੇ ਹੋ ਜਾਂਦੇ ਸੀ, ਇੱਕ ਦੂਜੇ ਨੂੰ ਵਿਆਹ ਤੋਂ ਬਾਅਦ ਵੇਖਦੇ ਸੀ ਤੇ ਉੱਥੇ ਹੀ ਆਪਣਾ ਮਾਇੰਡ ਸੈੱਟ ਕਰ ਲੈਂਦੇ ਸੀ, ਆਹ ਮੇਰੀ ਜੀਵਨ ਸਾਥਣ ਆ, ਗੱਲ ਖਤਮ। ਮਾਇੰਡ ਸੈੱਟ ਲਾਈਫ ਸੈੱਟ। ਜਿੱਥੇ ਜਿੱਥੇ ਮਾਈਂਡ ਸੈੱਟ ਉੱਥੇ ਹੀ ਲਾਈਫ ਸੈੱਟ। ਹੁਣ ਜਿਸ ਬੰਦੇ ਦਾ ਮਾਈਂਡ ਸੈੱਟ ਹੀ ਨਹੀਂ ਹੋ ਰਿਹਾ, ਅਪਸੈੱਟ ਹੀ ਰਹਿਣਾ ਜਿਹਨੇ, ਉਹਨੇ ਅਮਰੀਕਾ ਜਾ ਕੇ ਵੀ ਅਪਸੈੱਟ ਹੋ ਜਾਣਾ। ਲਾਈਫ ਸੈੱਟ ਉੱਥੇ ਹੀ ਹੈ ਜਿੱਥੇ ਮਾਈਂਡ ਸੈੱਟ ਹੈ। ਹੁਣ ਕਿੱਥੇ ਕੁ ਕਰਨਾ ਮਾਈਂਡ ਸੈੱਟ? ਸਪਲੈਂਡਰ ਤੇ ਕਰ ਲਈਏ, ਚਾਹੇ ਫੋਰਚੂਨਰ ਤੇ ਕਰ ਲਈਏ, ਚਾਹੇ ਲੈਂਡ ਕਰੂਜ਼ਰ ਤੇ ਕਰ ਲਈਏ, ਚਾਹੇ ਹੈਲੀਕਾਪਟਰ ਤੇ ਕਰ ਲਈਏ, ਤੇ ਜੇ ਕਰਨ ਤੇ ਆਉਣਾ ਭਰਾਵਾ ਸਾਈਕਲ ਤੇ ਵੀ ਮਾਈਂਡ ਸੈੱਟ ਹੋ ਜਾਂਦਾ। ਜਿੱਥੇ ਮਰਜ਼ੀ ਕਰ, ਉੱਥੇ ਹੀ ਲਾਈਫ ਸੈੱਟ। ਕਈਆਂ ਨੂੰ, ਕਈ ਬੰਦੇ ਤੁਹਾਡੀ ਜ਼ਿੰਦਗੀ ਜੀ ਤੁਸੀਂ ਵੇਖੇ ਹੈ, ਤਨਖਾਹ ਮਿਲਦੀ ਹੈ 50-60 ਹਜ਼ਾਰ, ਬੜੇ ਨਜ਼ਾਰੇ ਆ ਮਹਾਰਾਜ, ਮੌਜਾਂ ਕਰਦੇ ਆ, 60,000-70,000 ਜਿੱਥੇ ਕਿਤੇ ਵੀ। ਇੱਧਰ ਸੁਣਨਾ ਹੈ ਬਈ, 50,000-60,000 ਕਮਾ ਰਿਹਾ, ਇੱਧਰ ਧਿਆਨ ਦਿਓ, ਬੜਾ ਨਜ਼ਾਰਾ ਹੈ। ਕਈ ਇੱਥੇ ਬੜੇ ਖੁਸ਼ ਨੇ, ਬੜੇ ਸੈੱਟ ਨੇ, ਤੇ ਕਈ ਤੁਸੀਂ ਵੇਖੋਗੇ ਉਹ ਕਿਤੇ ਸੈੱਟ ਹੀ ਨਹੀਂ ਹੋ ਰਿਹਾ, ਮਾਈਂਡ ਟਿਕਦਾ ਹੀ ਨਹੀਂ ਕਿਤੇ। ਸਹਿਸ ਕੱਟੈ ਲੱਖੋ ਉਡਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਤ੍ਰਿਪਤ ਨਹੀਂ ਹੁੰਦਾ। ਇੱਧਰ ਸੁਣੋ ਗੁਰਮੁਖੋ, ਗੱਡੀ ਬਾਹਰ ਆਉਣੀ ਹੈ, ਤ੍ਰਿਪਤ ਮਨ ਨੇ ਹੋਣਾ, ਰੋਟੀ ਢਿੱਡ ਨੇ ਮੂੰਹ ਰਾਹੀਂ ਖਾਣੀ ਹੈ, ਢਿੱਡ ਭਰ ਜਾਣਾ, ਪਰ ਤ੍ਰਿਪਤ ਕਿਹਨੇ ਹੋਣਾ? ਤ੍ਰਿਪਤ ਮਨ ਨੇ ਹੋਣਾ, ਤ੍ਰਿਪਤ ਮਨ ਹੁੰਦਾ। ਤੇ ਜਿਸ ਬੰਦੇ ਨੇ ਮਾਈਂਡ ਨੂੰ ਤ੍ਰਿਪਤ ਕਰਨ ਦੀ ਜਾਚ ਸਿੱਖ ਲਈ ਨਾ, ਉਹ ਬਾਹਰਲੀਆਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ। ਹੋਵੇ ਬੜੀ ਚੰਗੀ ਗੱਲ ਹੈ, ਨਹੀਂ ਤੇ ਨਾ ਸਹੀ, ਇੱਥੇ ਵੀ ਖੁਸ਼ ਹਾਂ। ਇਹ ਨਹੀਂ ਵੀ ਅਸੀਂ ਕਰਨਾ ਨਹੀਂ, ਅਸੀਂ ਵੱਡੀਆਂ ਤੋਂ ਵਧੀਆ ਕਰ ਸਕਦੇ ਹਾਂ। ਹੋ ਗਿਆ ਠੀਕ ਹੈ, ਥੋੜਾ ਵੀ ਰਹਿ ਗਿਆ ਤਾਂ ਵੀ ਠੀਕ ਹੈ, ਰਝਾ ਲਿਆ ਆਪਣੇ ਆਪ। ਰੂਹ ਦਾ ਰੱਜ ਅੱਜ ਦੇ ਸਮੇਂ 'ਚ ਲੋਕਾਂ ਕੋਲ ਘੱਟ ਹੈ। ਤੁਹਾਨੂੰ ਅਮੀਰ ਬਹੁਤ ਮਿਲਣਗੇ, ਪਰ ਰੂਹ ਦੇ ਰੱਜੇ ਬਹੁਤ ਥੋੜੇ ਮਿਲਣਗੇ, ਰੂਹ ਦੇ ਰੱਜੇ। ਕਈਆਂ ਦੀ ਰੂਹ ਰੱਜ ਗਈ ਹੈ, ਰੂਹ ਰੱਜ ਗਈ, ਰੱਜੀ ਹੋਈ ਹੈ ਰੂਹ। ਬਹੁਤ ਥੋੜੇ ਬੰਦੇ ਇੱਦਾਂ ਦੇ ਲੱਭਣਗੇ ਤੁਹਾਨੂੰ ਰੂਹ ਦਾ ਰੱਜ। ਤੇ ਨਹੀਂ ਤੇ ਅਸੀਂ ਇਹੀ ਖਿੱਚਦੇ ਰਹਿੰਦੇ ਹਾਂ। ਕਿਤਾਬਾਂ ਵੀ ਪੜ੍ਹੀਆਂ, ਲਾਅ ਆਫ ਅਟ੍ਰੈਕਸ਼ਨ ਬਾਰੇ ਸੁਣ ਵੀ ਲਿਆ, ਪੜ੍ਹ ਵੀ ਲਿਆ, ਵਿਜੁਅਲਾਈਜੇਸ਼ਨ ਵੀ ਕੀਤਾ, ਤੇ ਕੀਤਾ ਲੋਇਆ ਹੀ, ਕੀਤਾ ਇੱਟਾਂ ਪੱਥਰ ਹੀ। ਜੇ ਵਿਜੁਅਲਾਈਜੇਸ਼ਨ ਹੀ ਕਰਨਾ ਸੀ ਤੇ ਕੁਛ ਐਸਾ ਕਰ ਕਿ ਮੁੜ ਕੇ ਸੋਚਣਾ ਹੀ ਨਾ, BMW ਤੋਂ ਬਾਅਦ ਫਿਰ ਸੋਚਣਾ ਨਹੀਂ ਪੈਣਾ, ਫਿਰ ਕੁਝ ਹੋਰ ਮੰਗੇਗਾ। ਇਹੋ ਜਿਹੀ ਚੀਜ਼ ਕਰਨਾ, ਵਿਣ ਤੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀ ਆ, ਉਤਰੈ ਮਨ ਕੀ ਭੁੱਖ। ਪਰ ਹੁਣ ਕਰੀਏ ਕੀ? ਕਹਿੰਦੇ ਵੇਖੋ ਤੇ ਸਹੀ, ਆ ਬਚਨ ਮਹਾਰਾਜ ਦਾ ਪੜ੍ਹ ਕੇ ਵੇਖਿਓ। ਕਹਿੰਦੇ ਮਿੱਟੀ ਦਾ ਪੁਤਲਾ ਹੈ ਤੇ ਬਸ ਸਾਰੀ ਜ਼ਿੰਦਗੀ, ਕਹਿ ਰਵਿਦਾਸ ਬਾਜੀ ਜਗ ਭਾਈ, ਇਹ ਮਹਾਰਾਜ ਰਵਿਦਾਸ ਜੀ ਦਾ ਬਚਨ ਹੈ, ਬੜੇ ਪਿਆਰ ਨਾਲ ਕਹਿੰਦੇ ਆ। ਕਹਿੰਦੇ ਮਿੱਟੀ ਦਾ ਪੁਤਲਾ ਵੇਖੋ ਕਿਵੇਂ ਨੱਚਦਾ ਫਿਰਦਾ, ਹਰ ਵੇਲੇ ਸੋਚਦਾ ਹੀ ਹੈ, ਦੇਖਦਾ ਵੀ ਸੋਚਦਾ ਵੀ, ਇਹੀ ਚੱਲੀ ਜਾਂਦਾ ਦਿਮਾਗ। ਕਮਾਲ ਦਾ ਬਚਨ ਹੈ, ਸਾਰੇ ਜਣੇ ਰਲ ਕੇ ਸ਼ਬਦ ਪੜ੍ਹਦੇ ਆ, ਨਾਲ ਨਾਲ ਵਿਆਖਿਆ ਨਾਲ ਨਾਲ ਸਮਝ ਆ ਜਾਣੀ। ਧਿਆਨ ਟਿਕਾ ਕੇ ਰੱਖਿਓ, ਮਨ ਜੋੜਿਓ ਗੁਰਮੁਖੋ ਜਰਾ, ਸਾਰੇ ਗਾਇਓ ਨਾਲ ਭਾਈ, ਲਓ ਬਈ ਅਸਿੰਘਾਂ ਤੋਂ ਸੁਣਿਓ, ਨਾਲ ਪੜ੍ਹਦੇ ਸਾਰੇ ਰਲ ਕੇ।
ਮਾਟੀ ਕੋ ਪੁੱਤਰਾ ਕੈਸੇ ਨਚਤ ਹੈ,
ਸਾਰੇ ਗਾਈਏ ਰਲ ਕੇ।
ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ,
ਬੋਲੋ
ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਦੇਖੇ ਦੇਖੇ बरकत है माटी को पुत्रा कैसे नचत है माटी को पुत्रा कैसे नचत
है
माटी को पुत्रा कैसे नचत है माटी को पुत्रा कैसे नचत है जब कछ पावे तब गर्व करत है
जब कछ पावे तब गर्व करत है
माया गई तब रोवन लगत है
माया गई तब रोवन लगत
देखे देखे सुने बोले
देखे देखे सुने बोले
डरे हो पीरत है डरे हो पीरत है कैसे नचत है कैसे नचत है माटी को पुत्रा कैसे नचत है माटी को पुत्रा कैसे नचत है माटी को पुत्रा कैसे नचत माटी को पुत्रा कैसे नचत है मन बच प्रम रस कसलवाना
मन बच प्रम रस कसलवाना
बिनस गया जाए कहूँ समाना
बिनस गया जाए कहूँ समाना
देखे देखे सुने बोले
देखे देखे सुने बोले
डरे हो फिरत है डरे हो फिरत है कैसे नचत है कैसे नचत है माटी को पुत्रा कैसे नचत है माटी को पुत्रा कैसे नचत है माटी को पुत्रा कैसे नचत माटी को पुत्रा कैसे नचत है
लास्ट पंक्तियां हैं
कह रविदास बाजी जग पाई
कह रविदास बाजी जग पाई
बाजी कर सो मोहे प्रीत बन आई
बाजी कर सो मोहे प्रीत बन आई
दौरे हो फिरत है दौरे हो फिर
पुत्रा कैसे नचत है माटी को पुत्रा कैसे नचत है माटी को पुत्रा कैसे नचत है माटी को पुत्रा कैसे नचत है कैसे नचत है कैसे नचत है
माटी को पुत्रा कैसे नच मिट्टी का पुतला कहिंदे वेखो किवें नचदा फिरदा है जो भी देखदा देखै देखै सुनै बोलै दौरियो फिरदा है हर वेले कहिंदे माया 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 देखदा है तां वी इही कुछ सुनदा है तां वी ओही उहनूं चंगा लगदा माया मतलब पैसा नहीं इहदे विच अपनी बल्ले बल्ले भी माया च ही आउंदी है साडी ईगो भी असी कन्नां नाल फूक छकणा चाहुंदे आ साडी सिफत करो जीव नाल अपनियां वडियाईयां करदे आ ऐदा वेखदे भी हां ते अगला हथ जोड़दा है कि नहीं नीवी पाउंदा है कि नहीं ओह भी ओह सत्कार पालदे आ कहिंदे हर वेले माइंड इधर ही चलिया रहिंदा साडा देखै देखै सुनै बोलै दौरियो फिरत है लग्गिया रहिंदा दिन रात ते फिर हुंदा की है थोड़ा जिहा जदों मिल जांदा फिर खुश हो जांदा चार बंदे सति श्री अकाल बुला देन वाह 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 क्या बात ये चेता रखियो जी मैं अज दिने भी एक गल करदा सी कि कई बंदे इदां दे वेखे जिंदगी च मैनू भी मिले तुसी भी वेखे होणगे प्रेम दिओ नहीं चाहीदा पैसा नहीं चाहीदा चाहीदा नहीं होर कई चीजां दे दिओ नहीं चाहीदियां कई कमाल दी गल है सिर्फ ते सिर्फ उहनां नूं फूक चाहीदी है फूक चाहिए तुसी फूक नहीं दे रहे फूक ना छकाओ वह मर जाएंगे उन्होंने लगता जिंदगी किसी काम नहीं वधिया उन्होंने गुरु गुरु साहब कहते सब को भरिया फूक आखण कह ना थम्मी है नानक वेखै आप फूक कढ़ाए तह पवै खत्म हो जाएंगे उन्होंने तुसी जो मर्जी दे जाओ उन्हों का जी उत्थे लगेगा जिथों उन्होंने पंप वजता है तो यह एड्डी भैड़ी बीमारी है जेडे लोगों हैगी है ना फूक छकन की भी दस बंदे फूक छक भावे उजाड़ देन उजड़ जाएगा यह तो वेख्यो सी ये साडा यार शिमले वेख्यो खर्चा ही यह करता सारा यह परवाह नहीं मनता यह तो ना प्यौन च पिछे हटे ना खाण च पिछे हटे ए बंदा ते ऐ चार गल्लां कहतियां ले गए शिमले 20,000 च बस आ गया ले छक लै फूक एदां ही हो रहा उजड़ गए लोग फूक दे चक्कर च उजड़ गए आ यार वेली क्यों चंगे लगते हैं मां प्यो फूक छकाउंदे नहीं वो कहिंदे वड्डा तू बणिया फिरदा पता ही है तेरा ते ओ यार वेली फूक छकाउंदे आ ते चंगे कौन लगते हैं यार वेली मां प्यो कढ़दे आ दो मारदे कन्न ते एक जा बंदा बन जा तू किधर तुरिया फिरदा तेनू पता नहीं मेरा मावा नू पता नहीं मावा ने तुहाडे पोतड़े धोते हुंदे आ मावा नू सब पता हुंदा साडे लक्षणां दा ते यार वेली फूक छकाई जांदे आ ते जदों 40 दे होवोंगे 50 दे होवोंगे फिर पता लगना है ओए मैं कमला ही सी यार वेली सब वो आपो अपने राह तुर जाणगे फिर समझ आउणी है वी इह ते बड़ी भैड़ी बीमारी सी मैनू फूक छकण दी लोग छकाई जाते छकी जाते बीमारी सी इस चक्कर दे विच ते उजड़ गए कई बंदे ते कमाल दी गल ए है जी साडे ते सिस्टम इदां दा हो गया सानू ए समझ नहीं आउंदी वी हो की रहा देखै देखै सुनै बोलै दौरियो फिरत है ते कमाल है पैसे चार आ जाण थोड़ी जी फूक आ जाए खुश हो जांदा जब कश पावै तब गर्भ करत है फिर ऐ आकड़ आकड़ के तुरदा है ते जे चलिया जावे इज्जत बन मिले ना पैसा चलिया गया कहिंदे माया गई तब रोवण लगत है कहिंदे इहदा रोना भी इहदे लई है इहदा हसना खुश हुंदा है जदों कुझ आउंदा है ते रोंदा कदों है जदों चलिया जांदा है ਪਰ ਗੁਰੂ ਸਾਹਿਬ ਕਹਿੰਦੇ ਜਿਹੜੇ ਪਿਆਰੇ ਰੱਬ ਦੇ ਉਹ ਰੰਗ ਹੱਸੈ ਰੰਗ ਰੋਵੇ, ਚੁੱਪ ਪੀ ਕਰ ਜਾਏ। ਉਹਨਾਂ ਦਾ ਰੋਣਾ ਵੀ ਪਿਆਰ 'ਚ ਹੈ, ਉਹਨਾਂ ਦਾ ਹੱਸਣਾ ਵੀ ਪਿਆਰ 'ਚ। ਅੱਜ ਉਹ ਨਜ਼ਾਰਾ ਜਿਹਾ ਨਹੀਂ ਆਇਆ, ਚੌਂਕੜਾ ਮਾਰ ਕੇ ਬੈਠੇ ਸੀ ਰੋਣ ਲੱਗ ਪਏ। ਅੱਜ ਉਹ ਨਜ਼ਾਰਾ ਹੀ ਨਹੀਂ ਬਣਿਆ, ਅੱਜ ਤੁਸੀਂ ਮੈਨੂੰ ਸਵਾਦ ਹੀ ਨਹੀਂ ਦਿੱਤਾ। ਮੈਂ ਨਿਤਨੇਮ ਕੀਤਾ, ਜਿਹੋ ਜਿਹਾ ਕੀਤਾ ਜਿਹੋ ਜਿਹਾ ਨਾ ਕੀਤਾ, ਅੱਜ ਮੈਨੂੰ ਰਸ ਨਹੀਂ ਆਇਆ, ਰੋਣ ਲੱਗ ਪਿਆ। ਅੱਜ ਰਸ ਆ ਗਿਆ, ਅੱਜ ਖੁਸ਼ ਹੋ ਗਿਆ। ਮਹਾਰਾਜ ਅੱਜ ਨਜ਼ਾਰਾ ਆਇਆ ਬਾਣੀ ਦਾ। ਲੈ ਉਹਨਾਂ ਦਾ ਇੱਥੇ ਹੈ। ਇਹ ਸਮਝਣਾ ਇਸ ਨੁਕਤੇ ਨੂੰ ਵੀ ਜਿਹੜਾ ਤੇਰਾ ਦੇਖਣਾ ਸੁਣਨਾ ਬੋਲਣਾ ਕਹਿੰਦੇ ਮਟੀਰੀਅਲ ਵਾਸਤੇ, ਮਾਇਆ ਵਾਸਤੇ। ਕਹਿੰਦੇ ਰੱਬ ਦੇ ਪਿਆਰਿਆਂ ਦਾ ਸੁਣਨਾ ਬੋਲਣਾ, ਸੁਣਨਾ ਉਹਨਾਂ ਨੂੰ ਪਸੰਦ ਹੈ ਰੱਬ ਦੀ ਸਿਫਤ ਸਲਾਹ। ਗੁਰੂ ਦੀ ਗੱਲ ਕਰੋ, ਮੈਂ ਕਲਗੀਆਂ ਵਾਲੇ ਨਾਲ ਪਿਆਰ ਕਰਦਾ, ਤੂੰ ਮੇਰੀ ਸਿਫਤ ਨਾ ਕਰ, ਬਾਜਾਂ ਵਾਲੇ ਦੀ ਗੱਲ ਸੁਣਾ, ਤੂੰ ਮੈਨੂੰ ਬੜਾ ਪਿਆਰਾ ਲੱਗੇਗਾ। ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ। ਅੱਛਾ, ਜੇ ਸੁਣਨਾ ਚਾਹੁੰਦੇ ਹੈ ਉਸ ਗੁਰੂ ਦੀ ਸਿਫਤ ਸੁਣਨਾ ਚਾਹੁੰਦੇ ਹੈ। ਅੱਛਾ, ਜੇ ਬੋਲਣਾ ਚਾਹੁੰਦੇ ਹੈ ਤਾਂ ਵੀ ਗੁਰੂ ਦੀ ਗੱਲ ਕਰਕੇ ਰਾਜੀ ਹੈ। ਵੇਖਣਾ ਚਾਹੁੰਦੇ ਹੈ, ਪਿਆਰ ਵੇਖਣਾ ਚਾਹੁੰਦੇ ਹੈ ਤੇਰੇ ਅੰਦਰ, ਸੇਵਾ ਕਰਦਾ ਵੇਖਣਾ ਚਾਹੁੰਦੇ। ਉਹਨਾਂ ਦਾ ਫਰਕ ਇਹ ਹੈ, ਸਾਡੇ ਗਿਆਨ ਇੰਦਰ ਇੱਧਰ ਨੂੰ ਲਾਏ ਹੋਏ ਹੈ, ਉਹਨਾਂ ਦੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਪਰਿਵਾਰ ਉਹਨਾਂ ਨੇ ਆ ਗਿਆਨ ਇੰਦਰੇ ਕਰਮ ਇੰਦਰੇ ਸਭ ਇੱਧਰ ਨੂੰ ਲਾਏ ਹੋਏ। ਉਹਨਾਂ ਨੇ ਗਿਆਨ ਇੰਦਰਿਆਂ ਨੂੰ, ਨੱਕ ਨੂੰ, ਕੰਨਾਂ ਨੂੰ, ਅੱਖਾਂ ਨੂੰ ਆਪਣੀਆਂ ਸਿਫਤਾਂ ਲਈ ਨਹੀਂ, ਪਰਿਵਾਰ ਜਿੰਨਾ ਇਹ ਹੈ ਇਹਨੂੰ ਤੇਰੇ ਬੇੜੇ ਚੜਾਇਆ ਹੋਇਆ, ਤੇਰੇ ਵਾਲੇ ਪਾਸੇ ਲਾਇਆ ਹੋਇਆ। ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲਗਾ। ਇਸ ਕਰਕੇ ਇਹ ਬੇੜੇ ਤੇ ਚਾੜਨਾ ਸੀ, ਕੰਨ ਵੀ ਅੱਖਾਂ ਵੀ ਇੱਧਰ ਨੂੰ ਲਾਈਆਂ ਹੋਈਆਂ ਸੀ। ਹੁਣ ਇੱਥੇ ਕਹਿੰਦੇ ਜਬ ਕਸ਼ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਮਨ ਬਚ ਕ੍ਰਮ ਰਸ ਕਸ ਹੈ ਲਵਾਨਾ, ਕਹਿੰਦੇ ਇਹ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਰਸਾਂ ਇੱਧਰ ਹੀ ਫਸਿਆ ਹੋਇਆ, ਚਸਕਿਆਂ ਚ ਰਸਾਂ ਚ। ਬਿਨਸ ਗਿਆ ਜਾਏ ਕਹੂੰ ਸਮਾਨਾ, ਕਹਿੰਦੇ ਖਤਮ ਹੋ ਜਾਣਾ, ਪਤਾ ਨਹੀਂ ਲੱਗਦਾ ਕਿੱਧਰ ਤੁਰ ਗਿਆ, ਮਰ ਗਿਆ ਤੇ ਕਿੱਥੇ ਚਲਿਆ ਗਿਆ, ਕਿਹੜੇ ਚੱਕਰਾਂ ਚ ਸਾਰੀ ਜ਼ਿੰਦਗੀ ਪਿਆ ਰਿਹਾ। ਕਹਿ ਰਵਿਦਾਸ ਬਾਜੀ ਜਗ ਭਾਈ, ਬਾਜੀਗਰ ਸੋ ਮੋਹੇ ਪ੍ਰੀਤ ਬਣ ਆਈ। ਆਹ ਮੈਂ ਲਾਅ ਆਫ ਅਟ੍ਰੈਕਸ਼ਨ ਦੀ ਗੱਲ ਕਰਦਾ ਵੀ ਕਹਿੰਦੇ ਜੇ ਤੂੰ ਪਿਆਰ ਹੀ ਪਾਉਣਾ ਸੀ ਬਾਜੀਆਂ ਨਾਲ ਨਹੀਂ, ਸ਼ੌਂਕ ਵੀ ਹੋਵੇ ਫਿਰ ਲਾਅ ਆਫ ਕਰਮਾ, ਉਹਦੇ ਪਿੱਛੇ ਕਰਦਾ ਕਿੰਨਾ ਕੁ, ਮਿਹਨਤ ਤੇਰੀ ਪਿੱਛੇ ਕਿੰਨੀ ਹੈ, ਫਿਰ ਵੇਖਿਓ, ਫਿਰ ਕੁਦਰਤ ਸਿਖਾਓ। ਮੈਂ ਕਹਿੰਦਾ ਉਸਤਾਦ ਤੇਰੀ ਕੁਦਰਤ ਬਣੋ, ਪੱਤੇ ਵੀ ਸਿਖਾਉਣ। ਬੰਦਿਆਂ ਨੇ ਢੋਲਕਾਂ ਸਿੱਖਣੀਆਂ ਹੁੰਦੀਆਂ ਨਾ, ਢੋਲਕ ਨਹੀਂ ਨਾ ਹੁੰਦੀ, ਐ ਲੱਤਾਂ ਤੇ ਹੀ ਵਜਾਈ ਜਾਂਦੇ ਨੇ ਸਾਰਾ ਸਾਰਾ ਦਿਨ, ਲੱਤਾਂ ਤੇ ਢੋਲੀਆਂ ਕੱਢ ਕੱਢ ਕੇ ਫਰਿੱਜਾਂ ਦੀਆਂ, ਉਹਦੇ ਤੇ ਢੋਲਕੀ ਸਿੱਖਦੇ ਆ, ਜੋੜੀਆਂ ਸਿੱਖਦੇ ਆ, ਉਹ ਪਾਣੀ ਵਾਲੀਆਂ ਢੋਲੀਆਂ ਕੱਢ ਕੱਢ ਕੇ ਉੱਤੇ ਜੋੜੀ ਵਜਾਣਗੇ। ਜਿੰਨਾ ਸਿੱਖਣਾ ਹੈ ਕੁਦਰਤ ਸਿਖਾਉਂਦੀ, ਉਹ ਸੁਪਨੇ 'ਚ ਵੀ ਸੁੱਤੇ ਪਏ ਵੀ ਸਿੱਖ ਰਹੇ ਹੁੰਦੇ, ਆਹ ਕਮਾਲ ਹੁੰਦੀ। ਤੇ ਕੌਣ ਸਿਖਾਉਂਦਾ ਹੈ? ਉਸਤਾਦ ਨਹੀਂ, ਸ਼ੌਂਕ। ਤੇ ਗੁਰੂ ਗ੍ਰੰਥ ਸਾਹਿਬ ਦੀ ਤੇ ਗੱਲ ਛੱਡੋ, ਤੈਨੂੰ ਤੇ ਕੁਦਰਤ ਸਿਖਾਏਗੀ, ਤੂੰ ਸਿੱਖਿਆਰਥੀ ਬਣੀ, ਸਿੱਖ ਬਣੀ। ਸਿੱਖ ਕਮਾਲ ਦਾ ਸ਼ਬਦ ਹੈ, ਇਹ ਛੋਟੀ ਗੱਲ ਨਹੀਂ। ਸਿੱਖ ਜੰਮਣ ਵੇਲੇ ਸਿੱਖ ਤੇ ਮਰਨ ਵੇਲੇ ਤੱਕ ਸਿੱਖ, ਸਿੱਖ ਹੀ। ਉਹ ਤੇ ਠੀਕ ਹੈ, ਅਸੀਂ ਬਾਬਾ ਸੰਤ ਭਾਈ ਜੋ ਮਰਜ਼ੀ ਬਣ ਜਾਓ, ਅਸਲ ਦੇ ਵਿੱਚ ਅਸੀਂ ਇੱਕ ਸਿੱਖ ਹੀ ਹਾਂ। ਪਹਿਲਾਂ ਅਸੀਂ ਸਿੱਖ ਬਣੀਏ, ਠੀਕ ਹੈ, ਭਾਈ ਕਹਿ ਦਿਓ, ਬਾਬਾ ਕਹਿ ਦਿਓ, ਸੰਤ, ਕੋਈ ਬ੍ਰਹਮ ਗਿਆਨੀ, ਦੁਨੀਆ ਜੋ ਮਰਜ਼ੀ ਕਹੀ ਜਾਏ, ਪਰ ਬੰਦਾ ਆਪਣੇ ਅੰਦਰੋਂ ਸਿੱਖ ਰਹਿਣਾ ਚਾਹੀਦਾ। ਮੈਂ ਮਰਨ ਤੱਕ ਸਿੱਖਣਾ, ਸਿੱਖੀ ਜਾਣਾ, ਮੈਨੂੰ ਜਿੱਥੋਂ ਵੀ ਕੋਈ ਸਿੱਖਿਆ ਚੰਗੀ ਮਿਲ ਗਈ ਮੈਂ ਸਿੱਖ ਲੈਣੀ ਹੈ। ਸਿੱਖੀ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖਣਾ ਤੇ ਸਭ ਕੁਝ ਸਿਖਾਏਗੀ ਤੁਹਾਨੂੰ ਕੁਦਰਤ। ਸਿੱਖਣ ਵਾਲੇ ਬਣੇ, ਸ਼ੌਂਕ ਪਾਲੋ ਅੰਦਰ। ਆ ਤੁਹਾਡੇ 'ਚ ਜਿੰਨੇ ਬੰਦਿਆਂ ਨੂੰ ਥੋੜ੍ਹੀ ਕਾਮਨ ਸੈਂਸ ਡਿਵੈਲਪ ਹੋ ਗਈ ਹੈ, ਬਹੁਤ ਹਰ ਤਰ੍ਹਾਂ ਦੀ ਨੌਲੇਜ ਆ ਰਹੀ ਹੈ, ਉਹ ਉਹਨਾਂ ਨੂੰ ਆਈ ਹੈ ਜਿਨ੍ਹਾਂ ਨੂੰ ਸ਼ੌਂਕ ਸੀ। ਕਈ ਡੈਡ ਦਿਮਾਗ ਨੇ, ਕੱਢਣੀ ਆ ਗਈ ਹੈ ਜੀ ਵੀ ਸ਼ਰਾਬ ਕਿਵੇਂ ਕੱਢੀ ਦੀ ਹੈ, ਕੀ ਕੁਝ ਪਾਈਦਾ, ਇਹਦੇ 'ਚ ਆਹ ਪੈਂਦਾ, ਇਹਦੇ 'ਚ ਆਹ ਪੈਂਦਾ, ਡੋਡੇ ਕਿਵੇਂ ਬੀਜਣੇ ਨੇ, ਕਿੱਥੇ ਕੀ ਕਰਨਾ, ਉਹ ਮਿਕਸੀ 'ਚ ਕਿਵੇਂ ਰਗੜਨੇ ਨੇ, ਲੈ ਆਹ ਸਿੱਖੇ, ਲੁਕੋ ਲੁਕਾ ਕੇ ਕਿਤੇ ਡੋਡੇ ਡਾਡੇ ਫੀਮ ਫੂਮ, ਬਸ ਚਿੱਟੇ ਵਾਲੇ ਵੀ ਇੱਦਾਂ ਸਿੱਖੀ, ਫਿਰ ਆਹ ਸਿੱਖਿਆ। ਸ਼ੌਂਕ ਵੇਖ ਲਾ ਕਿੱਦਾਂ ਦਾ ਪੈਦਾ ਕੀਤਾ, ਆਹ ਹੁਣ ਫੋਨ ਨੇ ਸ਼ੌਂਕ, ਆਹ ਸ਼ੌਂਕ ਹੈ ਸਾਨੂੰ, ਸਾਰਾ ਹੀ ਫੋਨ ਖੋਲ ਲੈਂਦਾ ਮੈਂ, ਸਾਰਾ ਪਤਾ ਮੈਨੂੰ ਐਪਾਂ ਦਾ, ਆਹ ਸ਼ੌਂਕ ਹੈ ਸਾਡਾ। ਸ਼ੌਂਕ ਜਿਹੜੇ ਸਾਡੇ ਪੈਦਾ ਹੋਣੇ ਚਾਹੀਦੇ ਸੀ ਉਹ ਕਿਤੇ ਦੀ ਕਿਤੇ ਲੈ ਜਾਂਦੇ ਸਨ, ਉਹ ਸ਼ੌਂਕ ਪੈਦਾ ਕਰੋ। ਅੱਛਾ ਫਿਰ ਇਹ ਵੀ ਗੱਲ ਨਾਲ ਹੈ, ਇਹ ਜਿਹੜੇ ਸ਼ੌਂਕ ਹੁੰਦੇ ਆ ਪੈਦਾ ਕਿਵੇਂ ਹੁੰਦੇ ਆ? ਸ਼ੌਂਕ ਵਾਲਿਆਂ ਦੀ ਸੰਗਤ ਕਰਕੇ, ਉਹਨਾਂ 'ਚ ਬੈਠੋ ਜਿਹਨਾਂ ਨੂੰ ਚੰਗੇ ਸ਼ੌਂਕ ਨੇ। ਸ਼ੌਂਕ ਚੰਗਾ ਜਿਹਨਾਂ ਨੂੰ, ਉਹਨਾਂ 'ਚ ਬੈਠੋ, ਉਹ ਤੇਰੇ ਅੰਦਰ ਵੀ ਪੈਦਾ ਕਰਨਗੇ ਸ਼ੌਂਕ। ਫਿੱਟ ਬੰਦਿਆਂ 'ਚ ਬੈਠੇ, ਜੇ ਮੋਟਾ ਬੰਦਾ ਹੋਵੇ ਬਹੁਤ, ਰੋਜ਼ ਫਿੱਟ ਫਿੱਟ ਬੰਦਿਆਂ 'ਚ ਰਹੇ, ਫਿਰ ਉਹਨੂੰ ਸ਼ਰਮ ਆਉਣ ਲੱਗ ਪੈਂਦੀ ਵੀ ਮੈਂ ਫਿੱਟ ਨਹੀਂ ਇੰਨਾ ਸਾਰਿਆਂ 'ਚ। ਫਿਰ ਕਈ ਯਾਰ ਹੀ, ਫਿਰ ਅਗਲਾ ਕਹਿੰਦਾ ਮੈਂ ਡੇਢ ਕੁਇੰਟਲ ਦਾ, ਉਹ ਨਾਲ ਵਾਲੇ ਵੀ ਉੱਦਾਂ ਦੇ ਲੱਭਦਾ, 140 ਵਾਲਾ, 150 ਵਾਲਾ, ਉਹਨੂੰ ਲੱਗਦਾ ਫਿੱਟ ਹੀ ਆ ਸਾਰੇ, ਇੱਕੋ ਜਿਹੇ ਨੇ ਸਾਰੇ। ਤੇ ਜੇ ਫਿੱਟ ਹੋਣਾ ਨਾ, ਫਿਰ ਭਾਰਾ ਭਾਰ ਜ਼ਿਆਦਾ ਹੋਵੇ ਤੇ ਫਿਰ ਫਿੱਟ ਫਿੱਟ ਬੰਦਿਆਂ 'ਚ ਚੱਲ, ਚੰਗੇ ਸ਼ੌਂਕ ਵਾਲਿਆਂ ਵਿੱਚ ਬੈਠੋ, ਫਿਰ ਸਾਨੂੰ ਵੀ ਸ਼ੌਂਕ ਲੱਗ ਜਾਂਦਾ ਵੀ ਵਾਹ ਇਹਨਾਂ ਦੀ ਸੰਗਤ ਕਰੀਏ, ਬੈਠੀਏ। ਉਹ ਯਾਰ ਬੇਲੀ ਉਹਨਾਂ ਦੇ ਬਣਾਈਏ ਜਿਹਨਾਂ ਨੂੰ ਚੰਗੇ ਸ਼ੌਂਕ ਨੇ। ਜਿਮ ਦਾ ਸ਼ੌਂਕ ਹੈ ਜਿਹਨੂੰ, ਉਹਨੂੰ ਆੜੀ ਬਣਾ, ਆਪਣਾ ਦੋਸਤ ਬਣਾ, ਤੈਨੂੰ ਜਿਮ ਲਾ ਦੂ। ਜਿਹੜਾ ਰੋਜ਼ ਜਿਮ ਜਾਂਦਾ ਉਹਦੇ ਨਾਲ ਦੋਸਤੀ ਪਾ, ਤੇਰੇ ਅੰਦਰ ਭਰ ਦੂ ਵੀ ਚੱਲ ਜਾਇਆ ਕਰ, ਆਪਾਂ ਇਕੱਠੇ ਜਾਇਆ ਕਰਾਂਗੇ। ਜਿਹੜਾ ਭੱਜਣ ਜਾਂਦਾ, ਜਿਹੜਾ ਵਾਕ ਕਰਦਾ, ਡਾਇਟ ਕਰਦਾ, ਜਿਹੜਾ ਉਹਨੂੰ ਸ਼ੌਂਕ ਬਣਾ। ਤੇ ਗੁਰਮੁਖੋ ਬਜ਼ੁਰਗੋ, ਜਿਹਨੂੰ ਗੁਰਬਾਣੀ ਬਹੁਤ ਪੜ੍ਹਨ ਦਾ ਸ਼ੌਂਕ ਹੈ ਉਹਦੇ ਨਾਲ ਯਾਰੀ ਪਾ ਲੈ, ਤੈਨੂੰ ਵੀ ਸ਼ੌਂਕ ਪੈਦਾ ਹੋ ਜੂ। ਜਿਹੜੇ ਅਰਥ ਪੜ੍ਹਦਾ ਗੁਰਬਾਣੀ ਦੇ, ਤੈਨੂੰ ਵੀ ਸ਼ੌਂਕ ਲਾ ਦੂ, ਫਿਰ ਲਗਨ ਲਾ ਦਿੰਦੇ ਨੇ ਗੁਰਮੁਖ ਜਿਹੜੇ ਆ, ਲਗਨ ਲਾ ਦਿੰਦੇ ਨੇ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ, ਆਪਾਂ ਰੋਜ਼ ਅਰਦਾਸ 'ਚ ਕਹਿੰਦੇ ਹਾਂ, ਪੰਥਕ ਅਰਦਾਸ ਹੈ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਜਪਿਆ। ਪਿਆਰੇ ਤੇਰੇ ਮਿਲਣਗੇ, ਫਿਰ ਸਾਡੇ ਅੰਦਰ ਵੀ ਸ਼ੌਂਕ ਲੱਗ ਜਾਏਗਾ, ਉਹਨਾਂ ਵੱਲ ਵੇਖ ਕੇ ਲਗਨ ਲੱਗ ਜਾਏਗੀ ਸਾਡੇ, ਅਸੀਂ ਵੀ ਲੱਗ ਜਾਂਗੇ ਕਰਨ। ਇਹ ਇੱਦਾਂ ਹੀ ਲੱਗਣੀ ਗੁਰਮੁਖੋ, ਇੱਦਾਂ ਹੀ ਲੱਗਣੀ ਹੈ। ਜਿਹਨਾਂ ਨੂੰ ਲੱਗੀ ਹੈ ਸ਼ੌਂਕ ਵਾਲਿਆਂ ਵੱਲ ਵੇਖ ਕੇ, ਪਿਆਰ ਵਾਲਿਆਂ ਵੱਲ ਵੇਖ ਕੇ ਹੌਲੀ ਹੌਲੀ ਲੱਗਣ ਲੱਗ ਜਾਏ। ਜਿਹਨਾਂ ਦਸੰਦਣੇ ਆ ਦੁਰਮਤ ਵੰਝਿਆ, ਮਿੱਤਰ ਅਸਾਡੜੇ ਸਹੀ, ਹੌਂਟ ਨਹਿੰਦੀ ਜੱਗ ਸਬਾਇਆ, ਜਨ ਨਾਨਕ ਵਿਰਲੇ ਕੇ। ਤੇ ਬਾਕੀ ਗੁਰੂ ਸਾਹਿਬ ਨੇ ਵੀ ਕਿਹਾ, ਗੁਰਮੁਖ ਸੌਂ ਕਰ ਦੋਸਤੀ, ਸਤਿਗੁਰ ਸੌਂ ਲਾਏ ਚਿੱਤ, ਜਨਮ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਵੀ ਮਿੱਤ। ਪਰ ਜੇ ਮਨਮੁਖਾਂ ਚ ਪਵੇ, ਮਨਮੁਖ ਸੌਂ ਕਰ ਦੋਸਤੀ, ਸੁਖ ਕੇ ਪੁੱਛੇ ਮਿੱਤ, ਆੜੀ ਪਾਵੇਂ ਮਨਮੁਖਾਂ ਨਾਲ, ਤੂੰ ਕਵੇਂ ਸੁਖ ਮਿਲ ਜਾਏ, ਨਹੀਂ ਫੇਰ ਨਹੀਂ ਮਿਲਣਾ। ਤੈਨੂੰ ਯਾਰ ਬਦਲਨੇ ਪੈਣਗੇ, ਦੋਸਤ ਬਦਲਨੇ ਪੈਣਗੇ, ਜਿਹੜਾ ਤੇਰਾ ਸਰਕਲ ਹੈ ਸਰਕਲ ਬਦਲਣਾ ਪਏਗਾ, ਫਿਰ ਬਦਲੇਗਾ ਸਾਰਾ ਕੁਛ। ਆਲਾ ਦੁਆਲਾ ਬਦਲਣਾ ਪਏਗਾ, ਸਰਕਲ ਬਦਲਣਾ ਪਏਗਾ, ਫਿਰ ਚੇਂਜ ਹੋ ਜਾਏਗਾ। ਤਾਂ ਕਰਕੇ ਇਹ ਸ਼ੌਂਕ ਪੈਦਾ ਕਰਨਾ ਆਪਾਂ। ਫਿਰ ਜਿਵੇਂ ਆ ਬਚਨ ਆਪਾਂ ਕਬੀਰ ਜੀ ਦਾ ਵੀ ਗਾਇਆ ਹੈ, ਆਪਾਂ ਜਿਵੇਂ ਜਿਹਨੇ ਸਿੱਖਣਾ ਉਹਨਾਂ ਰੋੜਿਆਂ ਤੋਂ ਵੀ ਸਿੱਖ ਲੈਣਾ, ਕੁਦਰਤ ਸਿਖਾ ਰਹੀ ਹੈ। ਸੋ ਤਾਂ ਕਰਕੇ ਭਾਈ ਬੇਨਤੀ ਹੈ ਵੀ ਆਪਾਂ ਸਾਰੇ ਹੀ ਗੁਰੂ ਸਾਹਿਬ ਨਾਲ ਪਿਆਰ ਕਰਨਾ ਸਿੱਖੀਏ, ਤੇ ਗੁਰੂ ਸਾਹਿਬ ਕੋਲ ਆ ਕੇ ਆਖੀਏ ਮਹਾਰਾਜ ਜ਼ਿੰਦਗੀ ਸਵਰੇ ਕਿਵੇਂ, ਇਹ ਅਕਲ ਆ ਜਾ ਸਾਨੂੰ, ਅਸੀਂ ਸਮਝ ਲੈਣ ਆਏ। ਫਿਰ ਉਹ ਸਮਝ ਸਾਡੇ ਅੰਦਰ ਆਪਣੇ ਆਪ ਡਿਵੈਲਪ ਹੋਣ ਲੱਗ ਜਾਂਦੀ ਹੈ, ਸਾਡਾ ਸ਼ੌਂਕ ਹੈ ਜਿਹੜਾ ਸਾਨੂੰ ਆਪਣੇ ਆਪ ਸਿਖਾਉਂਦਾ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਹੜਾ ਆਪ ਜੀ ਨੇ ਅੱਜ ਦੂਰੋਂ ਨੇੜਿਓਂ ਚੱਲ ਕੇ ਦਰਸ਼ਨ ਦਿੱਤੇ ਹਨ। ਅਸੀਂ ਸਵੇਰ ਦੇ ਨਿਕਲੇ ਅੱਜ ਕਾਫੀ ਟਾਈਮ ਨਾਲ, ਸਾਨੂੰ 13-14 ਘੰਟੇ ਬਣ ਜਾਂਦੇ ਇਸ ਵੇਲੇ ਤੱਕ ਫਿਰਦਿਆਂ ਫਿਰਦਿਆਂ, ਤੇ ਕੱਲ੍ਹ ਨੂੰ ਇੱਥੇ ਹੀ ਹੋਵਾਂਗੇ। ਕੱਲ੍ਹ ਨੂੰ ਮੈਂ ਜ਼ਿਆਦਾ ਦੂਰੋਂ ਨਹੀਂ ਆਉਣਾ, ਤੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੱਲ ਆਪਾਂ ਕੋਸ਼ਿਸ਼ ਕਰੀਏ ਥੋੜ੍ਹਾ ਜਿਹਾ ਵੇਲੇ ਨਾਲ ਸ਼ੁਰੂ ਕਰ ਲਈਏ। ਅੱਜ ਕਰਦਿਆਂ ਕਰਦਿਆਂ 9:15 ਹੋ ਗਏ ਸੀ, ਤੇ ਕੱਲ੍ਹ ਆਪਾਂ ਜਲਦੀ ਸ਼ੁਰੂ ਕਰੀਏ, ਅੱਧਾ ਕੁ ਘੰਟਾ ਕਿਰਪਾ ਕਰਕੇ ਜਲਦੀ ਆ ਕੇ ਬੈਠਣਾ, ਤੇ ਸਮੇਂ ਨਾਲ ਸ਼ੁਰੂ ਕਰਾਂਗੇ, ਫਿਰ ਸਮੇਂ ਨਾਲ ਭੋਗ ਪੈ ਜਾਏ। ਫਿਰ ਅਸੀਂ ਵਾਪਸ ਕੱਲ੍ਹ ਨੂੰ ਜਾਣਾ ਹੈ, ਪਰਸੋਂ ਪਰਮੇਸ਼ਵਰ ਦੁਆਰ, ਉੱਥੇ ਸਾਡੇ ਗੁਰਦੁਆਰਾ ਸਾਹਿਬ ਸਮਾਗਮ ਹੈ। ਉਸ ਤੋਂ ਅਗਲੇ ਦਿਨ ਆਦਮਪੁਰ ਦੀਵਾਨ ਹੈ, ਆਦਮਪੁਰ ਆਪਣੇ ਨੇੜੇ ਜਲੰਧਰ ਦੇ ਕੋਲ, ਉੱਥੇ ਵੀ ਇੱਕ ਦਿਨ ਪ੍ਰੋਗਰਾਮ ਹੈ। ਸੋ ਮੇਰੀ ਸਰਫ ਸੰਗਤਾਂ ਨੂੰ ਬੇਨਤੀ ਹੈ ਵੇਲੇ ਨਾਲ ਕੱਲ੍ਹ ਆਇਓ, ਚਾਹ ਨਾਲ ਤੇ ਸ਼ੌਂਕ ਨਾਲ, ਸਵਾਦ ਦਿੰਦਾ ਸ਼ੌਂਕ ਪਿਆਰ ਚਾਹ, ਜਿਹੜਾ ਅੰਦਰ ਪਿਆਰ ਹੁੰਦਾ ਨਾ ਸਾਨੂੰ ਬਹੁਤ ਨਜ਼ਾਰਾ ਦਿੰਦਾ, ਫਿਰ ਉਹ ਆਨੰਦ ਬਣਦਾ ਅੰਦਰ, ਉਹ ਪਿਆਰ ਪੈਦਾ ਕਰਨਾ ਸੀ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਫਿਰ ਕਰਦਾ, ਅਰਦਾਸ ਹੋ ਲੈਣ ਦਈਏ, ਹੁਕਮਨਾਮਾ ਸੁਣ ਕੇ ਫਿਰ ਚੱਲਦੇ ਹਾਂ। ਮੁੱਖ ਵਾਕ ਸੁਣਿਓ ਤੇ ਫਿਰ ਜਾਇਓ, ਕਾਲ ਨਹੀਂ ਕਰਨੀ ਕਿਸੇ ਦੀ। ਇੱਕ ਮਿੰਟ ਲਈ ਮੈਂ ਬੇਨਤੀ ਕਰਦਾ, ਮੈਂ ਇਹ ਬੇਨਤੀ ਪਿੱਛੇ ਜੇ ਵੀ ਕੀਤੀ ਫਿਰ ਕਰਦਾ, ਮੈਨੂੰ ਤੁਸੀਂ ਜਵਾਬ ਦੇਣਾ, ਗੁਰਮੁਖੋ ਜਵਾਬ ਦਿਓ, ਸਵਾਦ ਭੁੱਖ ਵਿੱਚ ਹੁੰਦਾ ਹੈ ਕਿ ਰੋਟੀ 'ਚ ਹੁੰਦਾ, ਖਾਣੇ 'ਚ ਹੁੰਦਾ, ਸਵਾਦ ਕਾਹਦੇ 'ਚ ਹੁੰਦਾ ਬੋਲੋ? ਭੁੱਖ 'ਚ, ਖਾਣੇ 'ਚ ਨਹੀਂ ਸਵਾਦ ਹੁੰਦਾ। ਤੈਨੂੰ ਰਝਾ ਦਿੰਦੇ ਆ, ਖਾ ਲਿਆ ਢਿੱਡ ਭਰ ਗਿਆ, ਫਿਰ ਫਿਰ ਉਹੀ ਥਾਲੀ ਲੈ ਆਉਂਦੇ ਆ ਵੀ ਚੱਕ ਤੂੰ ਤੇ ਕਹਿੰਦਾ ਸਵਾਦ ਹੀ ਬਹੁਤ ਸੀ, ਤੂੰ ਕਹਿਣਾ ਪਰੇ ਲੈ ਜਾ, ਸਵਾਦ ਕਾਹਦੇ ਚ ਸੀ ਫਿਰ, ਖਾਣੇ ਚ ਸੀ ਕਿ ਤੇਰੀ ਭੁੱਖ ਚ, ਭੁੱਖ ਚ ਸੀ। ਅੱਛਾ ਜੇ ਹੋਵੇ ਬਹੁਤ ਜ਼ਿਆਦਾ ਲੱਗੀ ਭੁੱਖ ਤੇ ਸੁੱਕੀ ਰੋਟੀ ਵੀ ਦੇ ਦਈਏ ਤੈਨੂੰ, ਉਹ ਸੁੱਕੀ ਰੋਟੀ ਵੀ ਸਵਾਦ ਲੱਗੇਗੀ ਕਿ ਨਾ ਲੱਗੇਗੀ, ਸਵਾਦ ਫਿਰ ਕਾਹਦੇ ਚ ਹੋਇਆ, ਭੁੱਖ ਚ। ਤੇ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਸਵਾਦ ਕਿਹਨੂੰ ਆਉਂਦਾ, ਜਿਹਨਾਂ ਕੋਲ ਭੁੱਖ ਹੈ। ਕੀਰਤਨ ਸਵਾਦ ਕਿਹਨਾਂ ਨੂੰ ਲੱਗਦਾ, ਜਿਹਨਾਂ ਨੂੰ ਭੁੱਖ ਲੱਗਦੀ ਹੈ। ਇਹ ਨਹੀਂ ਹੈ ਵੀ ਗੁਰਬਾਣੀ ਸਵਾਦ ਹੈ ਜਾਂ ਗੁਰਬਾਣੀ ਨਹੀਂ ਸਵਾਦ, ਇਹ ਸਵਾਦ ਬਹੁਤ ਹੈ, ਲੱਗਣੀ ਉਦੋਂ ਹੈ ਜਦੋਂ ਸਾਨੂੰ ਭੁੱਖ ਲੱਗੀ। ਤੇ ਕਈ ਲੋਕ ਰੋਟੀਆਂ ਬਦਲਾ ਲੈਣਗੇ, ਆਹ ਥਾਲੀ ਬਦਲੋ, ਦੂਜੀ ਥਾਲੀ ਲਿਓ, ਤੀਜੀ ਥਾਲੀ ਲਿਓ, ਰਾਗੀ ਫਲਾਣਾ ਬਦਲ ਲਓ, ਫਲਾਣੀ ਟੇਪ ਬਦਲ, ਤੈਨੂੰ ਭੁੱਖ ਨਹੀਂ, ਤੂੰ ਥਾਲੀਆਂ ਕਿਉਂ ਬਦਲਦਾ ਰਹਿੰਦਾ, ਭੁੱਖ ਕਿਉਂ ਨਹੀਂ ਤੂੰ ਲਾਉਂਦਾ, ਪ੍ਰੋਬਲਮ ਤੇ ਭੁੱਖ ਦੀ ਹੈ, ਭੁੱਖ ਲੱਗ ਨਹੀਂ ਰਹੀ, ਰਾਗੀ ਬਦਲੀ ਜਾਓ, ਆਹ ਨਹੀਂ ਸੁਣਨਾ, ਆਹ ਸੁਣਨਾ। ਭੁੱਖ ਲੱਗੀ ਹੋਵੇ ਫਿਰ ਨਹੀਂ ਤੂੰ ਨਖਰੇ ਕਰਨੇ, ਨਖਰੇ ਕਰਦਾ ਤੈਨੂੰ ਭੁੱਖ ਨਹੀਂ, ਕੀ ਵਧਾਉਣਾ ਹੈ, ਸਵਾਦ ਵਧਾਓ ਨਹੀਂ ਭੁੱਖ ਵਧਾਓ। ਗੁਰਮੁਖੋ ਜਦੋਂ ਭੁੱਖ ਲੱਗੀ ਹੋਵੇ ਫਿਰ ਕੋਈ ਪਾਠੀ ਪਾਠ ਕਰਦਾ ਹੋਵੇ ਉਹ ਵੀ ਅੱਖਾਂ ਬੰਦ ਕਰਕੇ ਬੰਦਾ ਸੁਣੀ ਜਾਂਦਾ, ਭੁੱਖ ਲੱਗੀ ਹੋਵੇ ਫਿਰ ਤੇ ਗੁਰੂ ਗ੍ਰੰਥ ਸਾਹਿਬ ਕੋਲ ਜਾ ਕੇ ਖੂੰਜੇ 'ਚ ਬੈਠੇ ਵੇਖੇ ਹੈ, ਉਹ ਬਹਿ ਗਿਆ, ਦੁਪਹਿਰ ਦਾ ਵੇਲਾ ਪਾਠੀ ਵੀ ਕੋਈ ਨਹੀਂ ਦਰਬਾਰ 'ਚ ਬੈਠਾ, ਅੱਖਾਂ ਬੰਦ ਨੇ, ਭੁੱਖ ਲੱਗੀ ਹੋਈ ਹੈ। ਸਵਾਦ ਤੇ ਭੁੱਖ 'ਚ ਹੁੰਦਾ, ਜਿੱਦਣ ਤੈਨੂੰ ਭੁੱਖ ਲੱਗ ਗਈ ਉਹੀ ਗੁਰੂ ਗ੍ਰੰਥ ਸਾਹਿਬ ਸਭ ਕੁਛ ਹੀ ਬਣ ਜਾਣਗੇ ਤੇਰੇ ਲਈ, ਪੂਰਾ ਸਵਾਦ ਦੇਣਗੇ। ਪਰ ਜੇ ਭੁੱਖ ਨਹੀਂ ਫਿਰ ਕਲਗੀਆਂ ਵਾਲੇ ਵੀ ਤੇਰੇ ਸਾਹਮਣੇ ਆ ਕੇ ਖੜੇ ਰਹਿਣ, ਫਿਰ ਨਹੀਂ, ਫਿਰ ਰੋਟੀਆਂ ਨਾ ਬਦਲੋ, ਭੁੱਖ ਬਦਲੋ, ਭੁੱਖ ਵਧਾਓ, ਭੁੱਖ ਵਧਾਓ। ਭੁੱਖ ਧਰਮ ਦੀ ਭਾਸ਼ਾ ਵਿੱਚ ਵੈਰਾਗ ਨੂੰ ਭੁੱਖ ਕਹਿੰਦੇ ਆ, ਵੈਰਾਗ ਲੱਗੇ ਸਮਝ ਲਓ ਭੁੱਖ ਲੱਗ ਗਈ। ਵੈਰਾਗੀ ਹੋ ਕੇ ਗੁਰਦੁਆਰੇ ਆਏਗਾ ਨਾ ਜਿੱਦਣ ਤੂੰ, ਉਦਣ ਫਿਰ ਰੱਜ ਕੇ ਜਾਏਗਾ, ਭੁੱਖ ਲਾ ਕੇ ਆ, ਸਾਨੂੰ ਭੁੱਖ ਭੱਖ ਨਹੀਂ ਲੱਗੀ, ਆ ਗਏ ਆ ਲੰਗਰ ਚ, ਬੰਦੇ ਨੂੰ ਲੈ ਜਾਓ ਭੁੱਖ ਭੱਖ ਹੋਵੇ ਹੀ ਨਾ, ਉਹ ਗੇੜੇ ਗੂੜੇ ਦੇਈ ਜਾਏਗਾ, ਨਖਰੇ ਜੇ ਕਰੀ ਜਾਏਗਾ, ਸਬਜ਼ੀ 'ਚ ਨਮਕ ਘੱਟ ਹੈ, ਸਬਜ਼ੀ 'ਚ ਆਹ ਘੱਟ ਹੈ, ਰੋਟੀਆਂ ਚੋਪੜੀਆਂ ਨਹੀਂ, ਰੋਟੀਆਂ ਐਂ ਨੇ, ਇਹ ਭੁੱਖਾ ਹੀ ਨਹੀਂ ਸੀ। ਇਸ ਕਰਕੇ ਅਸੀਂ ਸਾਰੇ ਆ ਗਏ ਹਾਂ, ਸਾਨੂੰ ਭੁੱਖ ਨਹੀਂ ਹੈ। ਪਰ ਜਿੱਦਣ ਸਾਨੂੰ ਭੁੱਖ ਲੱਗ ਗਈ ਫਿਰ ਨਜ਼ਾਰਾ ਆਏਗਾ। ਇਸ ਕਰਕੇ ਭੁੱਖ ਪੈਦਾ ਕਰੋ ਗੁਰਮੁਖੋ, ਭੁੱਖ ਪੈਦਾ ਕਰੋ, ਫਿਰ ਇੱਕ ਪੰਗਤੀ ਹੀ ਨਜ਼ਾਰਾ ਦੇਈ ਜਾਂਦੀ ਹੈ, ਭੁੱਖ ਪੈਦਾ ਕਰੋ। ਕੱਲ੍ਹ ਆਪਾਂ ਇਹਨਾਂ ਵਿਸ਼ਿਆਂ 'ਤੇ ਥੋੜ੍ਹਾ ਜਿਹਾ ਗੱਲ ਵੀ ਕਰਾਂਗੇ, ਇਤਿਹਾਸ ਦੀ ਗੱਲ ਅੱਜ ਨਹੀਂ ਕਰ ਸਕਿਆ ਕੋਈ, ਚਲੋ ਕੱਲ੍ਹ ਆਪਾਂ ਥੋੜ੍ਹਾ ਕਰਾਂਗੇ ਵਿਚਾਰ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਥੋੜ੍ਹਾ ਜਿਹਾ ਸਮੇਂ ਨਾਲ ਆਇਓ, ਗੁਰੂ ਜੀ ਜਾਂਦੇ ਨੇ ਫਿਰ ਆਪਾਂ ਚੱਲਦੇ ਹਾਂ, ਅਰਦਾਸ ਹੋ ਲੈਣ ਦਿਓ ਮੁੱਖ ਵਾਕ ਸੁਣ ਕੇ ਗੁਰੂ ਜੀ ਦੇ, ਫਿਰ ਆਪਾਂ ਘਰੋ ਘਰੀ ਚੱਲ ਪਾਉਣਾ, ਜਿੱਥੇ ਆ ਪਾਉਣਾ ਹੈ ਉੱਥੇ ਸੰਗਤਾਂ ਨੂੰ ਪ੍ਰੇਰ ਕੇ ਨਾਲ ਲੈ ਕੇ ਆਉਣਾ। ਜੋੜਨ ਵਰਗਾ ਪੁੰਨ ਨਹੀਂ ਹੁੰਦਾ, ਤੋੜਨ ਵਰਗਾ ਪਾਪ ਨਹੀਂ, ਕਿਸੇ ਨਾ ਕਿਸੇ ਨੂੰ ਪ੍ਰੇਰਨਾ ਜੋੜਨਾ ਨਾਲ ਲੈ ਕੇ ਆਉਣਾ, ਕਿਸੇ ਨਾ ਕਿਸੇ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਗੱਲ ਦਿਮਾਗ 'ਚ ਵੱਸ ਜਾਂਦੀ ਹੈ, ਕੋਈ ਨਾ ਕੋਈ ਅੰਦਰ ਖਾਨੇ ਪੈ ਜਾਂਦੀ ਹੈ, ਕਈ ਵਾਰੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ। ਆਓ ਕੋਈ ਰਸਨਾ ਵਾਂਝੀ ਨਾ ਰਵੇ, ਬੋਲੋ ਗੱਜ ਕੇ। ਪਹਿਲੇ ਹਿੱਸੇ 'ਚ ਦਾਸ ਸਭ ਸਿੰਘ ਸਭ ਭੈਣਾਂ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਭੈਣਾਂ ਵੀ ਪੜੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਵਾਹ ਵਾਹ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਵਾਂਝੇ ਨਹੀਂ ਰਹਿਣਾ ਕਿਸੇ ਨੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ ਸਾਰੇ ਬੋਲੋ ਧੰਨ ਹੈ ਸਾਰੀਆਂ ਭੈਣਾਂ
ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ
ਵਾਹ
ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰ ਰਾਏ ਸਾਹਿਬ ਧੰਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ ਸ੍ਰੀ ਹਰ ਰਾਏ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ
ਧੰਨ ਹੈ ਧੰਨ ਹੈ ਧੰਨ ਹੈ
ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਮੇਰੇ ਬਾਜਾਂ ਵਾਲੇ ਧੰਨ ਹੈ ਸੰਤ ਸਿਪਾਹੀ ਧੰਨ ਹੈ ਗੁਰੂ ਸੰਤ ਸਿਪਾਹੀ ਬਾਜਾ ਮੇਰੇ ਕਲਗੀਆਂ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਗੁਰੂ ਗੋਬਿੰਦ ਕਲਗੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਧੰਨ ਹੈ ਸਾਧ ਸੰਗਤ ਜੀ ਧੰਨ ਹੈ ਧੰਨ ਹੈ ਗੁਰਾਨੀ ਧੰਨ ਹੈ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਮਿੱਠੜੇ ਲੱਗਣਗੇ ਬੋਲ ਪਿਆਰਿਆ ਗੱਜ ਕੇ ਮਿੱਠੜੇ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿਆਰੇ ਲੱਗਣਗੇ ਬੋਲ ਪਿਆਰਿਆ ਤੇਰੇ ਪਿਆਰੇ ਲੱਗਣ ਦੇ ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਸੱਜ ਕੇ ਵਾਹਿਗੁਰੂ ਬੋਲ ਕਦੇ ਨਾ ਡੋ ਵਾਹਿਗੁਰੂ ਬੋਲ ਕਦੇ ਨਾ ਡੋ ਪਵਨ ਗੁਰੂ ਪਾਣੀ ਸਿਧਾ ਮਾਤਾ ਧਰਤ ਮਹਤ ਚੰਗਿਆਈਆਂ ਸੁਰਿਆਈਆਂ ਮਾਤਾ ਧਰਮ ਹਜ਼ੂਰ ਕਰਮੀਆਂ ਕੋ ਗਏ ਮਸਕੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਅਰਦਾਸ
ਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਿਆ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਨ ਕਸਦ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇ ਤਿਕ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦਿਸ ਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਟੇਡੀਅਮ ਸ਼ਹਿਰ ਫਗਵਾੜਾ ਇਲਾਕਾ ਨਿਵਾਸੀ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੋ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਸਤਿਗੁਰੂ ਜੀ ਆਪ ਜੀ ਦੇ ਜਥਿਆਂ ਨੇ ਹਰੀ ਜਸ ਕੀਰਤਨ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ, ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ। ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਦੀਆਂ ਜੀ, ਤਿਲਫੁਲ ਭੇਟਾ ਪ੍ਰਵਾਨ ਕਰਨੀ, ਸੰਗਤਾਂ ਦੀ ਕੀਤੀ ਯਾਤਰਾ ਸਫਲ ਕਰਨੀ, ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ, ਦੇਸ਼ ਵਿੱਚ ਪ੍ਰਦੇਸ਼ ਵਿੱਚ ਗਏ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਣੀਆਂ। ਸਤਿਗੁਰੂ ਜੀ ਕਿਰਪਾ ਕਰਨੀ, ਸਾਨੂੰ ਟੁੱਟਿਆਂ ਹੋਇਆਂ ਨੂੰ ਆਪਣੇ ਚਰਨਾਂ ਨਾਲ ਜੋੜਨਾ, ਸਾਡੇ ਮਨਾਂ ਵਿੱਚ ਬੈਠ ਕੇ ਸਾਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰਨਾ। ਸਤਿਗੁਰੂ ਜੀ ਸਾਰੇ ਹੀ ਪਰਿਵਾਰਾਂ ਦੇ ਘਰਾਂ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਰੱਖਣੀ, ਕਿਰਪਾ ਕਰਨੀ। ਸਤਿਗੁਰੂ ਜੀ ਸਰੀਰ ਦੀ ਅਤੇ ਮਨ ਦੀ ਤੰਦਰੁਸਤੀ ਬਖਸ਼ਣੀ, ਮਨ ਦਾ ਟਿਕਾ ਬਖਸ਼ਣਾ, ਮਨ ਦੀ ਸ਼ਾਂਤੀ ਬਖਸ਼ਣੀ, ਕਿਰਪਾ ਕਰਨੀ। ਸਤਿਗੁਰੂ ਜੀ ਜਥੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਪ੍ਰੇਮਾ ਭਗਤੀ ਬਖਸ਼ਣੀ, ਆਪਣੇ ਦਰ ਘਰ ਦਾ ਪਿਆਰ ਬਖਸ਼ਣਾ, ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣੀ। ਅੱਜ ਪਹਿਲੇ ਦਿਨ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਮੋਹਨ ਸਿੰਘ ਸਾਈ, ਸਰਦਾਰ ਜਸਪਾਲ ਸਿੰਘ ਢੇਸੀ, ਤਮਨ ਜੀਤ ਸਿੰਘ ਢੇਸੀ, ਸੱਚੇ ਪਾਤਸ਼ਾਹ ਜੀ ਸਰਦਾਰ ਖੁਸ਼ਪ੍ਰੀਤ ਸਿੰਘ, ਸੇਵਕ ਪਰਿਵਾਰਾਂ ਦੇ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨੀ, ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ। ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਦਰ ਘਰ ਦੀ ਸੇਵਾ ਬਖਸ਼ਦੇ ਰਹਿਣਾ, ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਕਿਰਪਾ ਕਰੋ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਪਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਜੀ, ਸੋਰਠ ਮਹਲਾ ਪੰਜਵਾ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀ, ਸਾਚੇ ਸਾਹਿਬ ਸਿਉਂ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ, ਰਹਾਉ ਸਭ ਜੀ ਤੇਰੇ ਦਇਆਲਾ, ਅਪ अपने भगत करह प्रतपाला अचरज तेरी वड्याई नित नानक नाम त्याई सब जी तेरे दयाला अपने भगत करह प्रतपाला अचरज तेरी वड्याई नित नानक नाम त्याई वाहिगुरु जी का खालसा वाहिगुरु जी की